ਅਪ੍ਰੈਲ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਹੋਏਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਤਿ ਸ਼੍ਰੀ ਅਕਾਲ ਦੋਸਤੋ, ਆਗਰਾ ਜੀ ਪ੍ਰੋਗਰਾਮ ਲੈ ਕੇ ਲੈ ਰਿਹਾ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਤੋਂ। ਸੋ ਦੋਸਤੋ, ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੇ ਜਿੱਥੋਂ ਵੀ ਜੁੜਿਆ ਤੁਹਾਨੂੰ ਜੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਦੁਆ ਸਲਾਮ ਤੇ ਉਮੀਦ ਕਰਦੇ ਹਾਂ ਆਪ ਸਭ ਜੀ ਦਾ ਦਿਨ ਜਿਹੜਾ ਚੜ੍ਹਦੀ ਕਲਾ ਚ ਹੋਵੇ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਬਤੀਤ ਹੋਵੇ। ਸੋ ਇੰਨੇ ਦੁਆਵਾਂ ਅਰਦਾਸਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਵਿੱਚ ਕੋਸ਼ਿਸ਼ ਕਰਾਂਗੇ ਇੱਕ ਦੋ ਮੁਲਾਕਾਤਾਂ ਕਰਾਉਣ ਦੀਆਂ ਤੇ ਥੋੜੀਆਂ ਮੋਟੀਆਂ ਗੱਲਾਂ ਵੀ ਆਪਾਂ ਅੱਜ ਵਿਚਾਰਨੀਆਂ। ਥੋੜਾ ਜਿਹਾ ਪ੍ਰੋਗਰਾਮ ਦੀ ਕੁਆਲਿਟੀ ਬਾਰੇ ਪਹਿਲੇ ਮਾਫ਼ੀ ਚਾਹਾਂਗੇ, ਕਿਉਂਕਿ ਅੱਜ ਕੱਲ ਬਿਜ਼ੀਨੈਸ ਜ਼ਿਆਦਾ ਹੋਣ ਕਾਰਨ ਤੇ ਸਿਰਫ ਤੁਹਾਡੇ ਨਾਲ ਕਮਿਟਮੈਂਟ ਹੋਣ ਕਾਰਨ ਪ੍ਰੋਗਰਾਮ ਛੱਡ ਨਹੀਂ ਸਕਦੇ, ਕਰਨਾ ਪੈਂਦਾ। ਪਰ ਬਿਜ਼ਨਸ ਇੰਨੀ ਕੁ ਜ਼ਿਆਦਾ ਹੋਈ ਖੜੀ ਹੈ, ਬਿਜ਼ਨਸ ਹੋਇਆ ਖੜਾ ਕਿਸਮ ਅੱਜ ਕੱਲ ਤੇ ਉਹਦੇ ਚ ਰੁਝਾਨ ਇੰਨੇ ਵਧੇ ਹੋਏ ਆ ਵੀ ਕਈ ਵਾਰ ਬਹੁਤ ਹਾਈ ਸਪੀਡ ਦੇ ਉੱਤੇ ਪ੍ਰੋਗਰਾਮ ਕਰਨਾ ਪੈਂਦਾ। ਸੋ ਅੱਜ ਵੀ ਪ੍ਰੋਗਰਾਮ ਦੇ ਵਿੱਚ ਥੋੜੀ ਬਹੁਤ ਚੱਲਦੇ ਚੱਲਦੇ ਗੱਲ ਬਾਤ ਹੋਣੀ ਆ ਤੇ ਇਸ ਕਰਕੇ ਹੋ ਸਕਦਾ ਕਿਤੇ ਕੁਆਲਿਟੀ ਚ ਕਿਤੇ ਅਸਰ ਆਵੇ, ਪਰ ਇਸ ਲਈ ਮਾਫ਼ੀ ਚਾਹੁੰਦੇ। ਅੱਜ ਮੇਰਾ ਪ੍ਰੋਗਰਾਮ ਦੇ ਵਿੱਚ ਸਾਥ ਆ ਜਿਹੜਾ ਉਹ ਕੁਝ ਇੱਕ ਤਕਨੀਕੀ ਪੱਖ ਤੋਂ ਤਾਂ ਸਰਬਜੀਤ ਹਰ ਵਾਰ ਦਿੰਦੇ ਆ। ਅੱਜ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਆ ਵੀ ਜਿਹੜਾ ਮੈਸੇਜ ਸੁਨੇਹੇ ਤੇ ਉਹ ਵੀ, ਕਿਉਂਕਿ ਮੇਰੇ ਕੋਲ ਉਹਨੇ ਸਾਧਨ ਨਹੀਂ ਹੈ ਇਸ ਟਾਈਮ ਤੇ, ਉਹ ਪੜ੍ਹੇ ਜਾ ਸਕਦੇ ਆ ਤੇ ਉਹਨਾਂ ਨਾਲ ਉਹ ਮੈਨੂੰ ਜਿਹੜੀ ਸਪੋਰਟ ਕਰਨਗੇ। ਕੋਸ਼ਿਸ਼ ਰਹੇਗੀ ਜੀ ਪ੍ਰੋਗਰਾਮ ਦੀ ਵੋਇਸ ਕੁਆਲਿਟੀ ਜਾਂ ਥੋੜੀ ਬਹੁਤ ਇਹਦੇ ਘੱਟ ਵੱਧ ਸਕਦੀ ਆ, ਪਰ ਗੱਲਾਂ ਬਾਤਾਂ ਪਾਉਣੀਆਂ ਸੁਣਾਉਣੀਆਂ ਤੇ ਉਹਨਾਂ ਹੀ ਤੁਹਾਡਾ ਮਗਜ ਖਾਣਾ ਆ। ਤੇ ਇਸ ਦੌਰਾਨ ਜਿਹੜੀਆਂ ਮੁਲਾਕਾਤਾਂ, ਕੁਝ ਅਹਿਮ ਮੁਲਾਕਾਤਾਂ ਤੁਸੀਂ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਕੁਝ ਚੱਲੰਤ ਮਾਮਲਿਆਂ ਬਾਰੇ ਜੋ ਕਿ ਜ਼ਰੂਰੀ ਆ ਧਰਮ ਪੱਖੋਂ, ਸਾਡੇ ਹੱਕਾਂ ਪੱਖੋਂ, ਕਈ ਗੱਲਾਂ ਪੱਖੋਂ ਜ਼ਰੂਰੀ ਆ, ਉਹ ਗੱਲਾਂ ਬਾਤਾਂ ਵੀ ਕਰਨੀਆਂ। ਪਰ ਨਾਲ ਤੁਸੀਂ ਜ਼ਰੂਰ ਧਿਆਨ ਲਾ ਕੇ ਸੁਣਨਾ, ਕਿਉਂਕਿ ਧਿਆਨ ਬਹੁਤ ਵੱਡੀ ਚੀਜ਼ ਆ। ਕਿਸੇ ਵੀ ਚੀਜ਼ ਦੇ ਵਿੱਚ ਜੇ ਧਿਆਨ ਲੱਗ ਜਾਏ ਤਾਂ ਉਹ ਚੀਜ਼ ਬੰਦਾ, ਉਹਦੇ ਨਤੀਜੇ ਬੜੇ ਚੰਗੇ ਆਉਂਦੇ, ਉਹ ਕਦੇ ਵੀ ਬੰਦਾ ਫੇਲ ਨਹੀਂ ਹੁੰਦਾ। ਇਹ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਫੇਲੀਅਰ ਦੀ ਜਿਹੜਾ ਰੇਸ਼ੋ ਆ ਉਹ ਸਭ ਤੋਂ ਵੱਡਾ ਉਹਦਾ ਕਾਰਨ ਇਹ ਹੁੰਦਾ ਵੀ ਮੂਹਰਲੇ ਨੇ ਉੱਥੇ ਧਿਆਨ ਨਹੀਂ ਲਾਇਆ ਹੁੰਦਾ, ਧਿਆਨ ਨਾ ਲਾਉਣ ਕਾਰਨ ਉਹਨੇ ਪੂਰਨ ਸਿੱਖਿਆ ਨਹੀਂ ਹੁੰਦਾ, ਪੂਰਨ ਸਿੱਖਣ ਦਾ ਕਾਰਨ ਤੇ ਉਹ ਫੇਲੀਅਰ ਚਲਾ ਜਾਂਦਾ, ਫੇਲ ਹੋ ਜਾਂਦਾ। ਸੋ ਇਹ ਇੱਕ ਵੱਡਾ ਕਾਰਨ ਤੇ ਵੱਡਾ ਇੱਕ ਹੱਲ ਕੀਤਾ ਜਾ ਸਕਦਾ ਇਸ ਚੀਜ਼ ਦਾ ਵੀ, ਕੋਈ ਵੀ ਗੱਲ, ਨਿੱਕੀ ਤੋਂ ਨਿੱਕੀ ਗੱਲ, ਵੱਡੀ ਤੋਂ ਵੱਡੀ ਗੱਲ, ਜੇ ਤੁਸੀਂ ਧਿਆਨ ਲਾ ਕੇ ਸੁਣ ਸਕਦੇ ਹੋ, ਦੇਖ ਸਕਦੇ ਹੋ, ਕਰ ਸਕਦੇ ਹੋ, ਤਾਂ ਤੁਹਾਨੂੰ ਕਿਤੇ ਨਾ ਕਿਤੇ ਉਹਦੇ ਨਤੀਜੇ ਆ ਜਿਹੜੇ ਉਹ ਨਿਰਾਸ਼ਾਜਨਕ ਨਹੀਂ ਆਉਣਗੇ, ਕਿਤੇ ਵੀ ਨੀ ਆਉਣਗੇ, ਤੁਹਾਨੂੰ ਨਤੀਜੇ ਉਹਦੇ ਬੜੇ ਵਧੀਆ ਨਤੀਜੇ ਮਿਲਣਗੇ। ਸੋ ਕੋਸ਼ਿਸ਼ ਕਰੋ ਵੀ ਪ੍ਰੋਗਰਾਮ ਸੁਣਨ ਵੇਲੇ ਜਿਹੜਾ ਧਿਆਨ ਆ ਪੂਰਾ ਉਹਨੂੰ ਇਕਾਗਰ ਚਿੱਤ ਇਕਾਗਰ ਮਨ ਹੋ ਕੇ ਤੁਸੀਂ ਉਹਦੇ ਤੇ ਲਾਓ, ਤੇ ਤਾਂ ਕਿ ਤੁਸੀਂ ਉਹਦੇ ਵਿੱਚੋਂ ਕੁਛ ਨਾ ਕੁਛ ਹਾਸਲ ਕਰ ਸਕੋ। ਕੋਈ ਵੀ ਚੀਜ਼ ਜੇ ਆਪਣਾ ਕੋਈ ਨਾਲ ਜੁੜਦਾ ਸਰੋਤਾ ਕੋਈ ਵੀ ਸੁਨੇਹਾ ਸੱਜਣ ਮਿੱਤਰ ਸੁਨੇਹਾ ਦਿੰਦਾ ਤਾਂ ਧਿਆਨ ਨਾਲ ਸੁਣ ਸਕੀਏ ਤੇ ਉਹਦੇ ਤੋਂ ਕੁਛ ਲਾਹਾ ਲੈ ਸਕੀਏ। ਕਈ ਵਾਰ ਕੀ ਹੁੰਦਾ ਅਸੀਂ ਹਰੇਕ ਗੱਲ ਦੇ ਵਿੱਚ ਸਰ ਗਿਆ ਵੀ ਮੈਨੂੰ ਤਾਂ ਆਉਂਦਾ ਹੀ ਆ, ਮੈਨੂੰ ਤਾਂ ਇਹਦੇ ਬਾਰੇ ਪਤਾ ਹੀ ਆ, ਇਹ ਤਾਂ ਐਡੀ ਕਿੱਡੀ ਕੁ ਗੱਲ ਆ। ਸੋ ਇਹ ਚੀਜ਼ਾਂ ਨਾ ਇੱਕ ਕਿਤੇ ਨਾ ਕਿਤੇ ਤੁਸੀਂ ਆਪਦੇ ਚਾਰ ਚੁਫੇਰੇ ਮੱਕਰ ਜਾਲ ਜਾਂ ਭਰਮ ਭੁਲੇਖੇ ਦਾ ਇੱਕ ਜਾਲ ਬੁਣ ਲੈਂਦੇ ਹੋ, ਜਿਹੜਾ ਜਾਲ ਤੁਹਾਨੂੰ ਕੁਛ ਕਰਨ ਨੀ ਦਿੰਦਾ ਜਾਂ ਤੁਹਾਨੂੰ ਉਸ ਤਰੀਕੇ ਨਾਲ ਤੁਹਾਨੂੰ ਸਿੱਖਣ ਨੀ ਦਿੰਦਾ। ਸੋ ਪਹਿਲੀ ਗੱਲ ਤਾਂ ਇਹ ਧਿਆਨ ਚ ਰੱਖ ਲਿਆ ਕਰੋ ਜੀ, ਬਾਬੇ ਨਾਨਕ ਨੇ ਸਾਨੂੰ ਸਿੱਖ ਹੋਣ ਦਾ ਜਿਹੜਾ ਮਾਣ ਬਖਸ਼ਿਆ ਜਾਂ ਸਿੱਖ ਹੋਣ ਜਿਹੜਾ ਇੱਕ ਰੁਤਬਾ ਬਖਸ਼ਿਆ, ਉਸ ਰੁਤਬੇ ਤੋਂ ਟਿੱਕਿਆ ਨਾ ਕਰੋ, ਆਪਣੇ ਆਪ ਨੂੰ ਸਦਾ ਹੀ ਸਿੱਖਣ ਦੀ ਪ੍ਰਕਿਰਿਆ ਦੇ ਵਿੱਚ ਰੱਖਿਆ ਕਰੋ। ਇਹ ਇੱਕ ਬਹੁਤ ਵੱਡਾ ਇੱਕ ਕੀ ਪੁਆਇੰਟ ਆ ਜਿਹਨੂੰ ਕਹਿ ਸਕਦੇ ਹਾਂ ਸਿੱਖਣਾ। ਚਲੋ ਜੀ ਗੱਲਾਂ ਬਾਤਾਂ ਜਦ ਧਿਆਨ ਦੀ ਗੱਲਬਾਤ ਜਿਹੜੀ ਆ ਗੱਲਬਾਤ ਨਾ ਤੜਕੇ ਤੜਕੇ ਕਿਸੇ ਨੇ ਮੈਨੂੰ ਚੁਟਕਲਾ ਭੇਜਿਆ ਇੱਕ, ਤੇ ਚੁਟਕਲਾ ਵੀ ਬੜਾ ਕਮਾਲ ਚੁਟਕਲਾ ਵੀ ਕਹਿੰਦੇ ਨੇ ਕਿਤੇ ਆਮ ਤਾਂ ਉਹੀ ਚੁਟਕਲੇ ਵਾਰ ਵਾਰ ਤੁਹਾਨੂੰ ਆਈ ਜਾਂਦੇ ਆ, ਪਰ ਕਿਤੇ ਕਿਤੇ ਤੁਹਾਨੂੰ ਕੋਈ ਨਵੀਂ ਵਧੀਆ ਗੱਲ ਸਾਹਮਣੇ ਆਉਂਦੀ ਆ। ਹੋ ਸਕਦਾ ਮੇਰੇ ਕੋਲੇ ਦੇਰੀ ਨਾਲ ਆਈ ਹੋਵੇ ਗੱਲ, ਪਹਿਲਾਂ ਬਹੁਤ ਘੁੰਮ ਗਈ ਹੋਵੇ ਚਾਪ ਚਰੇ, ਪਰ ਮੇਰੇ ਕੋਲੇ ਜਦੋਂ ਆਈ ਉਦੋਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਚੁਟਕਲਾ ਭੇਜਿਆ, ਘੱਟੋ ਘੱਟ 100 ਬੰਦਿਆਂ ਨੇ ਚੁਟਕਲਾ ਮੈਨੂੰ ਭੇਜਤਾ ਧਿਆਨ ਦੇ ਮਾਮਲੇ ਦੇ ਵਿੱਚ, ਤਾਂ ਮੈਂ ਉਹ ਚੁਟਕਲਾ ਤੁਹਾਡੇ ਨਾਲ ਸਾਂਝਾ ਕਰਦਾ ਤੇ ਤੁਹਾਨੂੰ ਫਿਰ ਪਤਾ ਲੱਗ ਜੂਗਾ ਵੀ ਧਿਆਨ ਕੀ ਚੀਜ਼ ਹੁੰਦਾ, ਧਿਆਨ ਕਿਵੇਂ ਕਿਵੇਂ ਖਾਸ ਕਰਕੇ ਸਿੱਖਣ ਲਈ ਧਿਆਨ ਦੀ ਕਿੰਨੀ ਲੋੜ ਆ। ਤੇ ਦੇਖੋ ਬੱਚ ਤਾਂ ਭਗਤੀ ਲਈ ਕਾਸੇ ਵੀ ਚੀਜ਼ ਲਈ ਧਿਆਨ ਦੀ ਲੋੜ ਆ, ਜੇ ਤੁਸੀਂ ਰੱਬ ਪਾਉਣਾ ਤਾਂ ਵੀ ਕਹਿੰਦੇ ਆ ਵੀ ਧਿਆਨ ਲਾ ਕੇ ਹੀ ਰੱਬ ਪੈਂਦਾ ਗਾ, ਇਕਾਗਰ ਚਿੱਤ ਹੋ ਕੇ ਹੀ ਤੁਸੀਂ ਸਿਮਰਨ ਕਰ ਸਕਦੇ ਹੋ। ਤੇ ਚਲੋ ਜੀ ਇਹ ਇੱਕ ਨੋਰਮਲ ਮੈਂ ਅੱਜ ਸਟੂਡੈਂਟ ਤੇ ਟੀਚਰ ਦੀ ਜਿਹੜੀ ਗੱਲ ਤੁਹਾਨੂੰ ਸੁਣਾਉਣਾ ਗਾ, ਬਹੁਤ ਸਾਰੇ ਤੁਹਾਡੇ ਤੋਂ ਚੁਟਕਲਾ ਸੁਣਿਆ ਹੋਊਗਾ ਪਰ ਫੇਰ ਵੀ ਮੇਰਾ ਸੁਣਾਉਣਾ ਫਰਜ਼ ਆ। ਬਹੁਤ ਸਾਰੀ ਦੁਨੀਆ ਇਸ ਟਾਈਮ ਰੇਡੀਓ ਦੇ ਨਾਲ ਜੁੜੀ ਹੋਈ ਆ ਤੇ ਹੋ ਸਕਦਾ ਉਹਦੇ ਵਿੱਚ 20-30% ਮੇਰੇ ਵਰਗੇ ਵੀ ਹੋਣ, ਜਿਹਨਾਂ ਕੋਲ ਦੇਰੀ ਨਾਲ ਇਹ ਚੁਟਕਲਾ ਪਹੁੰਚ ਰਿਹਾ ਹੋਵੇ। ਕਹਿੰਦੇ ਜੀ ਇੱਕ ਟੀਚਰ ਸੀਗਾ ਮੈਡੀਕਲ ਸਟੂਡੈਂਟ ਤੇ ਉਹਨਾਂ ਦਾ ਜਿਹੜਾ ਟੀਚਰ ਸੀ ਤੇ ਉਹ ਪਹਿਲੇ ਦਿਨ ਜਦੋਂ ਉਹਨੇ ਟੀਚਰ ਨੇ ਕਲਾਸ ਲਾਈ ਨਾ ਤੇ ਉਹ ਚੱਲ ਮੰਨ ਲਓ ਆਪਾਂ ਵੀ ਸਪੋਰਟਰੀ ਬਾਰੇ ਕੋਈ ਐਜੂਕੇਸ਼ਨ ਸੀਗੀ, ਕੁਛ ਵੀ ਇਸ ਕਿਸਮ ਦੀ ਐਜੂਕੇਸ਼ਨ ਸੀ, ਕੋਈ ਸਾਇੰਸ ਦੀ ਗੱਲ ਸੀਗੀ, ਤਾਂ ਉਹਦੇ ਚ ਉਹਨਾਂ ਨੇ ਜਿਹੜਾ ਟੀਚਰ ਨੇ ਇੱਕ ਸਾਇੰਸ ਰੂਮ ਦੇ ਵਿੱਚ ਸਾਰਿਆਂ ਨੂੰ ਸੱਦ ਲਿਆ ਤੇ ਸੱਦ ਕੇ ਸਟੂਡੈਂਟਸ ਨੂੰ ਕਹਿੰਦਾ ਵੀ ਲਓ ਜੀ ਅੱਜ ਤੁਹਾਡੀ ਪਹਿਲੀ ਕਲਾਸ ਆ ਤੇ ਤੁਹਾਨੂੰ ਪੂਰੇ ਧਿਆਨ ਨਾਲ ਪੜ੍ਹਨਾ ਚਾਹੀਦਾ, ਹਰ ਪ੍ਰਕਿਰਿਆ ਧਿਆਨ ਨਾਲ ਦੇਖਣੀ ਚਾਹੀਦੀ ਆ, ਇੱਕ ਦਿਮਾਗ ਚੋਂ ਕਈ ਚੀਜ਼ਾਂ ਡਰ ਵਹਿਮ ਸਹਿਮ ਅਲਕਤ ਵੀ ਇਹ ਨੀ ਕਰਨਾ ਉਹ ਨੀ ਕਰਨਾ, ਇਹਦੀਆਂ ਚੀਜ਼ਾਂ ਤੁਹਾਨੂੰ ਕੱਢ ਦੇਣੀਆਂ ਚਾਹੀਦੀਆਂ। ਤੁਹਾਨੂੰ ਅੱਜ ਮੈਡੀਕਲ ਲਾਈਨ ਦੇ ਵਿੱਚ ਜੇ ਤੁਸੀਂ ਆਏ ਹੋ ਤਾਂ ਤੁਹਾਨੂੰ ਕੁਛ ਵੀ ਕਰਨਾ ਪੈ ਸਕਦਾ, ਤੁਹਾਨੂੰ ਕਿਸੇ ਜਿਹੇ ਵੀ ਸਰੀਰ ਵੱਡੇ ਟੁੱਪੇ ਟੁੱਕਣੇ ਪੈ ਸਕਦੇ ਆ, ਕੋਈ ਇਹ ਜਿਹਾ ਵੀ ਗੰਦਗੀ ਤੋਂ ਸਾਫ਼ ਕਰਨੀ ਪੈ ਸਕਦੀ ਆ, ਕੁਛ ਵੀ ਤੁਹਾਨੂੰ ਹੋ ਸਕਦਾ ਇੱਥੇ ਇਸ ਪ੍ਰੋਗਰਾਮ ਦੇ ਵਿੱਚ। ਜੇ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ ਤਾਂ ਲੈਬੋਰੇਟਰੀ ਚ ਬਣਨਾ ਚਾਹੁੰਦੇ ਕੁਛ ਵੀ ਬਣ ਲਓ, ਤਾਂ ਤੁਸੀਂ ਕਹਿੰਦੇ ਇਹਦੇ ਨੂੰ ਬਸ ਧਿਆਨ ਨਾਲ ਹਰ ਪ੍ਰਕਿਰਿਆ ਦੇਖਦੇ ਜਾਓ ਤੇ ਜਿਹੜਾ ਮੈਂ ਕਹਿਣਾ ਤੇ ਜ਼ਰੂਰ ਕਰੋ, ਫੇਰ ਤੁਸੀਂ ਜਾ ਕੇ ਕਾਮਯਾਬ ਹੋਵੋਗੇ। ਸੋ ਇਹ ਪਹਿਲੇ ਦਿਨ ਹੀ ਮੈਂ ਤੁਹਾਨੂੰ ਕਹਿੰਦੇ ਦੇਖਣਾ ਵੀ ਤੁਸੀਂ ਕੀ ਮੇਰੀਆਂ ਗੱਲਾਂ ਦਾ ਅਸਰ ਕਰਦੇ ਹੋ ਕਿ ਨਹੀਂ ਕਰਦੇ। ਉਹਨਾਂ ਨੇ ਕਹਿੰਦੇ ਜੀ ਇੱਕ ਭਾਂਡੇ ਦੇ ਵਿੱਚ ਆਪਣਾ ਹੀ ਜਿਹੜਾ ਪਿਸ਼ਾਬ ਪਾਇਆ, ਕਾਫੀ ਜਾਣਾ ਥੋੜੇ ਜਿਹੇ ਹਲਕੀਆਂ ਗੱਲਾਂ ਪਰ ਹਿੱਸਾ ਚੁਟਕਲੇ ਦਾ, ਤਾਂ ਉਹ ਪਾ ਕੇ ਕਹਿੰਦੇ ਲਓ ਜੀ ਇਹਦੇ ਚ ਉਹਨਾਂ ਨੇ ਆਪਣੀ ਉਂਗਲ ਡਬੋਈ ਤੇ ਉਂਗਲ ਡਬੋ ਕੇ ਤੇ ਉਹਨੂੰ ਆਪਣੇ ਮੂੰਹ ਚ ਪਾ ਲਿਆ। ਸਾਰੇ ਵਿਦਿਆਰਥੀਆਂ ਨੂੰ ਉਹਦੇ ਲਓ ਜੀ ਇਵੇਂ ਕਰਨਾ ਕਿਵੇਂ ਕਰੋ। ਦੇਖੋ ਬਹੁਤ ਸਾਰੇ ਵਿਦਿਆਰਥੀ ਅਸੀਂ ਜਿਹੜੇ ਉਹ ਤਾਂ ਗੱਲਾਂ ਜਾ ਕੇ ਤੇ ਉਹਨਾਂ ਨੇ ਤਾਂ ਮਿੰਟ ਲਾਇਆ ਵੀ ਗੁਰੂ ਨੇ ਕਿਹਾ ਸਾਹਿਬ ਨੇ ਸਾਡੇ ਨੇ ਟੀਚਰ ਨੇ ਕਿਹਾ ਤੇ ਹੁਣੇ ਲੈਕਚਰ ਦੇ ਕੇ ਡਰ ਕਰਨਾ ਹੀ ਪੈਣਾ ਹੈ ਤੇ ਉਹਨਾਂ ਨੇ ਕੀਤਾ, ਪਰ ਬਹੁਤ ਸਾਰੇ ਹਿਚਕਚਾਹਟ ਕਰ ਰਹੇ ਸਨ। ਅਖੀਰ ਜਦੋਂ ਟੀਚਰ ਨੇ ਕਿਹਾ ਵੀ ਦੇਖੋ ਇਹ ਤਾਂ ਫਿਰ ਤੁਹਾਡਾ ਪਹਿਲੀ ਕਲਾਸ ਚ ਤੁਸੀਂ ਫੇਲ ਹੋ ਜਾਂਦੇ ਹੋ, ਜੇ ਤੁਸੀਂ ਇਹ ਕੰਮ ਨਹੀਂ ਕਰਦੇ ਤਾਂ ਤੁਹਾਨੂੰ ਕਰਨਾ ਹੀ ਪੈਣਾ। ਟੀਚਰ ਨੇ ਜਦੋਂ ਪ੍ਰੈਸ਼ਰ ਪਾਇਆ ਤਾਂ ਸਾਰਿਆਂ ਨੇ ਮਜਬੂਰਨ ਬਸ, ਕਿਉਂਕਿ 1,00,000 ਰੁਪਏ ਦੇ ਕੇ ਭਰਤੀ ਹੋਏ ਹੁੰਦੇ ਉੱਥੇ, ਤਾਂ ਫਿਰ ਮਜਬੂਰਨ ਬਸ ਸਾਰਿਆਂ ਨੇ ਉਹੀ ਪ੍ਰਕਿਰਿਆ ਜਿਹੜੀ ਦੁਹਰਾਈ ਉਹ ਪ੍ਰਕਿਰਿਆ ਕਰਤੀ ਜੀ ਜੋ ਟੀਚਰ ਨੇ ਕੀਤੀ। ਜਦੋਂ ਘਰ ਦੀ ਪ੍ਰਕਿਰਿਆ ਟੀਚਰਾਂ ਦਾ ਬਸ ਇੱਥੇ ਇੱਥੇ ਪਤਾ ਲੱਗ ਗਿਆ ਵੀ ਤੁਸੀਂ ਕਿੰਨੇ ਕੁ ਧਿਆਨ ਆ ਕੇਂਦਰ ਤੋਂ। ਕਹਿੰਦੇ ਤੁਹਾਨੂੰ ਤੁਸੀਂ ਬਹੁਤ ਵੱਡੀ ਗਲਤੀ ਤੇ ਮਿਸਟੇਕ ਕਰਕੇ ਹੋ ਪਹਿਲੇ ਦਿਨ ਹੀ। ਉਹ ਬੇਨਤੀ ਹੈ ਜੇ ਤੁਸੀਂ ਕਹਿੰਦੇ ਪੜ੍ਹਨਾ ਚਾਹੁੰਦੇ ਹੋ ਤਾਂ ਮਾੜਾ ਜਿਹਾ ਧਿਆਨ ਤੁਹਾਨੂੰ ਰੱਖਣਾ ਪੈਣਾ। ਕਹਿੰਦੇ ਉਹ ਸਾਰੇ ਹੈਰਾਨ ਰਹਿ ਗਏ ਵੀ ਕਿੱਥੇ ਗਲਤੀ ਹੋ ਗਈ। ਉਹ ਕਹਿੰਦਾ ਦੇਖੋ ਜਦੋਂ ਮੈਂ ਜਦੋਂ ਇਹ ਸਾਰੀ ਪ੍ਰਕਿਰਿਆ ਕੀਤੀ ਸੀ ਤੇ ਤੁਸੀਂ ਇਹ ਧਿਆਨ ਹੀ ਨੀ ਰੱਖਿਆ ਵੀ ਮੈਂ ਉਂਗਲ ਤਾਂ ਮੂਹਰਲੀ ਡਬੋਈ ਸੀ ਤੇ ਮੈਂ ਮੂੰਹ ਚ ਵੱਡੀ ਉਂਗਲ ਪਾਈ ਸੀਗੀ ਤੇ ਤੁਹਾਨੂੰ ਤੁਹਾਨੂੰ ਤੁਸੀਂ ਉਹੀ ਉਂਗਲ ਡਬੋਈ ਤੇ ਉਹੀ ਮੂੰਹ ਚ ਪਾ ਲਈ। ਸੋ ਦੇਖੋ ਇੱਕ ਹਲਕੀ ਫੁਲਕੀ ਗੱਲ ਆ, ਬਹੁਤ ਕਹਿ ਸਕਦੇ ਇੱਕ ਕਈ ਵਾਰ ਇਹੋ ਜਿਹੀ ਗੱਲ ਸਾਂਝੀ ਕਰਨ ਤੋਂ ਵੀ ਬੰਦਾ ਝਿਜਕਦਾ, ਪਰ ਸਿੱਖਣ ਲਈ ਦੇਖੋ ਕਿੱਡੀ ਵੱਡੀ ਗੱਲ ਨਿਕਲੀ ਇਹਦੇ ਵਿੱਚੋਂ। ਅਸੀਂ ਤਾਂ ਕਹਿੰਦੇ ਹਾਂ ਵੀ ਹਰ ਥਾਂ ਦੇ ਵਿੱਚੋਂ ਹਰ ਚੀਜ਼ ਸਿੱਖਣ ਨੂੰ ਮਿਲਦੀ ਆ, ਸੋ ਸਿੱਖਣ ਲਈ ਕਿੱਡੀ ਵੱਡੀ ਗੱਲ ਇਸ ਚੋਂ ਨਿਕਲ ਕੇ ਆਈ ਆ ਵੀ ਜੇ ਸਾਡਾ ਧਿਆਨ ਆਉਂਦਾ ਤਾਂ ਸਾਨੂੰ ਕੋਈ ਇਸ ਹਿਚਕਚਾਹਟ ਆਉਣੀ ਨੀ ਸੀ ਤੇ ਅਸੀਂ ਉੱਥੇ ਟੀਚਰ ਨੂੰ ਫੜ ਲੈਂਦੇ ਵੀ ਤੂੰ ਤੇਰੀ ਜਿਹੜੀ ਪ੍ਰਕਿਰਿਆ ਜਾਂ ਜੋ ਕੁਛ ਤੂੰ ਕਰ ਰਿਹਾ ਉਹ ਗਲਤ ਆ। ਤੇ ਪਰ ਗੱਲ ਤਾਂ ਇਹ ਹੁੰਦੀ ਨਾ ਵੀ ਸਾਡਾ ਧਿਆਨ ਕਿੱਥੇ ਹੁੰਦਾ, ਅਸੀਂ ਜ਼ਿਆਦਾ ਇਮੋਸ਼ਨ ਬਹਿ ਜਾਂਦੇ ਹਾਂ, ਜਜ਼ਬਾਤੀ ਹੋ ਜਾਂਦੇ ਹਾਂ, ਆਲੇ ਦੁਆਲੇ ਦੀਆਂ ਗੱਲਾਂ ਚ ਆ ਜਾਂਦੇ ਹਾਂ, ਆਪਣਾ ਧਿਆਨ ਕਿਤੇ ਲਾਉਂਦੇ ਨੀ ਕਿਸੇ ਚੀਜ਼ ਦੇ ਉੱਤੇ। ਸੋ ਕੋਸ਼ਿਸ਼ ਕਰਿਆ ਕਰੋ ਦੋਸਤੋ, ਕੰਮ ਕੋਈ ਵੀ ਕਰੋ, ਛੋਟਾ ਕਰੋ ਵੱਡਾ ਕਰੋ, ਧਿਆਨ ਨਾਲ ਦਿਲੋਂ ਅੰਦਰੋਂ ਅੰਦਰੋਂ ਜੁੜ ਕੇ ਕਰੋ ਉਸ ਕੰਮ ਨੂੰ। ਜੇ ਤੁਸੀਂ ਧਿਆਨ ਨਾਲ ਤੇ ਅੰਦਰੋਂ ਜੁੜ ਕੇ ਕਰੋਗੇ ਨਾ, ਦਿਲੋਂ ਜੁੜ ਕੇ ਕਰੋਗੇ। ਮੈਂ ਦਾਅਵੇ ਨਾਲ ਕਹਿ ਸਕਦਾ ਜਿਹੜੇ ਬਹੁਤ ਸਾਰੇ ਸੱਜਣ ਅੱਜ ਆਪਣੀ ਜੌਬ ਤੋਂ ਉਕਸਾਏ ਬੈਠੇ ਆ, ਆਪਣੀ ਜੌਬ ਦੇ ਉੱਤੇ ਇਹ ਗੱਲ ਕਰਦੇ ਆ ਰੋਜ਼ ਵੀ ਮੈਂ ਬਹੁਤ ਬੋਰ ਆ, ਇਹ ਜੌਬ ਵਧੀਆ ਨੀ, ਮੈਂ ਔਖਾ, ਮੈਂ ਸੌਖਾ, ਮੈਨੂੰ ਚੰਗੀ ਨਹੀਂ ਲੱਗਦੀ, ਜਾਂ ਮੈਨੂੰ ਕੰਮ ਬਹੁਤ ਆ, ਮੈਂ ਸਰੀਰਕ ਥਕਾਵਟ ਆ ਜਾਂਦੀ ਆ। ਕਾਰਨ ਉਹਨਾਂ ਦਾ ਇਹੀ ਆ ਕਿ ਉਹ ਆਪਦੇ ਆਪ ਨੂੰ ਉਕਸਾ ਚੁੱਕਿਆ, ਉੱਥੇ ਧਿਆਨ ਨੀ ਹੈ ਉਹਨਾਂ ਦਾ, ਉਹਨਾਂ ਨੂੰ ਐਂ ਲੱਗਦਾ ਕਿ ਦੂਜੀ ਖੱਟ ਦੇ ਵਿੱਚ ਸਾਹਾ ਹੈਗਾ, ਜਿਵੇਂ ਉਹ ਖਾਵਤ ਨੀ ਹੈ ਵੀ ਸਾਰੀਆਂ ਖੱਟਾਂ ਜਾਂ ਸਫਾਈ ਜਾਂਦਾ ਬੰਦਾ ਦਵਾ ਦਵ, ਹੋ ਸਕਦਾ ਉਸ ਖੱਟ ਚ ਸਾਹਾ ਲੁਕਿਆ ਬੈਠਾ ਹੋਇਆ। ਸੋ ਸਾਹਾ ਕਿਤੇ ਨੀ ਲੁਕਿਆ ਹੋਇਆ ਜੀ, ਸਾਹਾ ਹਰੇਕ ਖੱਟ ਦੇ ਵਿੱਚ ਹੀ ਆ। ਜੇ ਤੁਸੀਂ ਉਹਨੂੰ ਧਿਆਨ ਨਾਲ ਲੱਭਣਾ ਚਾਹੋਗੇ ਤਾਂ ਲੱਭਣ ਦੀ ਕੋਸ਼ਿਸ਼ ਕਰੋਗੇ। ਸੋ ਕੋਸ਼ਿਸ਼ ਕਰਿਆ ਕਰੋ ਦੋਸਤੋ, ਧਿਆਨ ਮਗਨ ਹੋ ਕੇ ਕੋਈ ਵੀ ਕੰਮ ਕਰੋ। ਮੈਂ ਨੀ ਕਹਿੰਦਾ ਮੇਰੀਆਂ ਗੱਲਾਂ ਹੀ ਧਿਆਨ ਮਗਨ ਹੋ ਕੇ ਸੁਣੋ, ਆਪਣੀ ਜ਼ਿੰਦਗੀ ਦਾ ਹਰ ਕੰਮ, ਹਰ ਰੁਝੇਵਾ, ਹਰ ਗੱਲ ਦੇ ਵਿੱਚ ਧਿਆਨ ਜ਼ਰੂਰ ਲਾਇਆ ਕਰੋ। ਧਿਆਨ ਬਹੁਤ ਵੱਡੀ ਗੱਲ ਆ, ਜਦੋਂ ਤੁਸੀਂ ਧਿਆਨ ਲਾਉਣ ਲਾ ਕੇ ਤਾਂ ਧਿਆਨ ਤੁਹਾਡਾ ਰੱਬ ਚ ਵੀ ਲੱਗਣ ਲੱਗ ਜੂ। ਇਹ ਵੀ ਮੈਂ ਦਾਅਵੇ ਨਾਲ ਕਹਿਣਾ, ਜਦੋਂ ਧਿਆਨ ਲਾਉਣ ਦੀ ਆਦਤ ਪੈ ਗਈ ਨਾ ਤਾਂ ਫਿਰ ਚਾਹੇ 5 ਮਿੰਟ ਪੜ੍ਹ ਕੇ ਉੱਠ ਕੇ ਜੇ ਤੁਸੀਂ ਨਿਤਨੇਮ ਵੀ ਕਰਦੇ ਹੋ ਨਾ, ਤੁਸੀਂ ਇੱਕ ਵਾਰੀ ਵੀ ਗੁਰੂ ਦਾ ਨਾਂ ਲੈਂਦੇ ਹੋ, ਜਪਦੇ ਹੋ, ਤਾਂ ਉਹ ਵੀ ਧਿਆਨ ਨਾਲ ਹੀ ਲਾਉਂਗੇ, ਤੁਹਾਡੀ ਆਦਤ ਦਾ ਇੱਕ ਹਿੱਸਾ ਬਣ ਜੂਗਾ। ਇਹ ਮੈਂ ਦਾਅਵੇ ਨਾਲ ਕਹਿ ਰਿਹਾ। ਐਡਲੇਡ ਵਿੱਚ ਬੜੀ ਜ਼ਬਰਦਸਤ ਬਰਸਾਤ ਹੋ ਰਹੀ ਹੈ ਜੀ ਅੱਜ, ਤੇ ਬਰਸਾਤ ਦੇ ਵਿੱਚ ਵਿੱਚ ਆਪਾਂ ਇਹ ਪ੍ਰੋਗਰਾਮ ਦੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤੇ ਸਰਬਜੀਤ ਔਰ ਉਹਨਾਂ ਨੇ ਗੀਤ ਆ ਜਿਹੜਾ ਕਿਉਂ ਕਰ ਰੱਖਿਆ, ਸੋ ਪਹਿਲਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਪ੍ਰੋਗਰਾਮ ਦੇ ਅਗਲੇ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਹਾਂਜੀ ਦੋਸਤੋ, ਹਰਭਜਨ ਮਾਨ ਤੇ ਗੁਰਵੇ ਗੁਰਸੇਵਕ ਹੋਰਾਂ ਦਾ ਜਿਹੜਾ ਗੀਤ ਸੁਣਿਆ ਤੁਸੀਂ ਨਵੀਂ ਉਹਨਾਂ ਦੀ ਐਲਬਮ ਦੇ ਵਿੱਚੋਂ, ਤੇ ਕਾਫੀ ਜਿਹੜਾ ਉਹਨਾਂ ਨੇ ਚੈਲੰਜਿੰਗ ਤੇ ਰਿਸਕੀ ਕੰਮ ਕੀਤਾ ਸੀ, ਪਰ ਫੇਰ ਵੀ ਜਿਹੜਾ ਚੰਗੇ ਕੰਮ ਦੀ ਹਰ ਪਾਸੇ ਜਿਹੜੀ ਵਜ੍ਹਾ ਵਜ੍ਹਾ ਮਿਲਦੀ ਹੈ, ਚੰਗੇ ਕੰਮ ਦੀ ਹਰ ਪਾਸੇ ਜਿਹੜੀ ਵਡਿਆਈ ਮਿਲਦੀ ਆ। ਸੋ ਇਸ ਚੀਜ਼ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਦਾ ਚੱਲ ਰਿਹਾ ਲੱਗਣਾ, ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਜਿਹੜਾ ਅੱਜ ਰਾਹ ਦੇ ਵਿੱਚੋਂ ਤੁਹਾਡੇ ਨਾਲ ਮੁਖਾਤਿਬ ਆ, ਤੇ ਮੈਂ ਅੱਜ ਜਿੱਦਾਂ ਤੁਹਾਨੂੰ ਦੱਸਿਆ ਵੀ ਆਪਾਂ ਸਰਦੀ ਤੋਂ ਰਾਜੀ ਵੀ ਅੱਜ ਕੱਲੀ ਟੈਕਨੀਕਲ ਸਪੋਰਟ ਨਹੀਂ ਲੈਣੀ, ਉਹਨਾਂ ਦੇ ਨਾਲ ਨਾਲ ਜਿਹੜਾ ਤੁਹਾਡੇ ਸੁਨੇਹਾ ਬਾਰੇ ਵੀ ਜਾਣਕਾਰੀ ਲੈਣੀ ਹੈ। ਤੇ ਕਹਿੰਦੇ ਬਹੁਤ ਸਾਰੇ ਸੁਨੇਹੇ ਆ ਰਹੇ ਆ, ਖਾਸ ਕਰਕੇ ਬਹੁਤ ਸਾਰੀਆਂ ਫੋਟੋਆਂ ਭੇਜ ਰਹੇ ਆ ਸੱਜਣ ਮਿੱਤਰ। ਸੋ ਫੋਟੋਆਂ ਦਾ ਸਭ ਤੋਂ ਈਜ਼ੀ ਤੇ ਵਧੀਆ ਤਰੀਕਾ ਇਹ ਹੈ ਜੀ, ਅਸੀਂ ਨਾ ਪੜ ਦਿਆਂਗੇ ਪਰ ਤੁਸੀਂ ਉਹ ਫੋਟੋਆਂ ਖੁਦ ਦੇਖਿਆ ਕਰੋ ਬਲੌਗ ਤੇ ਜਾ ਕੇ, ਕਿਉਂਕਿ ਜਿਹੜੀ ਇੱਕ ਐਪ ਆ ਉਹ ਬੜੀ ਬਾ ਕਮਾਲ ਐਪ ਸਾਡੀ ਬਣੀ ਹੋਈ ਆ, ਤੇ ਉਸ ਐਪ ਦੇ ਉੱਤੇ ਤੁਸੀਂ ਜਾ ਸਕਦੇ ਹੋ। ਕੋਸ਼ਿਸ਼ ਕਰਦੇ ਹਾਂ ਜੀ, ਆਪਾਂ ਥੋੜੇ ਬਹੁਤ ਸੁਨੇਹੇ ਲੈਂਦੇ ਹਾਂ, ਤੇ ਉਸ ਤੋਂ ਬਾਅਦ ਮੈਂ ਅੱਜ ਇੱਕ ਗੱਲਬਾਤ ਜਿਹੜੀ ਘਰਾਂ ਦੇ ਮਾਮਲੇ ਚ ਵੀ ਕਰਨੀ ਸੀਗੀ, ਕਿਉਂਕਿ ਸੈਲਫਨ ਦੀ ਪ੍ਰੋਪਰਟੀ ਦੇ ਮਾਮਲੇ ਚ ਕੱਲ ਕਾਫੀ ਗੱਲਾਂ ਬਾਤਾਂ ਹੋਣੀਆਂ ਸਨ ਮੇਰੇ ਨਾਲ ਕਈ ਸੱਜਣਾ ਮਿੱਤਰਾਂ ਦੀਆਂ, ਉਹ ਵੀ ਕਰਨੀਆਂ।
ਫਾਰਮ ਹਾਊਸ ਤੇ ਖੀਰਿਆਂ ਦੀਆਂ ਫੋਟੋਆਂ ਭੇਜੀਆਂ ਜੀ ਉਹਨਾਂ ਨੇ, ਬਹੁਤ ਸੋਹਣੀਆਂ ਦੋ ਫੋਟੋਆਂ। ਖੀਰੇ ਵੱਲੋਂ ਤੁੜਾਈ ਹੋ ਰਹੀ ਹੈ ਖੀਰਿਆਂ ਦੀ, ਲੱਦੇ ਹੋਏ ਉਹਨਾਂ ਨੇ। ਉਸ ਤੋਂ ਬਾਅਦ ਰਾਜ ਇਹਨਾਂ ਦੀ ਮੈਂ ਲਾਈਵ ਬਲੌਗ ਤੇ ਸ਼ੇਅਰ ਕਰਤੀ ਆ, ਉੱਥੇ ਦੇਖੀ ਜਾ ਸਕਦੀ ਫੋਟੋ। ਤੇ ਰਾਜਵਿੰਦਰ ਸਿੰਘ ਜੀ ਦਾ ਅੱਗੇ ਮੈਸੇਜ ਆਇਆ ਜੀ, ਉਹਨਾਂ ਨੇ ਇੱਕ ਵਿਚਾਰ ਹੀ ਸ਼ੇਅਰ ਕੀਤਾ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ। ਤੇ ਵਿਚਾਰ ਦੇ ਵਿੱਚ ਜੇ ਕਹਿੰਦੇ ਜੀ, ਕਾਮਯਾਬ ਹੋਣਾ ਤਾਂ ਆਪਣੇ ਆਖਰੀ ਦਮ ਤੱਕ ਹੌਸਲਾ ਨਾ ਛੱਡੋ। ਜੇ ਕਾਮਯਾਬ ਹੋਣਾ ਹੈ ਤਾਂ ਆਪਣੇ ਆਖਰੀ ਦਮ ਤੱਕ ਹੌਸਲਾ ਨਾ ਛੱਡੋ। ਇੱਕ ਬਗਲੇ ਨੇ ਡੱਡੂ ਨੂੰ ਮੂੰਹ ਚ ਪਾਇਆ ਤੇ ਡੱਡੂ ਨੇ ਉਹਦਾ ਗਲਾ ਫੜਿਆ ਹੋਇਆ ਬਗਲੇ ਦਾ, ਉਹ ਅੰਦਰ ਲਗਾਉਣ ਦੀ ਕੋਸ਼ਿਸ਼ ਕਰ, ਡੱਡੂ ਨੇ ਹੱਥਾਂ ਦੇ ਨਾਲ ਉਹਦਾ ਗਲਾ ਫੜਿਆ ਹੋਇਆ। ਬੜੀ ਵਧੀਆ ਫੋਟੋ ਹੈ। ਰਾਜਵਿੰਦਰ ਸਿੰਘ ਜੀ ਦਾ ਤੇ ਅੱਗੇ ਹੈ ਜੀ ਬਿੱਟੂ ਬੋਪਰ ਹੈ ਮੰਡੂਰਾ ਤੋਂ ਜੀ। ਮੰਡੂਰਾ ਦਾ ਵੈਦਰ ਦੱਸ ਰਹੇ ਜੀ ਇਹ, ਤੇ ਵੈਦਰ ਮੈਂ ਕਰ ਦਿੰਦਾ ਸ਼ੇਅਰ ਤੁਹਾਡੇ ਨਾਲ। 12.8 ਡਿਗਰੀ ਹੈ ਜੀ ਹੁਣ ਇਸ ਟਾਈਮ ਕਰੰਟ ਵੈਦਰ।
ਦੇਖੋ ਅੱਜ ਐਡਲੈਂਡ ਦੇ ਵਿੱਚ ਬਰੋਸਾ ਵੈਲੀ ਤੱਕ ਤਾਂ ਬਹੁਤ ਮੀਂਹ ਪੈ ਰਿਹਾ, ਪਰ ਹੁਣ ਰਿਵਰਲੈਂਡ ਦੇ ਵਿੱਚ ਜਿੱਥੇ ਲੋਨ ਆ ਜ਼ਿਮੀਦਾਰ ਲੋਕਾਂ ਨੂੰ ਜਾਂ ਮਜ਼ਦੂਰਾਂ ਚ ਲੋੜ ਆ, ਉੱਥੇ ਮੀਂਹ ਨਹੀਂ ਪੈ ਰਿਹਾ। ਕਾਫੀ ਚਿਰ ਹੋ ਗਿਆ ਮੀਂਹ ਪੈਣ ਨੂੰ, ਜੇ ਪੈਂਦਾ ਵੀ ਹੈ ਰੈਸ਼ਕਰ ਦਾ ਐਮ ਐਮ ਪੈਂਦਾ, ਉਹਦੇ ਨਾਲ ਤੁਹਾਨੂੰ ਪਤਾ ਕੋਈ ਫਰਕ ਨਹੀਂ ਪੈਂਦਾ ਫਸਲ ਨੂੰ। ਸੋ ਜਿੰਨਾ ਮੀਂਹ ਸ਼ਹਿਰਾਂ ਤੇ ਪੈਂਦਾ, ਜੇ ਮੈਨੂੰ ਲੱਗਦਾ ਸ਼ਹਿਰ ਸਾਰੀ ਦਸਾਏ ਉਹਨਾਂ ਥਾਵਾਂ ਤੇ ਜਿੱਥੇ ਵੱਧ ਮੀਂਹ ਪੈਂਦਾ ਗਾ, ਉਹਨਾਂ ਜੇ ਖੇਤਾਂ ਤੇ ਪਵੇ ਤਾਂ ਆਸਟ੍ਰੇਲੀਆ ਨੂੰ ਹਰਿਆਲੀ ਨਾਲ ਹਰਾ ਭਰਿਆ ਹੋ ਜੇ।
ਉੱਥੇ ਪੋਸੀਬਲ ਥੰਡਰਸਟੋਰਮ ਦੱਸਿਆ ਜੀ, ਬਸ ਥੋੜਾ ਧਿਆਨ ਰੱਖਣ ਦੀ ਲੋੜ ਆ।
ਜੀ ਜੀ ਹਾਂਜੀ, ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਸੁਨੇਹੇ ਭੇਜ ਰਹੇ ਆ ਜੀ, ਜੁੜ ਰਹੇ ਆ ਸਾਡੇ ਨਾਲ। ਅਸੀਂ ਨਾ ਛੋਟੀ ਜਿਹੀ ਇੱਕ ਮੈਂ ਮੁਲਾਕਾਤ ਕਰਾਉਣੀ ਚਾਹੁੰਦਾ, ਤੇ ਮੈਂ ਕੋਸ਼ਿਸ਼ ਕਰਦਾ ਉਹਨਾਂ ਨੂੰ ਨਾਲ ਲੈਣ ਦੀ, ਭਾਈ ਹਰਵਿੰਦਰ ਸਿੰਘ ਦੱਸਦਾ ਉਹਨਾਂ ਨੂੰ। ਸੋ ਮੀਨ ਟਾਈਮ ਆਪਾਂ ਛੋਟਾ ਜਿਹਾ ਇੱਕ ਗੀਤ ਸੁਣ ਲਈਏ, ਕਰੋ ਜਿਹੜੇ ਗੀਤ ਸੁਣਦੇ ਸੁਣਦੇ ਫਿਰ, ਕਿਉਂਕਿ ਘਰਾਂ ਦੇ ਮਾਮਲੇ ਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ। ਪ੍ਰੋਪਰਟੀ ਮੈਲਬਮ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਆ ਪ੍ਰੋਪਰਟੀ ਨੂੰ, ਉਹਦੇ ਬਾਰੇ ਆਪਾਂ ਜਾਣੀਏ ਬਾਈ ਦੱਸਦੇ ਉਹਨਾਂ ਨੂੰ।
ਜੀ ਭਾਜੀ, ਆਪਾਂ ਗੀਤ ਸੁਣਦੇ ਹਾਂ ਜੀ ਰਾਜ ਕਾਕੜੇ ਦਾ ਮਾਂ ਬੋਲੀ।
ਜਦੋਂ ਮੇਰੀ ਅਰਥੀ ਉੱਠੀ ਨਾ, ਤੁਸੀਂ ਵੀ ਬਸ ਉਦੋਂ ਹੀ ਬੋੜਿਓ। ਆਪਣੀ ਮਾਂ ਨੂੰ ਛੱਡ ਕੇ ਕਿੱਥੇ ਜਾਓਗੇ ਪਗੋੜਿਓ। ਇਹ ਮੈਨੂੰ ਮੇਰੀ ਮਾਂ ਦਾ ਤਾਨਾ ਸੀ, ਮੇਰੀ ਮਾਂ ਪੰਜਾਬੀ ਬੋਲੀ ਦਾ। ਤੇ ਮੈਂ ਬਸ ਇੰਨਾ ਆਖ ਕੇ ਉੱਥੋਂ ਪਰਤੇ ਆਇਆ ਕਿ ਤੇਰਾ ਲੀਰੋ ਲੀਰ ਹੋਇਆ, ਦੁਪੱਟਾ ਵੀ ਸੰਭਾਲਣਗੇ ਮਾਂ, ਹਾਲੇ ਤੇਰੇ ਪੁੱਤ ਮਸਰੂਫ ਨੇ ਇੱਕ ਦੂਜੇ ਦੀਆਂ ਪੱਗਾਂ ਉਛਾਲਣ ਵਿੱਚ। ਨਾ ਪੁੱਤ ਕਰੇ ਗੱਲ ਚੰਗੀ ਵੇ, ਕਿਉਂ ਕੁੱਟਦੇ ਮਾਂ ਦੀ ਸੰਗੀ ਵੇ। ਨਾ ਪੁੱਤ ਕਰੇ ਗੱਲ ਚੰਗੀ ਵੇ, ਕਿਉਂ ਕੁੱਟਦੇ ਮਾਂ ਦੀ ਸੰਗੀ ਵੇ। ਮੈਨੂੰ ਵੇਖ ਕੇ ਸਿਰ ਤੋਂ ਨੰਗੀ ਵੇ, ਕਿਉਂ ਲੰਘ ਚੱਲਿਆ ਮੁੱਖ ਮੋੜ ਵੇ ਅੱਜ ਤੇਰੀ ਮਾਂ ਬੋਲੀ ਨੂੰ। ਸਰਵਣ ਪੁੱਤਰਾਂ ਦੀ ਲੋੜ ਵੇ ਅੱਜ ਤੇਰੀ ਮਾਂ ਬੋਲੀ ਨੂੰ, ਸਰਵਣ ਪੁੱਤਰਾਂ ਦੀ।
ਇੰਗਲੈਂਡ ਤੋਂ ਮਲਗਾਂ ਨੂੰ ਹੁਣੇ ਜਿਹੜਾ ਇੱਥੋਂ ਮੂਵ ਹੋ ਕੇ ਉਹ ਮੈਲਬਨ ਨੇ ਪਹੁੰਚੇ ਆ, ਤੇ ਮਲਟੀ ਟੈਲੈਂਟਡ ਆ ਜੀ, ਬਹੁਤ ਕੁਛ ਕੰਮ ਧੰਦਿਆਂ ਦੇ ਵਿੱਚ ਉਹ ਹੱਥ ਪੈਰ ਅਜਮਾਉਂਦੇ ਆ ਤੇ ਅਜਮਾ ਚੁੱਕੇ ਆਉਣ ਤੱਕ ਜ਼ਿੰਦਗੀ ਦੇ ਵਿੱਚ, ਤੇ ਮੀਡੀਆ ਨਾਲ ਵੀ ਕਾਫੀ ਲੰਮੇ ਚਿਰ ਤੋਂ ਜੁੜੇ ਹੋਏ ਆ, ਕਿਉਂਕਿ ਹੁਣ ਤਾਂ ਪੰਜਾਬੀਆਂ ਦੀ ਬਹੁਤ ਆਦਤ ਹੋ ਗਈ ਆ, ਤਾਂ ਕਰਕੇ ਸਾਨੂੰ ਇਹ ਚੀਜ਼ਾਂ ਵੱਡਾ ਸਰਕਲ ਬਣ ਗਿਆ। ਪਰ ਇਹ ਉਸ ਟਾਈਮ ਤੋਂ ਮੀਡੀਆ ਨਾਲ ਜੁੜੇ ਹੋਏ ਆ ਜਦੋਂ ਬਹੁਤ ਘੱਟ ਗਿਣਤੀ ਸੀ ਪੰਜਾਬੀਆਂ ਦੀ, ਤੇ ਬਹੁਤ ਪਹਿਲਾਂ ਅੱਜ ਤੋਂ ਮੈਲਬਨ ਦੇ ਵਿੱਚ ਜਿਹੜਾ ਟੀਵੀ ਸ਼ੋਅ ਵੀ ਕਰਦੇ ਰਹੇ ਆ ਤੇ ਰਿਵਰਲੈਂਡ ਦੇ ਵਿੱਚ ਰੇਡੀਓ ਸ਼ੋਅ ਵੀ ਕਰਦੇ ਰਹੇ ਆ। ਪਰ ਐਜ਼ ਪਰ ਪ੍ਰੋਫੈਸ਼ਨ ਅੱਜ ਕੱਲ ਜਿਹੜੇ ਪ੍ਰੋਪਰਟੀ ਐਕਸਪਰਟ ਕਹਿ ਸਕਦੇ ਆ, ਇੱਕ ਬਿਲਡਰ ਆ, ਇੱਕ ਜਿਹੜੀ ਕਹਿ ਸਕਦੇ ਆ ਤੁਹਾਡੇ ਲਈ ਪ੍ਰੋਪਰਟੀ ਜਾਂ ਘਰ ਬਣਾਉਣ ਲਈ ਬਹੁਤ ਸਾਰੇ ਟਿਪਸ ਜਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਇਹਨਾਂ ਦੀਆਂ ਜਿਹੜੀਆਂ ਸਹਾਈ ਹੋ ਸਕਦੀਆਂ। ਚਲੋ ਅਕਸਰ ਤੁਸੀਂ ਰੇਡੀਓ ਤੇ ਵੀ ਇਹਨਾਂ ਦੀ ਐਡਵਰਟਾਈਜ਼ਮੈਂਟ ਸੁਣਦੇ ਹੋ ਤੁਸੀਂ, ਪਰ ਅਸੀਂ ਕਈ ਦਿਨਾਂ ਤੋਂ ਸੋਚ ਰਹੇ ਸੀ ਵੀ ਇਹਨਾਂ ਨੂੰ ਲਾਈਵ ਲਿਆ ਕੇ ਹੀ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਵੀ ਕਿੱਦਾਂ ਜਿਹੜੀ ਮੈਲਬਨ ਦੇ ਵਿੱਚ ਜਿਹੜੀ ਕੱਲ ਮੈਨੂੰ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਕਿਹਾ ਵੀ ਮੈਲਬਨ ਚ ਜਿਹੜੀ ਲੱਗੀ ਅੱਗ ਵੀ ਇਹ ਕੀ ਟੈਂਪਰੇਰੀ ਆ ਜਾਂ ਕੋਈ ਇੱਥੇ ਰਹੂਗੀ ਜਾਂ ਕੀ ਚੀਜ਼ਾਂ ਸਾਨੂੰ ਸੋਚਣੀਆਂ ਚਾਹੀਦੀਆਂ, ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਬਾਈ ਹਰਵਿੰਦਰ ਸਿੰਘ ਗਰਚਾ ਨਾਲ। ਤੇ ਭਾਈ ਜੀ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ ਤੁਹਾਡਾ ਸਵਾਗਤ ਆ। ਮੈਲਬਨ
ਦੇ ਵਿਚ ਬਹੁਤ ਧੁੱਪ ਚੜੀ ਹੋਈ ਆ ਜੀ, ਵਧੀਆ ਮੌਸਮ ਆ, ਨੀਲੀ ਚਿੱਟੇ ਵਾਲੇ ਦੀ ਕਿਰਪਾ ਸੂਰਜ ਚੜਿਆ ਹੋਣਾ
ਜੀ। ਜੀ 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 ਜੀ, ਕਿਆ ਬਾਤ ਹੈ ਜੀ, ਸਾਫ਼ ਸੁਥਰਾ ਦਿਨ ਅੱਜ ਮੈਲਬਨ ਦਾ। ਤੇ ਅੱਜ ਕੱਲ ਦੇਖੋ, ਕੱਲ ਪਰਸੋਂ ਅਸੀਂ ਅਸਨ ਚੇਤ ਗੱਲਾਂ ਕਰਦੇ ਕਰਦੇ ਇੱਕ ਗੱਲ ਚੱਲ ਪਈ ਵੀ ਇੰਡੀਆ ਦੇ ਵਿੱਚ ਜਿਹੜੇ ਜਾਲੀ ਤੌਰ ਦੇ ਉੱਤੇ ਭਾਅ ਵਧਾਏ ਜਾਂਦੇ ਆ ਪ੍ਰੋਪਰਟੀਆਂ ਦੇ, ਤੇ ਉਹ ਜਿਹੜੇ ਵਿਚੋਲੇ ਹੁੰਦੇ ਆ ਉਹ ਆਪ ਹੀ ਭਾਅ ਨੂੰ ਬਹੁਤ ਜ਼ਿਆਦਾ ਲੈ ਜਾਂਦੇ ਆ, ਤੇ ਫਿਰ ਉਸ ਤੋਂ ਬਾਅਦ ਆਪ ਹੀ ਉਹਨਾਂ ਚੋਂ ਪੈਸੇ ਕਮਾ ਕੇ ਤੇ ਦੂਜੇ ਦੇ ਗੱਲ ਪਾ ਲਿਆ ਜੀ ਚੀਜ਼ਾਂ। ਕਿਤੇ ਨਾ ਕਿਤੇ ਸਿਮਿਲੈਰਿਟੀ ਹੁਣ ਆ ਰਹੀ ਆ ਸਿਡਨੀ ਮੈਲਬਨ ਦੇ ਵਿੱਚ, ਜਿੱਥੇ ਕਿ ਹਰ ਰੋਜ਼ ਕੋਈ ਵੀ ਬੰਦਾ ਕੁਛ ਵੀ ਲੈ ਲੈਂਦਾ, ਦੂਜੇ ਦਿਨ ਉਹਦਾ ਭਾਅ ਵੱਧ ਜਾਂਦਾ, ਫਿਰ ਦੂਜੇ ਨੂੰ ਕਹਿੰਦਾ ਯਾਰ ਮੈਂ ਭਲੇ ਵੇਲੇ ਚ ਲੈ ਲਿਆ, ਤੂੰ ਲੈ ਲੈਣਾ ਸੀ। ਕੱਲ ਹੀ ਮੈਨੂੰ ਕੋਈ ਸੱਜਣ ਮਿੱਤਰ ਕਹਿ ਰਿਹਾ ਸੀ, ਕਹਿੰਦਾ ਮੇਰੇ ਰਿਸ਼ਤੇਦਾਰਾਂ ਨੇ ਘਰ ਪਾਇਆ ਤੇ ਕਹਿੰਦਾ ਉਹ ਘਰ ਚੜ ਜਾ ਚੁੱਕਿਆ, ਤੇ ਹੁਣ ਉਹਨਾਂ ਨੂੰ ਅਜੇ ਉੱਥੇ ਹੁਣੇ ਮੂਵ ਹੋਇਆ 7.5 ਦਿੰਦੇ ਆ। ਦੇਖੋ ਇਸ ਮੁਲਕ ਦੇ ਵਿੱਚ $1,00,000 ਇਕੱਠਾ ਕਰਨਾ ਬੰਦੇ ਦਾ ਕਾਫੀ ਵੱਡਾ ਹਿੱਸਾ ਜ਼ਿੰਦਗੀ ਦਾ ਲੱਗ ਜਾਂਦਾ, ਏਡਾ ਸੌਖਾ ਨਹੀਂ ਹੁੰਦਾ। ਤੇ ਉਹ $1,00,000 ਤੇ ਉਹਨਾਂ ਪ੍ਰੋਪਰਟੀਆਂ ਦੇ ਵਿੱਚ ਰਾਤੋ ਰਾਤ ਹੀ ਏਦਾਂ $3,000-4,00,000 ਤੁਹਾਡੇ ਜਿਹੜੀ ਇੱਕ ਵਰਤ ਬਣ ਜਾਂਦਾ। ਤੇ ਕੀ ਇਹ ਤੁਸੀਂ ਇਹ ਸਾਰੇ ਪ੍ਰੋਪਰਟੀ ਦੇ ਮਾਮਲੇ ਚ ਮਾਹਰ ਹੋ ਤੁਸੀਂ? ਆਪਾਂ ਬਿਲਡਰ ਵਾਲੀਆਂ ਗੱਲਾਂ ਬਾਅਦ ਚ ਕਰਦੇ ਹਾਂ, ਪਹਿਲਾਂ ਆਪਾਂ ਪ੍ਰੋਪਰਟੀ ਦੀਆਂ ਜਿਹੜੀਆਂ ਗੱਲਾਂ ਕਰੀਏ, ਇਹਦੇ ਚ ਕੀ ਅੱਜ ਕੱਲ ਚੱਲ ਰਿਹਾ ਹੈ
ਪ੍ਰੋਪਰਟੀ ਦੇ ਵਿੱਚ? ਦੇਖੋ ਜੀ, ਮੈਲਬਨ ਜਿਹੜਾ ਹੈ ਉਹਦੀ ਥੋੜੀ ਜੀਓਗ੍ਰਾਫਿਕਲ ਜਿਹੜੀ ਸਿਚੁਏਸ਼ਨ ਹੈ ਜਿਹੜੀ ਹੈ ਨਾ, ਇਹ ਡਿਫਰੈਂਟ ਹੈ ਬਾਕੀ ਨਾਲੋਂ ਜਿੱਦਾਂ ਜੇ ਆਪਾਂ ਈਸਟ ਵਿੱਚ ਜਾਈਏ ਤਾਂ ਉਧਰਲੇ ਪਾਸੇ ਹਿੱਲਾ ਤੇ ਵੈਸਟ ਜਾਈਏ ਤਾਂ ਬੀਚ ਆ, ਤੇ ਨੌਰਥ ਤੇ ਜਿਹੜਾ ਸਾਊਥ ਆ ਉਹ ਹੀ ਜਿਹੜਾ ਪਾਸਾ ਰਹਿ ਜਿਹੜਾ ਡਿਵੈਲਪ ਹੋ ਸਕਦਾ। ਉਹਦੇ ਜਿਹੜਾ 3 ਰੂਮ ਆ, ਜਿਹੜਾ ਵਿਕਟੋਰੀਆ ਮੈਲਬਨ ਆ, ਇਹ ਜਿਹੜਾ ਭੂਗੋਲ ਸਟੇਸ਼ਨ ਇਹਦੀ ਏਦਾਂ ਦੀ ਆ ਕਿ ਜਿੱਦਾਂ ਪਾਸੇ ਨੂੰ ਮਰਜ਼ੀ ਜਿਹੜਾ ਮਰਜ਼ੀ ਐਕਸਪੈਂਡ ਕਰ ਲਓ। ਤੇ ਸਿਡਨੀ ਦੀ ਵੀ ਐਡਲੇਡ ਵਾਲੀ ਜਿੱਦਾਂ ਹਾਲਾਤ ਨੇ, ਤੇ ਉਹ ਸਟੈਂਡ ਹੋਣ ਦੇ ਜਿੱਦਾਂ ਇੱਕ ਦਮ ਸਿਰ ਤੇ ਆ ਗਿਆ ਹੋਇਆ ਪ੍ਰੋਡਕਟ ਤੇ ਨਾਲੇ ਕਿਉਂਕਿ ਇਹਦੀ ਡਿਮਾਂਡ ਚੱਲ ਰਿਹਾ ਤੇ ਉੱਥੇ ਜਿਹੜੀ ਹੋਰ ਪ੍ਰੋਪਰਟੀ ਵੱਧ ਨੀ ਸਕਦੀ ਜਿਹੜੀ ਐਗਜ਼ਿਸਟਿੰਗ ਪ੍ਰੋਪਰਟੀ ਆ ਉਹਦਾ ਜਿਹੜੀ ਭਰੋਸਾ ਜਾਂਦਾ ਤੇ ਇਸ ਕਰਕੇ ਜਿਹੜੀ ਮੈਲਬਰਨ ਦੇ ਵਿੱਚ 2000 ਬੰਦਾ ਐਵਰੀ ਵੀਕ ਕਿਸੇ ਨਹੀਂ ਹੋ ਰਿਹਾ
ਅੱਛਾ ਜੀ
ਤੇ ਇਸ ਕਰਕੇ ਜਿਹੜੀ ਪ੍ਰੋਪਰਟੀ ਦੇ ਜਿਹੜੇ ਡਿਵੈਲਪਰ ਆ ਨਾ ਸਿਡਨੀ ਵਾਲੇ ਪਾਸੇ ਜਿਹੜੀ ਹਾਈਵੇ ਜਾਂਦਾ ਸਿਡਨੀ ਤੋਂ ਉਧਰ ਵੀ ਵੱਧ ਰਿਹਾ ਪਰ ਜਿਹੜਾ ਤੜ ਪਾਸਾ ਉਹ ਪੱਥਰ ਲਏ ਤੇ ਜਿਹੜੇ ਡਿਵੈਲਪਰ ਉਹਨਾਂ ਨੂੰ ਕੋਈ ਪੁੱਛਣ ਵਾਲਾ ਨੀ ਆ ਕਿੱਡਾ ਪੱਥਰ ਕਿੰਨਾ ਥੱਲੇ ਆ ਨਾ ਹੀ ਜਿਹੜੇ ਆਪਣੇ ਲੋਕ ਲੈਣ ਵਾਲੇ ਨੇ ਉਹਨਾਂ ਨੂੰ ਪਤਾ ਲੱਗਦਾ ਸਾਡੇ ਸਿਰਫ ਪੇਪਰਾਂ ਚ ਦਿਖਾਤਾ ਜਾਂਦਾ ਵੀ ਆਹ ਡਿਵੈਲਪਮੈਂਟ ਹੋਣੀ ਆ ਇੰਨਾ ਇੰਨਾ ਬਲੋਕਾਂ ਮੂੰਹ ਆ ਉਹਨਾਂ ਨੂੰ ਸਾਲ ਵਾਲ ਵੀ ਪਤਾ ਲੱਗਦਾ ਕਿ ਮੇਰਾ ਬਲੋਕ ਕਿੱਥੇ ਕੀ ਥੱਲੇ ਕੀ ਹੋਵੇ ਪੱਥਰ ਕੱਢ ਕੇ ਦਿੰਦੇ ਨੇ ਪਰ ਫਿਰ ਵੀ ਪੱਥਰ ਆਉਣ ਦੇ ਚਾਂਸ ਜਿਹੜੇ ਆ ਕਾਫੀ ਨੇ ਉਸ ਤੋਂ ਬਾਅਦ ਜਿਹੜੀ ਕੌਮ ਜਿਹੜੀ ਆਉਣੀ ਪੱਥਰ ਕਢਾਉਣ ਦੀ ਉਹ ਫਿਰ ਜਿਹੜੀ ਆ ਉਹ ਜਿਹੜਾ ਬਗਰ ਆ ਉਹਨੂੰ ਪਾਣੀ ਪਾਉਣੀ ਆ ਬਿਲਡਰ ਨੇ ਵੀ ਗੱਲ ਕਰੀਏ ਬਾਲਣ ਦੀ ਬਾਲਣ ਦੇ ਵਿੱਚ ਕਿਉਂਕਿ ਜਦੋਂ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਜਦੋਂ 2007 ਦੇ ਵਿੱਚ ਜਦੋਂ ਆਪਣੇ ਮੁੰਡੇ ਆਏ ਨੇ ਤੇ ਉਹ ਟੈਕਸੀ ਪਾਸੇ ਜਾਣ ਲੱਗੇ ਨੇ ਟੈਕਸੀ ਦੇ ਜਿਹੜੀਆਂ ਲੀਕ ਸੀਗੀਆਂ ਉਹ ਕਈ ਵਾਰੀ ਪਗੜੀ ਦੇ ਕੇ 50-50 ਦੀ ਪਗੜੀ ਦੇ ਕੇ ਤੇ ਕਾਫੀ ਵੱਧ ਗਏ ਤੇ ਉਹਨਾਂ ਨੇ ਆਪਣੇ ਲੋਕ ਹੀ ਜਦੋਂ ਲਏ ਹੋਏ ਨੇ ਹੁਣ ਵੀ ਮਾਰਕੀਟ ਦੇ ਵਿੱਚ 70% ਆਪਣੇ ਲੋਕ ਜਿਹੜੇ ਆ ਬਣ ਗਏ ਜਿੰਨੇ ਵੀ ਬਿਲਡਰ ਹੋਏ ਸਾਰੇ ਪਾਸੇ ਬਾਕੀ ਜੇ ਪਰ ਕਾਫੀ ਲੋਕ ਸਿਡਨੀ ਤੋਂ ਵੀ ਆ ਰਹੇ ਨੇ ਕਾਫੀ ਇਸ ਹਿਸਾਬ ਨਾਲ ਜਿੱਦਾਂ ਮੈਲਬਰਨ ਦੇ ਵਿੱਚ ਜਿੱਦਾਂ ਪ੍ਰੋਪਰਟੀ ਔਰ ਕਿਸ ਕਰਕੇ ਵੀ ਹੋਈ ਹੈ ਕਿਉਂਕਿ ਜਿਹੜਾ ਨੈਕਸਟ ਜਿਹੜਾ ਹੈ ਮੈਲਬਰਨ ਜਿਹੜਾ ਸਿਡਨੀ ਬਣਨਾ ਹੈਗਾ ਨੈਕਸਟ 5 ਈਅਰ ਦੇ ਵਿੱਚ ਤੇ ਤਾਂ ਕਰਕੇ ਪ੍ਰਾਈਸਿਸ ਜਿਹੜੀਆਂ ਉਹ ਕਾਫੀ ਹਾਈ ਨੇ ਪਰ ਜੇ ਝਟਕਾ ਲੱਗ ਗਿਆ ਜਿਹੜਾ ਰਿਜ਼ਰਵ ਬੈਂਕ ਨੇ ਅਗਲੇ ਸਾਲ ਓਪਰਚੁਨਿਟੀ ਮੈਚ ਕਰਨੀ ਸ਼ੁਰੂ ਕਰਤੀਆਂ ਤੇ ਦੈਨ ਜਿਹੜੇ ਪੋਸਟ ਬਾਲਰ ਨੇ ਉਹ ਆਪਣਾ ਪੈਸੇ ਬਣਾਉਣ ਲਈ ਚਾਹੁੰਦੇ ਨੇ ਕਿ ਅਸੀਂ ਪੈਸੇ ਬਣਾਵਾਂਗੇ ਜੇ 10% ਪ੍ਰੋਪਰਟੀ ਦੇ ਦੇ ਦਿੰਦੇ ਨੇ ਆਪਣਾ ਜਿਹੜੇ ਡਿਵੈਲਪਰ ਨੂੰ 10% ਜਮਾ ਕਰਾਇਆ ਤੇ ਉਸ ਤੋਂ ਬਾਅਦ ਸਾਲ ਬਾਅਦ ਫਿਰ ਜਿਹੜੀ ਸੈਟਲਮੈਂਟ ਹੋਣੀ ਆ ਉਸ ਤੋਂ ਪਹਿਲਾਂ ਵੀ ਦੇਖ ਲਿਆ ਇਹ ਪਰ ਉਹ ਵੀ ਕਾਫੀ ਬਹੁਤ ਹਾਲਤ ਨੇ ਜਿਹੜੇ ਲੋਕ ਬਿਜ਼ਨਸ ਕਰਨਾ ਚਾਹੁੰਦੇ ਨੇ ਔਰ ਜਿਹੜੇ ਫਸਟ ਹੋਮ ਬਾਇਰ ਆ ਉਹਨਾਂ ਦੇ ਕੋਸ਼ ਤੋਂ ਬਾਹਰ ਨਿਕਲਣਾ ਚਾਹੁੰਦਾ
ਅਗਲੇ ਦਾ ਲੋਨ ਹੋਵੇ ਨਾ ਹੋਵੇ ਅਗਲੇ ਨੂੰ ਵਧੇ ਨਾ ਵਧੇ ਪ੍ਰੋਪਰਟੀ ਉਹ ਅੱਜ ਚੈਪਟਰ ਆ ਉਹ ਤਾਂ ਤੁਹਾਡੇ ਮੁਕੱਦਰਾਂ ਦੀਆਂ ਖੇਡਾਂ ਜਿੱਥੇ ਤੁਹਾਨੂੰ ਕਿਤੋਂ ਇਜ਼ੀ ਮਨੀ ਮਿਲਦੀ ਤਾਂ ਮਿਲ ਜਾਣੀ ਨਹੀਂ ਤਾਂ ਨਹੀਂ ਜੀ ਪਰ ਹੁਣ ਦੇਖੋ ਇੱਕ ਤੁਸੀਂ ਇਹ ਮੰਨੋ ਇੱਕ ਜੈਨੂਨ ਵਾਇਰ ਆ ਮੈਂ 10 ਸਾਲ ਪਹਿਲਾਂ ਮੰਨ ਲਓ ਇੱਥੇ ਆਇਆ ਸੀ ਚਲੋ ਹੁਣ ਤੱਕ ਆਪਦੀਆਂ ਬਿਜ਼ਨਸ ਆਪਦੇ ਕੰਮਾਂ ਕਾਜਾਂ ਚ ਬਿਜੀ ਰਿਹਾ ਤੇ ਹੁਣ ਮੈਂ ਆਪਦਾ ਕੋਈ 20,000 ਲੱਖ ਇਕੱਠਾ ਕਰ ਲਿਆ ਤੇ ਹੁਣ ਮੈਂ ਲੈਣਾ ਚਾਹੁੰਦਾ ਘਰ ਮੈਲਬਰਨ ਵਰਗੇ ਸ਼ਹਿਰ ਤੇ ਮੈਲਬਰਨ ਵਰਗੇ ਸ਼ਹਿਰ ਚੋਂ ਗੱਲ ਕਰਦੇ ਹਾਂ ਜਿਹਨਾਂ ਨੂੰ ਸਿਡਨੀ ਚ ਬਿਲੀਅਨ ਤੋਂ ਗੱਲ ਸ਼ੁਰੂ ਹੁੰਦੀ ਆ ਮੈਲਬਰਨ ਚ ਹਾਫ ਮਿਲੀਅਨ ਤੋਂ ਗੱਲ ਸ਼ੁਰੂ ਹੁੰਦੀ ਆ ਤੇ ਉਹ ਸੱਜਣ ਮਿੱਤਰ ਜਦੋਂ ਐਡਲੈਂਡ ਦੀ ਗੱਲ ਸੁਣਦੇ ਜਦੋਂ ਮੈਂ ਦੱਸਦਾ ਵੀ ਮੇਰੇ ਨਾਲ ਘਰ ਦੋ ਚੀਜ਼ ਵਿਕ ਗਿਆ ਜੀ ਫਲਾਨਾ ਤਿੰਨ ਚ ਵਿਕ ਗਿਆ ਤਾਂ ਉਹਨਾਂ ਨੂੰ ਐ ਲੱਗਦਾ ਯਾਰ ਵੀ ਇੰਨਾ ਪੈਸਾ ਤੇ ਆਪਾਂ ਕਿਵੇਂ ਕੀ ਕਰਾਂਗੇ ਤੇ ਇੰਨਾ ਫਰਕ ਕਿਵੇਂ ਆ ਸੋ ਤੁਸੀਂ ਹੁਣ ਇਹ ਦੱਸੋ ਵੀ ਇੱਕ ਜੈਨੂਨ ਵਾਇਰ ਆ ਜਿਹੜਾ ਉਹ ਲੈਣਾ ਚਾਹੁੰਦਾ ਮੈਲਬਰਨ ਉਹਨੂੰ ਕੀ ਕੀ ਪੁਆਇੰਟ ਤੇ ਕਿੱਥੇ ਕਿੱਥੇ ਧਿਆਨ ਰੱਖਣਾ ਚਾਹੀਦਾ
ਦੇਖੋ ਜਿਹੜੀਆਂ ਪ੍ਰਾਈਸਿਸ ਆ ਨੋ ਡਾਊਟ ਜਿਹੜੀਆਂ ਵਧੀ ਜਾਣ ਰਹੀਆਂ ਹੈਗੀਆਂ, ਪਰ ਸਿਰਫ ਇੰਟਰਸਟ ਰੇਟ ਨਹੀਂ ਮਿਲਿਆ ਕਿਸੇ ਪਾਸੇ, ਪਰ ਜਿਹੜੇ ਜੇ ਥੋੜਾ ਜਿਹਾ ਵੀ ਫਰਕ ਪਿਆ ਤੇ ਜਿਹੜੇ ਕੁਛ ਲੋਕ ਨੇ ਜਿਹੜੇ ਬਿਜ਼ਨਸ ਹੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਜੇ ਨਾ ਸੈਟਲ ਕਰ ਪਾਏ ਜਾਂ ਲੋਨ ਤਾਂ ਦੈਨ ਉਹ ਜਿਹੜੀ ਮਾਰਕੀਟ ਦੇ ਵਿੱਚ ਉਹ ਨਹੀਂ ਲੋਨ ਉਹਨਾਂ ਨੇ ਕਰਵਾ ਸਕਿਆ ਤੇ ਨਾ ਪ੍ਰੋਬਲਮ ਸੈਟਲ ਹੋ ਸਕਿਆ, ਉਹਦੇ ਨਾਲ ਕੀ ਫਰਕ ਪਊਗਾ? ਮਾਰਕੀਟ ਦੇ ਵਿੱਚ ਜਿਹੜੀ ਆ ਉਹ ਸਪਲਾਈ ਥੋੜੀ ਜਿਹੀ ਫਰਕ ਪਊਗਾ, ਜਿਹੜੇ ਨਾਲ ਪ੍ਰਾਈਸ ਡਾਊਨ ਵੀ ਹੋ ਸਕਦੀ ਆ, ਪਰ ਇੰਨੀਆਂ ਡਾਊਨ ਨਹੀਂ ਹੋਣ ਵਾਲੀਆਂ ਕਿ ਇੱਕਦਮ ਝਟਕਾ ਲਾ ਕੇ ਥੱਲੇ ਡਾਊਨ ਹੀ ਚਲੇ ਗਈਆਂ ਸੈਟਲਮੈਂਟ ਨਾ ਹੋਣ। ਕਈ ਵਾਰੀ ਜਿਹੜੇ ਡਿਵੈਲਪਰ ਉਹਨਾਂ ਨੇ ਲਾਤੀਆਂ ਕੰਡੀਸ਼ਨ ਲਾਤੀਆਂ ਕਿ ਤੁਸੀਂ ਨੋਮੀਨੀ ਨਹੀਂ ਰੱਖ ਸਕਦੇ ਜਾਂ ਤੁਸੀਂ ਨੋਮੀਨੀ ਛੱਡਣਾ ਹੈਗਾ ਤਾਂ ਸਿਰਫ ਤੁਸੀਂ ਆਪਣੇ ਘਰ ਦੇ ਜਿਹੜੇ ਫੈਮਿਲੀ ਮੈਂਬਰ ਉਹਨਾਂ ਨਾਲ ਹੀ ਕਰ ਸਕਦੇ ਨੋਮੀਨੀ, ਨਹੀਂ ਤਾਂ ਤੁਸੀਂ ਸੈਟਲਮੈਂਟ ਨਹੀਂ ਕਰ ਸਕਦੇ। ਇਸ ਤਰੀਕੇ ਦੇ ਨਾਲ ਪ੍ਰਾਈਸ ਜਿਹੜੀਆਂ ਆ ਉਹ ਡਿਪੈਂਡ ਆਨ ਹਮੇਸ਼ਾ ਹੀ ਰਹਿਣਾ ਕਿ ਜਦੋਂ ਰਿਜ਼ਰਵ ਬੈਂਕ ਦੀ ਜਦੋਂ ਇੰਟਰਸਟ ਰੇਟ ਵੱਧਦੇ ਨੇ ਤੇ ਪ੍ਰਾਈਸ ਜਿਹੜੀਆਂ ਉਹ ਥੱਲੇ ਹੁੰਦੀਆਂ।
ਪਹਿਲੀ ਗੱਲ ਤਾਂ ਜਿਵੇਂ ਏਰੀਆ ਚੁਣਨਾ, ਏਰੀਆ ਦੀ ਕਈ ਵਾਰ ਕੀ ਹੁੰਦਾ ਤੇ ਮੇਰੇ ਵਰਗਾ ਲਾਲਚ ਆ ਜਾਂਦਾ ਤੇ ਹਮੇਸ਼ਾ ਡੁੱਬਦਾ ਬੰਦਾ ਲਾਲਚ ਜਾ ਕੇ ਆ, ਤੇ ਏਰੀਆ ਚੁਣਨ ਵੇਲੇ ਵੀ ਅਸੀਂ ਕੀ ਸੋਚਦੇ ਹਾਂ ਵੀ ਮੇਰੀ ਜੋਬ ਹੁੰਦੀ ਆ ਸਾਊਥ ਚ ਤੇ ਮੇਰੇ ਵਰਗੇ ਨੂੰ ਘਰ ਆਉਂਦੇ ਪਿਆ ਜਾਂ ਰਸਤਾ ਲੈ ਲੈਂਦਾ ਨੌਰਥ ਚ। ਸੋ ਹੋਰ ਇਹ ਤਾਂ ਇੱਕ ਮੇਨ ਗੱਲ ਹੋ ਗਈ ਏਰੀਆ ਕਿਵੇਂ ਆਪਦੀ ਜੋਬ ਦੇ ਨੇੜੇ ਚੁਣਨਾ, ਹੋਰ ਕੀ ਚੀਜ਼ਾਂ
ਮੈਲਬਨ ਦੇ ਜਿਹੜੇ ਮਰਜ਼ੀ ਸ਼ਹਿਰ ਜਿਹੜੇ ਮਰਜ਼ੀ ਪਾਸੇ ਰਹਿ ਲਓ, ਸਾਊਥ ਰਹਿ ਲਓ ਜਾਂ ਈਸਟ ਨੌਰਥ ਵੈਸਟ ਕਿਤੇ ਵੀ ਰਹਿ ਲਓ, ਪਰ ਰਹਿਣ ਦਾ ਪਰਦੇਸ ਹੀ ਆ, ਪਰ ਆਪਣੀ ਚਾਦਰ ਦੇਖ ਕੇ ਪੈਰ ਪਸਾਰੋ ਔਰ ਦੇਖੋ ਇਹ ਕਿ ਮੇਰੀ ਜੋਬ ਜੀ ਮੈਨੂੰ ਇੱਧਰ ਹੈਗੀ ਆ। ਤੁਸੀਂ ਟਰਾਈ ਕਰੋ ਕਿ ਜਿੱਦਾਂ ਪਾਸੇ ਸਸਤਾ ਬੈਸਟ ਨੋਰਮਲੀ ਸਸਤਾ ਕੰਪੈਰੇਟਿਵਲੀ ਸਾਊਥ ਈਸਟ ਦਾ ਤੇ ਨੌਰਥ ਵੀ ਉਨਾ ਕੀ ਹੈ ਜਿੰਨਾ ਕਿ ਵੈਸਟ ਥੋੜਾ ਜਿਹਾ ਫਰਕ ਹੈਗਾ, ਬਟ ਤੁਸੀਂ ਉਸ ਹਿਸਾਬ ਨਾਲ ਦੇਖੋ ਕਿ ਕਿੱਥੇ ਮੇਰੀ ਜੋਬ ਜੀ ਹੋਰ ਹੈਗੀ ਆ। ਕਈ ਵਾਰੀ ਮੁੰਡੇ ਜਿਹੜੇ ਆਪਣੇ ਟਰੱਕ ਚਲਾਉਂਦੇ ਨੇ ਜੇ ਉਹ ਟਰੱਕ ਵੀ ਚਲਾਉਂਦੇ ਨੇ ਤਾਂ ਟਾਈਮ ਉਹਨਾਂ ਨੂੰ ਦੇਖ ਲੈਣ ਨੂੰ ਟਰੈਵਲ ਤਾਂ ਕਰਨਾ ਹੀ ਪੈਣਾ ਕਿਸੇ ਜਿਹੜੀਆਂ ਉਹ ਪੁਰਾਣੀਆਂ ਚੀਜ਼ਾਂ ਡਿਵੈਲਪਰ ਜਿਹੜੇ ਡਿਵੈਲਪ ਕਰੀ ਜਾ ਰਹੇ ਨੇ ਉੱਥੇ ਕਰੀਕਸ ਹੈਗੀਆਂ ਨੇ ਪੁਰਾਣੀਆਂ, ਤੇ ਜੇ ਉਹ ਪੁਰਾਣੇ ਦਾ ਜੇ ਜਗ੍ਹਾ ਨਹੀਂ ਪੈ ਜਾਂਦਾ ਤਾਂ ਪੁਰਾਣੀਆਂ ਕਰੀਕ ਤੇ ਚੱਲਣੀ ਹੈ ਤੇ ਉਹ ਕਿਸੇ ਵੇਲੇ ਵੀ ਕੋਈ ਡਿਜ਼ਾਸਟਰ ਵੀ ਜਾਂ ਕੁਛ ਬੜੇ ਜਗ੍ਹਾ ਨਹੀਂ ਪੈ ਗਏ ਤਾਂ ਭਾਵੇਂ ਜਿਹੜੀ ਕੌਂਸਲ ਵਾਲਾ ਜਿਹੜਾ ਫਲੱਡਿੰਗ ਦਾ ਜ਼ੋਨ ਕਰਕੇ ਉਹਨਾਂ ਨੂੰ ਕਰਦੇ ਨੇ ਕਰੀਕ, ਪਰ ਫਿਰ ਵੀ ਉਹਦੇ ਵਿੱਚ ਰਿਸਕ ਤਾਂ ਜ਼ਰੂਰ ਹੁੰਦਾ।
ਦੇਖੋ ਤੁਸੀਂ ਇੱਕ ਐਜ ਏ ਬਿਲਡਰ ਵੀ ਆਪਣਾ ਜਿਹੜਾ ਬਿਜ਼ਨਸ ਚਲਾ ਰਹੇ ਹੋ, ਤੁਸੀਂ ਘਰ ਵੀ ਬਿਲਡ ਕਰਦੇ ਹੋ ਤੇ ਨਾਲ ਨਾਲ ਜਿਹੜੀ ਤੁਸੀਂ ਜਿਹੜੀ ਹੋਰ ਸੇਵਾ ਉਹ ਹੈਗੀ ਆ ਜਿਹੜੀ ਇੱਕ ਕਹਿ ਸਕਦੇ ਇੱਕ ਹੋਰ ਜਿਹੜਾ ਤੁਸੀਂ ਨਾਲ ਕੰਮ ਕਰਦੇ ਹੋ ਆ ਜਿਹੜੀ ਤੁਸੀਂ ਨੈਗੋਸ਼ੀਏਸ਼ਨ ਕਰਦੇ ਹੋ ਜਿਹੜੀਆਂ ਜੇ ਕੋਈ ਮੰਨ ਲਓ ਮੇਰੇ ਵਰਗਾ ਮੈਂ ਇੱਥੇ ਦੱਸ ਰਿਹਾ ਭਰੋਸਾ ਨੂੰ ਪਹਿਲਾਂ ਵੀ ਮੰਨ ਲਓ ਤੁਸੀਂ ਘਰ ਪਾਉਣਗੇ ਇਸ ਤਿਆਰੀ ਦੇ ਵਿੱਚੋਂ ਪਰ ਤੁਹਾਨੂੰ ਹਾਲੇ ਤੱਕ ਇੱਥੋਂ ਦਾ ਸਿਸਟਮ ਬਾਰੇ ਕੁਛ ਨੀ ਪਤਾ ਵੀ ਕਿਵੇਂ ਇੱਥੇ ਥਾਂ ਲਈਦਾ, ਕਿਵੇਂ ਘਰ ਪਾਈਦਾ ਜਾਂ ਥਾਂ ਲੈ ਕੇ ਘਰ ਪਾਉਣਾ ਸਹੀ ਆ ਜਾਂ ਬਣਿਆ ਬਣਾਇਆ ਘਰ ਲੈਣਾ ਸਹੀ ਆ, ਫਿਰ ਜੇ ਘਰ ਪਾਉਣ ਦਾ ਤੁਸੀਂ ਪਾਉਣ ਦਾ ਲੈ ਲਿਆ ਕਿਸੇ ਨਾਲ ਗੱਲ ਕਰਨੀ ਕੰਟਰੈਕਟਰ ਨਾਲ ਤਾਂ ਉੱਥੇ ਕੀ ਪੰਗੇ ਆ ਸਕਦੇ ਆ ਤੇ ਉੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਵਿਚਾਰੀਆਂ ਜਾ ਸਕਦੀਆਂ, ਕਿਉਂਕਿ ਬਿਜ਼ਨਸ ਤਾਂ ਇੱਥੇ ਵੀ ਸੇਮ ਹੀ ਆ ਵੀ ਹਾਥੀ ਕੇ ਦਾਮ ਦਿਖਾਣੇ ਕੇ ਔਰ ਦਿਖਾਣੇ ਕੇ ਔਰ
ਨਵੇਂ ਆਏ ਬੰਦੇ ਦਾ ਦੇਖੋ ਜਦੋਂ ਪਲਾਟ ਲੈਣ ਤੋਂ ਸ਼ੁਰੂ ਹੋ ਕੇ ਕਿ ਜੇ ਪਲਾਟ ਵਿੱਚ ਸਲੋਪ ਨਾ ਹੋਵੇ, ਕਿੱਦਾਂ ਉਹਦੀ ਡਾਇਰੈਕਸ਼ਨ ਆ, ਕੀ ਉਹਦੇ
ਕਿੱਧਰ ਨੂੰ, ਇੱਕ ਮਿੰਟ ਜੀ, ਕਿੱਧਰ ਨੂੰ ਡਾਇਰੈਕਸ਼ਨ ਤੋਂ ਮਤਲਬ ਤੁਸੀਂ ਇਹ ਤਾਂ ਨੀ ਕਹਿੰਦੇ ਵੀ ਦੱਖਣ ਵੱਲ ਮੂੰਹ ਆ ਤੇ ਫਿਰ ਘਰ ਦੇ ਸੁੱਖ ਸ਼ਾਂਤੀ ਨੀ ਰਹਿਣੀ, ਇਹ ਤਾਂ
ਨਹੀਂ? ਉਹਦੇ ਨਾਲ
ਬਸ ਸ਼ੁਕਲਾ ਦਾ ਰੌਲਾ ਹੋਵੇ, ਕਿੱਧਰ ਨੂੰ ਮੂੰਹ ਨਾਲ ਰੌਲਾ ਹੋਵੇ,
ਸਰਦੀਆਂ ਨੀਵਾ ਹੁੰਦਾ ਜਿਹੜੀ ਤੁਹਾਡੀ ਜਦੋਂ ਸਵੇਰੇ ਸਵੇਰੇ ਸੂਰਜ ਚੜ੍ਹਨਾ ਤੁਹਾਡਾ ਘਰ ਜਿਹੜਾ ਉਹ ਨਿਗਾਹ ਹੋ ਜਾਂਦਾ, ਉਹ ਉਸ ਹਿਸਾਬ ਨਾਲ ਸੰਬੰਧਿਤ ਆ। ਤੇ ਜਦੋਂ ਤੁਸੀਂ ਵੈਸਟਰਨ ਵਾਲੇ ਪਾਸੇ ਜਦੋਂ ਤੁਸੀਂ ਐਨਰਜੀ ਰੇਟਿੰਗ ਦੀ ਗੱਲ ਕਰਦੇ, ਜਦੋਂ ਤੁਸੀਂ ਦੁਬਾਰਾ ਫਿਰ ਤੁਹਾਨੂੰ ਐਨਰਜੀ ਰੇਟਿੰਗ ਕਰਾਉਣੀ ਪੈਣੀ, ਜਿਹੜੀ 6-star ਐਨਰਜੀ ਰੇਟਿੰਗ ਹੁੰਦੀ ਆ, ਤੇ ਉਹ ਕੰਪਲਾਈ ਕਰਨੀ ਪੈਂਦੀ ਆ। ਤੇ ਜਿਹੜੀ ਮੋਸਟਲੀ ਜਿਹੜੀ ਵੈਸਟਰਨ ਦੀ ਜਿਹੜੀ ਜੇ ਫੇਸਿੰਗ ਹੋਵੇ ਤਾਂ ਜਿਹੜੀ ਐਨਰਜੀ ਰੇਟਿੰਗ ਤੁਹਾਨੂੰ ਉੱਤੇ ਇਫੈਕਟ ਕਰਦੀ ਆ, ਇਹ ਜਿਹੜੀਆਂ ਚੀਜ਼ਾਂ ਨੇ ਉਹ ਧਿਆਨ ਰੱਖਣੀਆਂ ਪੈਣੀਆਂ।
ਇੱਕ ਮਿੰਟ ਅੱਗੇ ਜਾਣ ਤੋਂ ਪਹਿਲਾਂ ਐਨਰਜੀ ਰੇਟਿੰਗ ਬਾਰੇ ਮਾੜੀ ਜੀ ਹੋਰ ਵਿਸਤਾਰ ਚ ਕਰਿਓ ਗੱਲ, ਕਿ ਜਦੋਂ ਅਸੀਂ ਘਰ ਲੈਣੇ ਆ ਜਾਂ ਬਣਾਉਣੇ ਆ, ਉਦੋਂ ਕੋਈ ਡਿਪਾਰਟਮੈਂਟ ਇਸ ਤੋਂ ਮਾਨਿਅਤਾ ਪਰਖਦਾ ਵੀ ਇਹਦੀ ਕੀ ਐਨਰਜੀ ਰੇਟਿੰਗ ਇਸ ਘਰ ਦੀ, ਤੇ ਫਿਰ ਉਹ ਐਨਰਜੀ ਰੇਟਿੰਗ ਕਿਵੇਂ ਕਿਵੇਂ ਕਾਊਂਟ ਹੁੰਦੀ ਹੈ, ਇਹਦੇ ਬਾਰੇ ਵੀ ਥੋੜਾ ਦੱਸਿਓ।
ਜਦੋਂ ਆਪਾਂ ਨਕਸ਼ਾ ਬਣਾਉਂਦੇ ਆ, ਜਦੋਂ ਨਕਸ਼ੇ ਦੇ ਵਿੱਚ ਕਿਧਰਲੇ ਪਾਸੇ ਨੂੰ ਫੇਸਿੰਗ ਆ, ਕਿਧਰਲੇ ਪਾਸੇ ਤੁਹਾਡੀਆਂ ਬੈਡਰੂਮ ਆ, ਕਿਧਰਲੇ ਪਾਸੇ ਤੁਹਾਡੇ ਸਵਿੰਗ ਰੂਮ ਪੈਂਦੇ ਆ, ਤੇ ਉਹ ਜਿਹੜੀ ਐਨਰਜੀ ਰੇਟ ਆ ਉਹਦੇ ਕੋਲੇ ਇੱਕ ਪੈਮਾਨੇ ਨੇ, ਇੱਕ ਦੋ ਤਰ੍ਹਾਂ ਦੇ ਡਿਫਰੈਂਟ ਸਿਸਟਮ ਨੇ, ਦੋ ਤਰ੍ਹਾਂ ਦੇ, ਉਹਨਾਂ ਦੇ ਹਿਸਾਬ ਨਾਲ ਉਹਨੂੰ ਕਨੈਕਟ ਕਰਦੇ ਨੇ, ਤਾਂ ਕਿ ਉਹ ਜੇ ਉਹ ਛੱਤ ਦੇ ਵਿੱਚ ਵੀ ਜਿਹੜੀ ਆਪਾਂ ਇੰਸੂਲੇਸ਼ਨ ਪਾਉਣੇ ਆ ਉਹ ਜ਼ਿਆਦਾ ਪਾਉਣੀ ਪੈਣੀ, ਤੇ ਜਿਹੜੇ ਛੱਤ ਦਾ ਕਲਰ ਕਿੰਨਾ, ਕਿਹੜੇ ਕਮਰਾ ਆ, ਤੇ ਐਨਰਜੀ ਕਿੰਨੀ ਕੰਜ਼ਿਊਮ ਕਰਦਾ, ਕਿੱਧਰਲੇ ਪਾਸੇ ਨੂੰ ਫੇਸਿੰਗ ਆ, ਵੀ ਘਰ ਜਿਹੜਾ ਗਰਮ ਕਿੱਦਾਂ ਰਹੂਗਾ, ਕਿਉਂਕਿ ਹਰ ਜਿਹੜਾ ਏਰੀਆ ਆ ਮੈਲਬਨ ਦਾ ਜਾਂ ਸਾਊਥ ਆਸਟ੍ਰੇਲੀਆ ਦਾ, ਸਾਰੇ ਉਹਨਾਂ ਨੇ ਇੱਕ ਕੈਟੇਗਰੀ ਬਣਾਈਆਂ ਹੋਈਆਂ ਕਿ ਜਿੱਥੇ ਕਿੱਥੇ ਜ਼ਿਆਦਾ ਆ ਤੇ ਕਿਹੜੀ ਕਿਹੜੀ ਤੁਸੀਂ ਕੰਸਟਰਕਸ਼ਨ ਕਰ ਸਕਦੇ ਹੋ, ਤੁਹਾਡਾ ਘਰ ਦੇ ਜਿਹੜਾ ਕਿੰਨਾ ਤਪੂਗਾ,
ਜੇ ਮੰਨ ਲਓ ਵੀ ਐਨਰਜੀ ਰੇਟਿੰਗ ਦੇ ਵਿੱਚ ਘਰ ਪਾਸ ਨਹੀਂ ਹੁੰਦਾ, ਫੇਰ ਉਹਦੀ ਕੋਈ ਉਹਦੇ ਲਈ ਕੋਈ ਖਾਸ ਸਰਕਾਰ ਬਣੀ, ਕੋਈ ਜੁਰਮਾਨਾ ਜਾਂ ਸਰਕਾਰ ਬਣੀ ਕੁਛ ਹੋਰ?
ਨਹੀਂ ਨਹੀਂ, ਸਰਕਾਰ ਵੱਲੋਂ ਕੋਈ ਜੁਰਮਾਨਾ ਨਹੀਂ, ਜਦੋਂ ਤੁਸੀਂ ਐਨਰਜੀ ਰੇਟਿੰਗ ਦੇ ਇਹਨਾਂ ਨੇ ਕੰਪਲਾਈ ਕਰਨਾ ਪੈਣਾ ਕਿ ਤੁਹਾਨੂੰ ਇਹ 6-star ਐਨਰਜੀ ਰੇਟਿੰਗ ਦੇ ਵਿੱਚ ਉਹਨੂੰ ਕੰਪਲਾਈ ਕੀਤਾ ਜਾਵੇ, ਤਾਂ ਕਿ ਉਹ ਐਨਰਜੀ ਜਿਹੜੀ ਐਨਰਜੀ ਰੇਟ ਜਿਹੜਾ ਹੈਗਾ ਉਹਨੇ ਕੁਛ ਕੰਡੀਸ਼ਨ ਲਾਉਣੀਆਂ, ਤੇ ਜਿਹੜੇ ਡਬਲ ਕੁਲਾਈਜ਼ਿੰਗ ਕਰਨੀ ਆ ਜਾਂ ਸਿੰਗਲ ਕੁਲਾਈਜ਼ਿੰਗ ਕਰਨੀ ਆ, ਜਿਹੜੇ ਕੀ ਹੋਇਆ ਸਰ, ਉਸ ਤੋਂ ਉਹਨੂੰ ਕੰਪਲਾਈ ਕਰਨਾ ਪੈਂਦਾ, ਜਿਹੜੀ ਕਿ ਕੋਸਟ ਜਿਹੜੀ ਆ ਥੋੜੀ ਵੱਧ ਜਾਂਦੀ ਸਰ।
ਜੀ ਜੀ ਜੀ, ਹੁਣ ਇਹੀ ਆ ਗਈ ਨਾ ਵੀ ਜੇ ਖਾਲੀ ਪਲਾਟ ਲੈਂਦੇ ਆ ਤੇ ਪਲਾਟ ਉੱਚਾ ਨੀਵਾਂ ਜਾਂ ਪੱਥਰ ਆ, ਚਲੋ ਬਾਤ ਆ, ਉਹ ਇੰਡੀਆ ਦਾ ਹੈ ਨੀ ਵੀ ਭਰਤ ਪਾ ਲਾਂਗੇ, ਇੱਥੇ ਉਹਨੂੰ ਪੱਧਰ ਕਰਨਾ ਹੋਰ ਕੰਮ ਤੇ ਉਹਦੇ ਖਰਚਾ ਵੱਧਦਾ, ਐਵੇਂ ਜੀ ਤਾਂ ਐਨਰਜੀ ਦਾ ਵੀ ਫਿਰ ਸਾਨੂੰ ਦੇਖਣਾ ਪੈਣਾ ਹੈ।
ਜੀ ਜੀ, ਸਾਰੀਆਂ ਚੀਜ਼ਾਂ ਧਿਆਨ ਰੱਖਣੀਆਂ ਪੈਣੀਆਂ, ਤੇ ਸਟੇਟ ਵਿੱਚ ਵੀ ਜਿਹੜੀਆਂ ਜਿਹੜੇ ਬਾਕੀ ਜੇ ਕਿਸੇ ਕੋਲ ਜਾਣਾ ਵੀ ਚਾਹੁੰਦੇ, ਬਾਕੀ ਵੱਡੇ ਬਿਲਡਰ ਵੀ ਹੈਗੇ ਆ ਤੇ ਮੀਡੀਅਮ ਬਿਲਡਰ ਹੈਗੇ ਆ, ਉਹ ਤੁਹਾਨੂੰ ਜਿਹੜੇ ਆ ਅਸੀਂ ਇਹਨਾਂ ਨੂੰ ਤੁਹਾਨੂੰ ਦੱਸਦੇ ਹਾਂ ਕੰਟੈਕਟ ਦੇ ਵਿੱਚ ਕਿ ਇਹ ਸਾਨੂੰ ਕੀ ਮਿਲ ਰਿਹਾ ਕੀ ਨਹੀਂ ਮਿਲ ਰਿਹਾ, ਆਪਣੀ ਆਪਸ਼ਨ ਹੁੰਦੀ ਆ ਕਿ ਮੇਰਾ ਕੰਪਲੀਟ ਹੋ ਜਾਣਾ। ਡਿਸਪਲੇ ਹੋਮ ਜਦੋਂ ਲੈਣ ਜਾਂਦੇ ਆ, ਜਿਹੜਾ ਸਾਰਾ ਕੁਛ ਸਟੋਕ ਪੈਂਟ ਤੇ ਬਣਿਆ ਹੋਇਆ, ਫਲੋਰਿੰਗ ਕਵਰਿੰਗ ਆ, ਤੇ ਨਾ ਹੀ ਤੁਹਾਨੂੰ ਕਰਟਨ ਆ, ਬਲਾਇੰਡਸ ਆ, ਜੇ ਤੁਸੀਂ ਘਰ ਦੇ ਬਾਹਰਲੇ ਪਾਸੇ ਆ ਜਾਓ ਤਾਂ ਜਿਹੜੇ ਘਰ ਦੇ ਆਲੇ ਦੁਆਲੇ ਜਿਹੜੀ ਸਾਰੀ 1 ਮੀਟਰ ਦੀ ਕੰਕਰੀਟ ਹੁੰਦੀ ਉਹਨੂੰ ਪੈਰਾਮੀਟਰਸ ਕਹਿੰਦੇ ਆ,
ਮੇਰੇ ਵਰਗਾ ਕਈ ਵਾਰੀ ਚਾਹ ਚੀ ਡਿਸਪਲੇ ਹੋਮ ਲਿਆ ਮੈਂ, ਉਹ ਤਾਂ ਬਹੁਤ ਵਧੀਆ ਹੋਊਗਾ। ਇਨਕੰਪਲੀਟ ਹੁੰਦਾ
ਉਹ ਇਨਕੰਪਲੀਟ ਹੁੰਦਾ ਔਰ ਜਦੋਂ ਜਦ ਤੱਕ ਤੁਸੀਂ ਉਦੋਂ ਤੱਕ ਉਹਨਾਂ ਨਾਲ ਮੀਟਿੰਗ ਕਰਨੀ ਆ ਤੁਸੀਂ ਕਹਿਣਾ ਵੀ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਫਿਰ ਜਦ ਤੁਹਾਡੀ ਜਿਹੜੀ ਪ੍ਰਾਈਸ ਆ ਉਹ ਐਨ ਟੋਪ ਐਂਡ ਤੇ ਹੋਣੀ ਆ ਲਵਾਉਣੀ ਆ ਆਪਣੇ ਲੋਕਾਂ ਲਈ ਜਿਹੜੇ ਮਾਰਕੀਟ ਦੇ ਵਿੱਚ 70% ਲੋਕ ਆਪਣੇ ਨੇ ਤੇ ਉਹਨਾਂ ਨੂੰ ਲੁੱਟ ਹੋਣ ਤੋਂ ਬਚਾਉਣ ਦੇ ਲਈ ਅਸੀਂ ਕਰਦੇ ਹਾਂ ਕਿ ਉਹਨਾਂ ਨੂੰ ਸਹੀ ਐਡਵਾਈਸ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਬਜਟ ਦੇ ਵਿੱਚ ਰਹਿਣ ਔਰ ਸਹੀ ਜਿਹੜੀ ਪਿਕਚਰ ਜਿਹੜੀ ਆ ਉਹ ਕਲੀਅਰ ਹੋਵੇ
ਜੀ 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 ਸੋ ਕਹਿੰਦਾ ਭਰਾ ਉਹੀ ਅੰਦਰ ਖਰਚੇ ਦਾ ਹੇਠਾਂ ਗੱਲਾਂ ਹੈਗੀਆਂ ਇੱਕ ਮਾੜਾ ਜਿਹਾ ਇਹ ਦੱਸਿਓ ਵੀ ਜਿਵੇਂ ਹੁਣ ਅਕਸਰ ਦਿਖਾ ਕੁਛ ਦਿੱਤਾ ਜਾਂਦਾ ਲਾ ਕੁਛ ਦਿੱਤਾ ਜਾਂਦਾ ਤੇ ਕਈ ਵਾਰੀ ਅਸੀਂ ਵੱਡੇ ਬਿਲਡਰ ਕਹਿ ਕੇ ਵੀ ਇਹ ਤਾਂ ਬਹੁਤ ਵੱਡੇ ਬਿਲਡਰ ਆ ਇਹਨਾਂ ਦਾ ਬਹੁਤ ਵੱਡਾ ਨਾਂ ਤੇ ਇਹ ਤਾਂ ਨੀ ਹੈਗਾ ਵੀ ਦਿਖਾ ਕੇ ਮੇਡ ਇਨ USA ਤੇ ਲਾ ਦਿੱਤਾ ਜਾਂਦਾ ਤੇ ਮੇਡ ਇਨ ਚਾਈਨਾ ਜਾਂ ਉਧਰ ਵਰਤਾ ਮਿਲਦੀਆਂ ਚੀਜ਼ਾਂ ਲਾ ਦਿੱਤੀਆਂ ਜਾਂਦੀਆਂ ਜਿਵੇਂ ਦਿੱਲੀ ਦੇ ਵਿੱਚ ਅਕਸਰ ਹੀ ਸੌਦਾ ਕਰਕੇ ਚੀਜ਼ ਦਾ ਹੋਰ ਕਰਕੇ ਤੇ ਡੱਬੇ ਦੇ ਵਿੱਚ ਕੁਛ ਹੋਰ ਨਿਕਲ ਆਉਂਦਾ ਹੁੰਦਾ ਇੱਦਾਂ ਹੀ ਕੁਛ ਹੁੰਦਾ
ਦੇਖੋ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਜਿਵੇਂ ਤੁਹਾਡੇ ਬਿਲਡਰ ਤੋਂ ਚਾਹੀਏ ਕਿਸੇ ਕੋਲ ਵੀ ਚੱਲਦੀ ਹੈ ਮਾਰਕੀਟ ਦੇ ਵਿੱਚ ਉਹ ਟ੍ਰੇਡੀ ਵੀ ਉਹੀ ਨੇ ਉਹੀ ਕੰਮ ਕਰਦੇ ਨੇ ਮਾਰਕੀਟ ਦੇ ਵਿੱਚ ਮਟੀਰੀਅਲ ਵੀ ਉਹੀ ਮਿਲਦਾ ਜਿਹੜਾ ਮਟੀਰੀਅਲ ਆ ਉਹ ਕੰਪਲਾਈ ਹੋਣਾ ਚਾਹੀਦਾ ਆ ਆਸਟ੍ਰੇਲੀਅਨ ਜਿਹੜਾ ਸਟੈਂਡਰਡ ਦੇ ਮਾਰਕੀਟ ਦੇ ਵਿੱਚ ਲੱਗਦਾ ਜਦੋਂ ਬਾਕੀ ਜਿਹੜੀਆਂ ਚੀਜ਼ਾਂ ਦੀਆਂ ਸਟੈਂਡਰਡ ਆ ਪਰ ਉਹਦੇ ਵਿੱਚ ਵੇਰੀਏਸ਼ਨ ਹੁੰਦੀ ਆ ਕਿ ਤੁਹਾਨੂੰ ਕੁਛ ਮਾਲ ਚੀਪ ਮਿਲਦਾ ਕੁਛ ਤੁਹਾਨੂੰ ਜਿਹੜਾ ਉਹ ਹਾਈ ਐਂਡ ਪ੍ਰਾਈਸ ਤੇ ਮਿਲਦਾ ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਨੋਟ ਕਰਨ ਵਾਲੀ ਗੱਲ ਆ ਕਿ ਤੁਹਾਨੂੰ ਮਿਲਦਾ ਕੀ ਆ ਉਸ ਚੀਜ਼ ਦੀ ਅਸੀਂ ਗਾਈਡ ਕਰਦੇ ਉਹਨਾਂ ਨੂੰ ਤਾਂ ਕਿ ਉਹਨਾਂ ਨੂੰ ਦਿੱਕਤ ਦਾ ਬਾਅਦ ਚ ਸਾਹਮਣਾ ਨਾ ਕਰਨਾ ਪਵੇ ਪਰ ਜੇ ਤੁਸੀਂ ਵੱਡੇ ਬਿਲਡਰ ਕੋਲ ਜਾਂਦੇ ਹੋ ਪਰ ਤੁਸੀਂ ਕੋਈ ਉਹਨਾਂ ਦੀ ਜਿਹੜੀ ਸਾਈਟ ਤੇ ਤੁਹਾਨੂੰ ਰਾਈਟ ਨਹੀਂ ਆ ਕਿ ਤੁਸੀਂ ਐਂਟਰ ਹੋ
ਜਾਓ
ਜੇ ਤੁਸੀਂ ਕੰਟੈਕਟ ਸਾਈਨ ਕਰ ਦਿੰਦੇ ਹੋ ਦੈਨ ਯੂ ਆਰ ਆਊਟ ਆਫ ਦੈਟ ਸਾਈਟ ਤੁਹਾਨੂੰ ਉਦੋਂ ਚਾਬੀ ਮਿਲੂਗੀ ਜਦੋਂ ਘਰ ਰੈਡੀ ਹੋ ਗਿਆ ਵੱਡੀ ਕੰਪਨੀ ਤੋਂ ਤੇ ਉਹ ਕਹਿੰਦੇ ਕਿ ਮੈਨੂੰ ਲੱਗਦਾ ਕਿ ਆਹ ਜਿਹੜੇ ਪਾਈਪ ਤੁਸੀਂ ਸ਼ਾਇਦ ਘੱਟ ਲਾਏ ਤੇ ਹੁਣ ਇਹਨੂੰ ਰੀਲਿੰਗ ਕੀਤੀ ਵੀ ਯੂ ਆਰ ਨਾਟ ਅਲਾਊਡ ਟੂ ਗੋ ਤੇ ਉਹ ਜਿਹੜਾ ਪਰੇਸ਼ਾਨ ਤੇ ਪਰ ਇਦਾਂ ਐਵਰੀਬਾਡੀ ਦਾ ਸਰ ਸੇਮ ਥਿੰਗ
ਯਾਨੀ ਇਹ ਤਾਂ ਫਿਰ ਬਹੁਤ ਗੱਲ ਹੈ ਇਹ ਆਸਟ੍ਰੇਲੀਅਨ ਲਾਅ ਮੁਤਾਬਕ ਤੁਸੀਂ ਸੇਫਟੀ ਰੀਜ਼ਨ ਕਾਰਨ ਤੇ ਨਹੀਂ ਜਾ ਸਕਦੇ ਪਰ ਜੇ ਮੰਨ ਲਓ ਵੀ ਹੁਣ ਉਹਨਾਂ ਬੰਦੇ ਨੇ ਮਟੀਰੀਅਲ ਉਹ ਨਹੀਂ ਲਾਇਆ ਚੀਜ਼ਾਂ ਘੱਟ ਲਾਈਆਂ ਤਾਂ ਤੁਸੀਂ ਉਹਦੀ ਕੰਪਲੇਂਟ ਤਾਂ ਕਿਤੇ ਕਰੀ ਸਕਦਾ ਅਕਸਰ ਬਿਲਡਰ ਵੀ ਤਾਂ ਕਿਤੇ ਕਟਾਰੇ ਚਾਹੁੰਦਾ ਹੀ ਹੋਊਗਾ ਨਾ ਵੀ ਭਾਈ ਇਹ ਚੀਜ਼ਾਂ ਘੱਟ ਲਾਈਆਂ ਠੀਕ ਆ ਮੈਂ ਨਹੀਂ ਜਾਂਦਾ ਸਾਈਟ ਤੇ
ਮੇਰੇ ਕੋਈ ਕਾਲ ਤਾਂ ਨਹੀਂ ਪਹਿਲਾਂ ਇੰਸਟ੍ਰਕਸ਼ਨ ਹੋਵੇ ਘਰ ਦੀ ਤਾਂ ਉਹ ਦੱਸ ਸਕਦੇ ਪਰ ਤੁਸੀਂ ਕੰਪਲੇਂਟ ਵੀ ਕਰ ਸਕਦੇ ਹਾਂ ਪਰ ਜੋ ਤੁਸੀਂ ਕੰਟੈਕਟ ਦੇ ਵਿੱਚ ਲਿਖਿਆ ਹੋਇਆ ਜਿਵੇਂ ਤੁਸੀਂ ਕੰਟੈਕਟ ਹੀ ਨੀ ਪਹਿਲਾਂ ਸ਼ੁਰੂਆਤ ਹੀ ਨੀ ਕੀਤੀ ਕਿਸੇ ਕੰਟੈਕਟ ਦੇ ਵਿੱਚ ਲਿਖਿਆ ਕੀ ਆ ਤੇ ਮੈਨੂੰ ਕੀ ਮਿਲ ਕੀ ਰਿਹਾ ਦੈਨ ਉਹ ਪ੍ਰੋਬਲਮ ਜਿਹੜੀਆਂ ਫੇਰ ਆਉਂਦੀਆਂ ਜੇ ਆਪਾਂ ਨੂੰ ਪਹਿਲਾਂ ਹੀ ਪਤਾ ਵੀ ਆਪਾਂ ਕੰਟੈਕਟ ਆਪਾਂ ਕਿਸੇ ਨੂੰ ਪੜ੍ਹਾਇਆ ਹੈਗਾ ਉਹਨੂੰ ਪੁੱਛਿਆ ਹੈਗਾ ਅਸੀਂ ਵੀ ਕੀ ਚੀਜ਼ਾਂ ਮਿਲਣੀਆਂ ਸਾਡੀ ਕੀ ਆ ਅਸੀਂ ਅਲੱਗ ਚੱਲਦੇ ਹੀ ਰਹਿ ਗਏ ਹਾਂ ਵੀ ਹਾਂ ਸਾਨੂੰ ਅਸੀਂ ਸੋਚਿਆ ਸ਼ਾਇਦ ਮਿਲਣੀਆਂ ਚੀਜ਼ਾਂ ਸਾਨੂੰ ਆਹ ਚੀਜ਼ਾਂ ਆਉਣਗੀਆਂ ਤੇ ਜੇ ਉਹ ਬਾਅਦ ਚ ਕਹੀ ਆ ਪਤਾ ਫਿਰ ਉਹ ਤਾਂ ਤੂੰ ਲੇਟ
ਪਿਛਲੇ ਹਫਤੇ ਮੇਰੇ ਦੋਸਤ ਨੇ ਘਰ ਲਿਆ ਬ੍ਰਿਸਬਨ ਦੇ ਵਿੱਚ ਤੇ ਉਹਨਾਂ ਨੇ ਜਿਹੜੀ ਉਹਦੀ ਇੰਸਪੈਕਸ਼ਨ ਕਰਵਾਈ ਆ ਪ੍ਰੀ ਇੰਸਪੈਕਸ਼ਨ ਜਿਹਨੂੰ ਕਹਿ ਸਕਦੇ ਆ, ਇਸ ਘਰ ਦਾ ਸੌਦਾ ਹੋ ਗਿਆ, ਲੋਨ ਅਪਰੂਵ ਹੋ ਗਿਆ, ਸੈਟਲਮੈਂਟ ਦੀ ਸਮਝ ਲੋ, ਕਨਵੈਂਸਰ ਕੋਲੇ ਕੇਸ ਲੱਗ ਚੁੱਕਿਆ, ਡੇਟ ਵੀ ਸਮਝ ਲੋ, ਸਹੀ ਸਮਝ ਲੋ। ਨੁਕਸ ਜਾਂ ਕੋਈ ਮੰਨ ਲਓ ਨਿੱਕੀਆਂ ਗੱਲਾਂ ਕਹੀਆਂ ਵੀ ਟੂਟੀ ਲੀਕ ਆ, ਕੋਈ ਕੋਈ ਚੀਜ਼ ਫਲਾਨੀ ਸੀ, ਉਹ ਉਹਨਾਂ ਨੇ ਪੂਰਾ ਰਿਪੋਰਟ ਬਣਾ ਕੇ ਦਿੱਤੀ ਇੰਸਪੈਕਸ਼ਨ ਵਾਲਿਆਂ ਨੇ, ਜਾਂ ਇੱਥੇ ਤੇਲ ਆ ਜੀ, ਇੱਥੇ ਫਰਸ਼ ਤੇ ਦਾਗ ਆ, ਇੱਥੇ ਫਲਾਨੇ ਦਾ ਕਲਰ ਖਰਾਬ ਆ,
ਜਦੋਂ ਤੁਸੀਂ ਕੋਈ ਵੀ ਕੰਟਰੈਕਟ ਐਗਜ਼ਿਸਟਿੰਗ ਪ੍ਰੋਪਰਟੀ ਕੋਈ ਕੰਟਰੈਕਟ ਬਣ ਚੁੱਕਦੇ ਆ, ਜੇ ਇਹਦੇ ਵਿੱਚ ਜੇ ਕਲੌਜ਼ ਪਾਈ ਆ ਕਿ ਅਸੀਂ ਜਿਹੜਾ ਲੋਨ ਆ ਅਪਰੂਵਲ ਲੈਣੀ ਆ ਹਾਲੇ ਤੇ ਕੰਡੀਸ਼ਨ ਹੈਗੀ ਹੈ ਲੋਨ ਦੀ ਕੰਡੀਸ਼ਨ ਹੋਈ, ਦੈਟਸ ਵਨ ਕੰਡੀਸ਼ਨ
ਸਬਜੈਕਟ ਟੂ ਲੋਨ।
ਹਾਂਜੀ, ਸਬਜੈਕਟ ਟੂ ਜਿਹੜੀ ਫਾਈਨਾਂਸ ਕਲੌਜ਼ ਜਿਹੜੀ ਆ ਉਹ ਪਾਣੀ ਪੈਣੀ ਆ, ਫੋਰ ਕੰਮ ਚਾਹੀਦੀ ਜੇ ਪਾਵਾ ਤੁਸੀਂ ਕੈਸ਼ ਵੀ ਕਰਦੇ ਆ ਤੇ ਦੈਨ ਤੁਸੀਂ ਪਾ ਲਓ ਦੈਨ ਸੇਫਟੀ। ਤੇ ਜੇ ਤੁਸੀਂ ਇੰਸਪੈਕਸ਼ਨ ਕਰਾਉਣੀ ਆ ਘਰ ਦੀ ਤੇ ਤੁਸੀਂ ਇੰਸਪੈਕਸ਼ਨ ਦੀ ਕਲੌਜ਼ ਉਹਦੇ ਵਿੱਚ ਪਾਓ, ਜੇ ਤੁਸੀਂ ਨਹੀਂ ਪਾਈ ਬਲਕ ਤੇ ਤੁਸੀਂ ਉਹ ਇੰਸਪੈਕਸ਼ਨ ਕਰਾਉਣਾ ਤਾਂ ਦੈਨ ਯੂ ਕਾਂਟ ਡੂ ਐਨੀਥਿੰਗ। ਉਹ ਕਲੌਜ਼ ਹੋ ਗਈ ਤੁਹਾਡੀ ਪਾਰਾਂ ਕੀ ਕਲੌਜ਼ ਪੂਰੀ ਹੋ ਗਈ, ਤੁਹਾਡਾ ਲੋਨ ਹੋ ਗਿਆ, ਤੁਹਾਡੀ ਕਨਫਰਮੇਸ਼ਨ ਚੱਲ ਪਈ ਆ, ਤੇ ਦੈਨ ਯੂ ਕਾਂਟ ਡੂ ਐਨੀਥਿੰਗ। ਜੇ ਤੁਸੀਂ ਉਹਦੇ ਵਿੱਚ ਕਲੌਜ਼ ਪਾਈ ਹੋਈ ਆ ਕਿ ਮੈਨੂੰ ਇੰਸਪੈਕਸ਼ਨ ਕਰਨੀ ਚਾਹੀਦੀ ਆ, ਇੰਸਪੈਕਟਰੀ ਹੋਈ ਤੇ ਤਾਂ ਮੈਂ ਲਾਊਂਗਾ, ਇਹ ਕੰਡੀਸ਼ਨ ਆ, ਤਾਂ ਤੁਸੀਂ ਉਹਦੇ ਚੋਂ ਨਿਕਲ ਸਕਦੇ ਆ, ਅਦਰਵਾਈਜ਼ ਤੁਸੀਂ ਨਹੀਂ ਨਿਕਲ ਸਕਦੇ।
ਚਲੋ ਬਹੁਤ ਵਧੀਆ, ਤੁਸੀਂ ਜਿੰਨੀਆਂ ਜਾਣਕਾਰੀ ਦਿੱਤੀ ਆ ਵੇਲੇ ਵੇਲੇ ਸਿਰ ਤਾਂ ਨੂੰ ਜੋੜਦੇ ਰਹਾਂਗੇ ਅਸੀਂ ਤੇ ਹੋਰ ਜਾਣਕਾਰੀ, ਪਰ ਫਿਰ ਵੀ ਹੋਰ ਤੁਸੀਂ ਆਪਣੇ ਬੰਦਿਓ ਕੀ ਕਹਿਣਾ ਚਾਹੋਗੇ?
ਲਾਸਟ ਕੁਐਸਚਨ ਦੇ ਨਾਲ ਰਿਲੇਟਡ ਸੀਗਾ, ਪ੍ਰੋਪਰਟੀ ਬਾਏ ਕਰਦੇ ਆ ਤੇ ਅੱਜ ਕੱਲ ਦੀ ਜਿਹੜੀ ਮਾਰਕੀਟ ਦੇ ਵਿੱਚ ਜਿਹੜੇ ਤੁਸੀਂ ਮੈਲਬਨ ਮਾਰਕੀਟ ਜਾਂ ਬ੍ਰਿਸਬਨ ਮਾਰਕੀਟ ਵੀ ਚੱਲੀਆਂ ਬਹੁਤ ਹੀ ਨੇ, ਪਰ ਜੇ ਤੁਸੀਂ ਬਾਏ ਕਰਦੇ ਆ ਤੇ ਐਗਜ਼ਿਸਟਿੰਗ ਸਾਰੇ ਜਿੱਦਾਂ ਆਪਣੇ ਜਿਹੜੇ ਲੋਕ ਨੇ ਉਹ ਬਾਏ ਕਰਦੇ ਆ ਕਿ ਅਸੀਂ ਨਵਾਂ ਘਰ ਬਣਾਈਏ, ਪਰ ਜੇ ਤੁਸੀਂ ਨਹੀਂ ਬਹੁਤ ਕਰ ਸਕਦੇ ਹੋ ਬਜਟ ਦੇ ਵਿੱਚ ਤੇ ਦੈਨ ਤੁਸੀਂ ਕੋਈ ਐਗਜ਼ਿਸਟਿੰਗ ਜਿਹੜਾ ਘਰ ਆ ਉਹ ਲੈ ਲਓ, ਉਹਦੇ ਜਿਹੜੀ ਵੱਡੀ ਲੈਂਡ ਆ ਉਹ ਕਰੋ ਟਾਰਗੇਟ ਕਿ ਲੈਂਡ ਵੱਡੀ ਹੋਵੇ, ਤੇ ਦੈਨ ਉਹਦੇ ਚ ਸਬਜ਼ੀਆਂ ਦੇ ਚਾਰਜ ਵੀ ਹੋ ਜਾਂਦੇ ਨੇ, ਜਾਂ ਪ੍ਰੋਪਰਟੀ ਜਿਹੜੀ ਆ ਮਾਰਕੀਟ ਉਹਦੀ ਵੈਲਿਊ ਜਿਹੜੀ ਸਬਜ਼ੀਆਂ ਕਰਕੇ ਵੱਧ ਸਕਦੇ ਨੇ, ਤੁਸੀਂ ਕਰ ਸਕਦੇ ਨੇ ਕਿ ਤੁਸੀਂ ਇਸਦੇ ਲਈ ਜੇ ਤੁਸੀਂ ਸੇਵਾਵਾਂ ਜਿਹੜੀਆਂ ਅਸੀਂ ਦਿੰਦੇ ਹਾਂ ਤਾਂ ਜੋ ਉਹਨੂੰ ਸਬਜ਼ੀਆਂ ਕਰਕੇ ਜੇ ਕਿੱਦਾਂ ਪੋਟੈਂਸ਼ੀਅਲ ਟ੍ਰੇਡ ਕੀਤਾ ਜਾ ਸਕਦਾ, ਉਹਨੂੰ ਕਿੱਦਾਂ ਮਾਰਕੀਟ ਦੇ ਵਿੱਚ ਰਿਜ਼ਿਸਟੈਂਸ ਜਿਹੜੀ ਹੈਗੀ ਪ੍ਰੋਪਰਟੀ ਦੀ ਹੈਗੀ ਆ ਉਹਦੇ ਕੀ ਪ੍ਰੋਸੈਸ ਨੇ ਅੱਗੇ ਲਈ, ਜਾਂ ਤੁਸੀਂ ਕਰ ਸਕਦੇ ਆ ਜਾਂ ਉਹਨੂੰ ਤੁਸੀਂ ਗ੍ਰੈਨੀ ਚਾਰਟ ਲਾ ਸਕਦੇ ਆ, ਕੌਨਸ ਡਿਫਰੈਂਟ ਡਿਪਲਾਟਮੈਂਟ ਹੁੰਦੀਆਂ ਨੇ ਉਹ ਵੀ ਅਸੀਂ ਲਾ ਕੇ ਦਿੰਦੇ ਹਾਂ, ਤੇ ਪ੍ਰੋਪਰਟੀ ਦਾ ਏ ਟੂ ਜੈਡ ਹੀ ਤਕਰੀਬਨ ਵਟਸਐਪ ਸ਼ੋਪ ਆ, ਜੇ ਵੀ ਤੁਸੀਂ ਸ਼ੁਰੂਆਤ ਸ਼ੋਪ ਲੈਣਾ ਹੋਵੇ ਜਾਂ ਤੁਸੀਂ ਰੀਸਿੰਗ ਕਰਨਾ ਹੋਵੇ ਰੀਅਲ ਸਟੇਟ ਦਾ ਜੇ ਸੈਲ ਕਰਨਾ ਹੋਵੇ ਤਾਂ ਸਾਡੀ ਰੀਅਲ ਸਟੇਟ ਦੇ ਵਿੱਚ ਵੀ ਹੈ, ਤੇ ਸਾਰਾ ਕੁਛ ਅਸੀਂ ਵਟਸਐਪ ਦੇ ਸਕਦੇ, ਤੇ ਮੈਂ ਆਪਣੇ ਸਾਰੇ ਜਿਹੜੇ ਲਿਸਨਰ ਉਹਨਾਂ ਨੂੰ
ਬਿਲਕੁਲ ਜੀ, ਸਾਡੇ ਸਰੋਤੇ ਜਿਹੜੇ ਅੱਜ ਦੇ ਪ੍ਰੋਗਰਾਮ ਸੁਣ ਰਹੇ ਆ ਤੇ ਉਹਨਾਂ ਸਾਰਿਆਂ ਨੇ ਇਹ ਗੱਲਬਾਤ ਸੁਣੀ ਹੋਣੀ ਆ ਤੇ ਉਹਨਾਂ ਦੀ ਦਾਅਵੇਬੰਦ ਵੀ ਹੋਊਗੀ, ਸੋ ਪ੍ਰੋਪਰਟੀ ਦੇ ਮਾਮਲੇ ਦੇ ਵਿੱਚ ਕੋਈ ਵੀ ਐਡਵਾਈਸ ਕੋਈ ਵੀ ਸਲਾਹ ਲੈਣੀ ਹੋਵੇ ਤਾਂ ਤੁਸੀਂ ਬਾਈ ਕਰਕੇ ਉਹਨਾਂ ਦਾ ਨੰਬਰ ਲੈ ਸਕਦੇ ਹੋ, ਰੇਡੀਓ ਦੇ ਉੱਤੇ ਹਰ ਰੋਜ਼ ਨੰਬਰ ਜਿਹੜਾ ਨਾਲ ਚੱਲਦਾ ਹੈਗਾ ਪਹਿਲਾਂ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਪੁੰਜ ਵੀ ਹਰਵਿੰਦਰ ਸਿੰਘ ਗਸ਼ਤਾ ਲਿਖ ਕੇ ਤੁਸੀਂ ਪੁਆਇੰਟ ਕਰ ਸਕਦੇ ਹੋ ਫੇਸਬੁੱਕ ਵਗੈਰਾ ਦੇ ਉੱਤੇ ਵੀ, ਦਾ ਤੁਹਾਨੂੰ ਬੈਨੀਫਿਟ ਹੋਊਗਾ ਜਿੰਨਾ ਕਿ ਤੁਸੀਂ ਕਈ ਵਾਰ ਕੀ ਹੁੰਦਾ ਨਾ ਕਿਸੇ ਵੀ ਸੇਵਾਵਾਂ ਦੇ ਬਦਲੇ ਜੇ ਅਸੀਂ ਪੇ ਕਰਦੇ ਹਾਂ ਤਾਂ ਸਾਨੂੰ ਇਹ ਹੁੰਦਾ ਵੀ ਫਾਲਤੂ ਦੇ ਪੈਸੇ ਆ, ਫਾਲਤੂ ਦੇ ਪੈਸੇ ਨੀ ਹੁੰਦੇ, ਉਹ ਪਾਰਟਨਰ ਜੇ ਤੁਹਾਡੇ ਤੋਂ ਪਾਰਟੀ ਦੇ ਪੈਸੇ ਲੈਂਦਾ ਤਾਂ ਉਹ ਤੁਹਾਡੇ ਉੱਤੋਂ ਜਿੰਨੀ ਕੁ ਫੀਸ ਆਪ ਲੈਣੀ ਹੁੰਦੀ ਉਹ ਤੋਂ ਕਾਫੀ ਪੈਸੇ ਉਹ ਤੁਹਾਡੇ ਸੇਵ ਕਰ ਦਿੰਦਾ। ਇਹ ਮੈਂ ਪਹਿਲਾਂ ਵੀ ਬਹੁਤ ਸਾਰੇ ਕੰਮ ਨਿੱਜੀ ਤੌਰ ਤੇ ਦੇਖਿਆ। ਇਹ ਵਾਰੀ ਕੀ ਹੁੰਦਾ ਵੀ ਅਸੀਂ ਜਾਣੇ ਅਣਜਾਣੇ ਅਸੀਂ ਖਰਚਾ ਵੀ ਵੱਧ ਕਰ ਬੈਠੇ ਹਾਂ ਤੇ ਉਹ ਚੀਜ਼ ਵੀ ਨੀ ਲੈ ਪਾਉਂਦੇ। ਸੋ ਬਾਈ ਜੀ ਤੁਸੀਂ ਤੜਕੇ ਤੜਕੇ ਪ੍ਰੋਗਰਾਮ ਦੇ ਵਿੱਚ ਜੁੜੇ ਹੋ, ਤੁਹਾਨੂੰ ਬਿਨਾਂ ਨੋਟਿਸ ਦਿੱਤਿਆਂ ਅਸੀਂ ਐਸਐਨਕੇ ਅਸੀਂ ਜੋੜ ਲਿਆ ਤੇ ਇਸ ਲਈ ਬਹੁਤ ਬਹੁਤ ਧੰਨਵਾਦ ਤੇ ਫਿਰ ਵੀ ਕਿਸੇ ਦਿਨ ਅੱਗੇ ਪ੍ਰੋਗਰਾਮ ਚ ਆਪਾਂ ਗੱਲਬਾਤ ਕਰਾਂਗੇ।
ਜੀ ਮੈਂ ਇੱਕ ਵਾਰੀ ਫਿਰ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਧੰਨਵਾਦ ਕਰਦਾ ਤੇ ਨਾਲੇ ਮੈਂ ਆਪਣਾ ਇੱਕ ਨੰਬਰ ਮੈਂ ਤੁਹਾਡੇ ਕੋਲ ਦੇ ਨਾਲ ਦੇ ਰਹੀ ਹਾਂ 0477 500 600 ਮੈਨੂੰ ਕਰਕੇ ਜਿਹੜੀ ਮੈਂ ਜਿਹੜਾ ਪੈਸੇ ਲੱਗਦੇ
ਬੜਾ ਸੌਖਾ ਜਿਹਾ ਨੰਬਰ ਹੈ ਜੀ 0477 500 600 500 600 ਯਾਨੀ ਕਿ 470 500 600 ਸੋ ਬਹੁਤ ਮੈਂ ਜੀ ਜੀ ਹਰਵਿੰਦਰ ਸਿੰਘ ਗਰਚਾ ਜਿਹੜੇ ਕਿ ਮੈਲਬਨ ਤੋਂ ਸਾਡੇ ਨਾਲ ਜੁੜੇ ਹੋਏ ਸਨ, ਪ੍ਰੋਪਰਟੀ ਤੇ ਬਿਲਡਰ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਮਹਾਰਤਾਂ ਹਾਸਲ ਆ ਜਿਹਨਾਂ ਨੂੰ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ। ਉਮੀਦ ਹੈ ਤੁਹਾਨੂੰ ਗੱਲਬਾਤ ਚ ਕੁਛ ਨਾ ਕੁਛ ਲਾਹਾ ਜ਼ਰੂਰ ਮਿਲਿਆ ਹੋਊਗਾ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਇੱਕ ਹੁਣ ਸੁਣ ਲਾਂਗੇ ਜੀ ਗੀਤ ਤੇ ਗੀਤ ਤੋਂ ਬਾਅਦ ਆਪਾਂ ਇੱਕ ਹੋਰ ਅਹਿਮ ਵਿਸ਼ੇ ਤੇ ਅੱਜ ਗੱਲਬਾਤ ਕਰਨੀ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਨੂੰ ਮੈਲਬਨ ਦੇ ਸਰਦਾਰ ਗੁਰਵੰਤ ਸਿੰਘ ਬੈਂਸ ਹੋਰਾਂ ਨੂੰ ਜੋੜਦੇ ਹਾਂ ਕਿਉਂਕਿ ਜਿਹੜਾ ਜੈਨੋਸਾਈਡ ਦਾ ਇੱਕ ਹੋਇਆ ਜੈਨੋਸਾਈਡ ਦਾ ਮਾਮਲੇ ਦੇ ਵਿੱਚ ਜਿਹੜੀ ਗੱਲਬਾਤ ਤੁਸੀਂ ਹਰ ਸਾਲ ਮੈਲਬਨ ਦੇ ਵਿੱਚ ਇੱਕ ਜਿਹੜਾ ਰੋਸ ਮਾਰਕ ਕੀਤਾ ਜਾਂਦਾ ਜੈਨੋਸਾਈਡ ਦੇ ਮਾਮਲੇ ਦੇ ਵਿੱਚ ਉਸ ਬਾਰੇ ਚ ਆਪਾਂ ਹੋਰ ਵਿਸਤਾਰ ਚ ਗੱਲਾਂ ਬਾਤਾਂ ਕਰਨੀਆਂ ਸਰਦਾਰ ਗੁਰਵੰਤ ਸਿੰਘ ਹੋਰਾਂ ਨਾਲ। ਪਰ ਫਿਲਹਾਲ ਇੱਕ ਬ੍ਰੇਕ ਤੇ ਗੀਤ ਤੇ ਗੀਤ ਤੋਂ ਬਾਅਦ ਫਿਰ ਮੈਂ ਹਾਜ਼ਰ ਹਾਂ ਇੱਕ ਵਾਰ ਗੁਰਵੰਤ ਸਿੰਘ ਹੋਰਾਂ ਨਾਲ।
ਆਪਣੀ ਬਿਜ਼ਨਸ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-3080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923030।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿਣੀ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04111269631, 04112229631, ਜਾਂ ਵਿਜ਼ਿਟ ਕਰੋ www.healthdrops.com.au।
15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 04066986436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ
ਸਕਦੇ। ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ GT ਰੋਡ ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04045418755, ਯਾਨੀ ਕਿ 04054-18755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਸੀਡੀ ਬੈਟਰੀਜ਼ ਨਾਲ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਸੀਡੀ ਬੈਟਰੀਜ਼,
ਸੀਡੀ ਬੈਟਰੀਜ਼।
ਆ ਵੇਖ ਲੋ ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ ਕਹਿੰਦੀਆਂ ਆਖੇ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ
ਉਹ ਕਿਉਂ ਘਬਰਾਉਣੀ ਏ ਭਾਗਵਾਨੇ ਇਹਦਾ ਵੀ ਉਪਾਅ ਲੱਭ ਲਿਆ ਮੈਂ ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ ਉਹ ਵੀ ਬਾਲ ਉੱਥੇ ਲਵਾ ਕੇ ਆਇਆ
ਅੱਛਾ
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ ਬਾਲ ਲਵਾ ਕੇ ਆਉਂਗਾ ਆ ਵੇਖ ਲੈ ਪਤਾ
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦਵਾਕਰ ਗਰਗ ਦਾ ਗਰਗ ਹੇਅਰ ਟ੍ਰਾਂਸਪਲੈਂਟ ਕਲੀਨਿਕ ਬਠਿੰਡਾ ਵਟਸਐਪ ਜਾਂ ਫੋਨ ਨੰਬਰ 9814820590 ਨਾਮਦੇਵ ਰੋਡ ਆਪੋਜ਼ਿਟ ਸਟਰੀਟ ਨੰਬਰ 8 ਸਿੰਘਾ ਨਿਊਰੋ ਹਸਪੀਟਲ ਬਠਿੰਡਾ
ਆ ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ
ਕਰਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਮੈਂ ਤੁਹਾਡਾ ਦੋਸਤ ਮਿੰਟੋ ਬਰਾੜ ਐਡਮਿਟ ਦੇ ਸਟੂਡੀਓ ਤੋਂ ਜੁੜਿਆ ਜੀ ਤੁਹਾਡੇ ਨਾਲ ਤੇ ਮੇਰੇ ਨਾਲ ਸਰਜੀਤ ਸਿੰਘ ਪਟਿਆਲਾ ਤੋਂ ਟੈਕਨੀਕਲ ਸਪੋਰਟ ਦੇ ਰਹੇ ਆ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਜੀ ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਜਿਹੜੀ ਆਪਾਂ ਇਸ ਤੋਂ ਪਹਿਲਾਂ ਪ੍ਰੋਪਰਟੀ ਪੁਆਇੰਟ ਹਰਵਿੰਦਰ ਸਿੰਘ ਖਰਚਾ ਹੋਣਾ ਗੱਲਬਾਤ ਕੀਤੀ ਆ ਉਹ ਪਸੰਦ ਕੀਤੀ ਆ ਤੇ ਉਹਨਾਂ ਨੇ ਬਹੁਤ ਸਾਰੇ ਟਿਪਸ ਹੋਰ ਜਾਣੇ ਨੇ ਚਾਹੇ ਆ ਸੋ ਤੁਹਾਨੂੰ ਅਸੀਂ ਨੰਬਰ ਅਨਾਊਂਸ ਕਰ ਦਿੱਤਾ ਸੀ 0477 500 600 ਇਹ ਉਹਨਾਂ ਦਾ ਨੰਬਰ ਆ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਸੋਸ਼ਲ ਮੀਡੀਆ ਤੇ ਵੀ ਹਰਵਿੰਦਰ ਸਿੰਘ ਗਰਚਾ ਲਿਖ ਕੇ ਉਹਨਾਂ ਨੂੰ ਲੱਭ ਸਕਦੇ ਹੋ ਸੋ ਜਿਹੜੇ ਸੱਜਣ ਮਿੱਤਰ ਸੁਨੇਹੇ ਦੇ ਰਹੇ ਆ ਉਹਨਾਂ ਸੱਜਣਾ ਮਿੱਤਰਾਂ ਦੇ ਵਿੱਚ ਰਣਜੋਤ ਸਿੰਘ ਤੇ ਪ੍ਰਭ ਸਿਮਰਨ ਅਜੀਤ ਸਿੰਘ ਹੋਰ ਬਹੁਤ ਸਾਰੇ ਸੱਜਣ ਮਿੱਤਰ ਵਿਕਾਰ ਸਿੰਘ ਢੰਡੀ ਕੇ ਹਾਂਗਕਾਂਗ ਤੋਂ ਜੁੜੇ ਹੋਏ ਆ ਤੇ ਇਹਨਾਂ ਦੇ ਪ੍ਰਭ ਸਿਮਰਨ ਅਜੀਤ ਸਿੰਘ ਲਿਖ ਰਹੇ ਆ ਜੀ ਕਹਿੰਦੇ ਸੋਮਵਾਰ ਨੂੰ ਕੰਮ ਤੇ ਜਾਣ ਦਾ ਚਾਅ ਹੁੰਦਾ ਕਿਉਂਕਿ ਨਾਲ ਨਾਲ ਜਿਹੜਾ ਮਿੰਟੂ ਭਾਜੀ ਦਾ ਪ੍ਰੋਗਰਾਮ ਸੁਣਨਾ ਹੁੰਦਾ ਤੁਹਾਨੂੰ ਵਧੀਆ ਲੱਗਦਾ ਪ੍ਰੋਗਰਾਮ ਸੋ ਬਹੁਤ ਮਿਹਰਬਾਨੀ ਤੁਸੀਂ ਭਾਜੀ ਪ੍ਰੋਗਰਾਮ ਸੁਣਦੇ ਹੋ ਤੇ ਪ੍ਰੋਗਰਾਮ ਦੀ ਤਾਰੀਫ ਕਰਦੇ ਹੋ ਤੇ ਸਾਡੀ ਵੀ ਹੌਸਲਾ ਅਫਜਾਈ ਕਰਦੇ ਹੋ ਸੋ ਸਾਡੀ ਮਿਹਨਤ ਦਾ ਮੁੱਲ ਆ ਜੀ ਇਹ ਸਾਡੀ ਕਮਾਈ ਆ ਜਿਹੜੇ ਤੁਹਾਡੇ ਦੋ ਬੋਲ ਹੋਰ ਸਾਨੂੰ ਕੋਈ ਵੀ ਕਿਸੇ ਕਿਸਮ ਚ ਇਹਦੇ ਚ ਕਮਾਈ ਦਾ ਕੋਈ ਸਾਧਨ ਨਹੀਂ ਹੈ ਸਾਰੇ ਪਾਸੇ ਜੇਬ ਚੋਂ ਲਾ ਕੇ ਹੀ ਇਹ ਕੰਮ ਚੱਲਦੇ ਆ ਪਰ ਤੁਹਾਡੇ ਦੋ ਬੋਲ ਸਾਨੂੰ ਜਿਹੜਾ ਪਿੱਛੇ ਨਹੀਂ ਮੁੜਨ ਦਿੰਦੇ ਹੌਸਲਾ ਦਿੰਦੇ ਆ ਸੋ ਹਰਮਨ ਰੇਡੀਓ ਦੇ ਉੱਤੇ ਅਕਸਰ ਇਹ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਲੈ ਕੇ ਆਉਣੇ ਆ ਜਿਹੜੀਆਂ ਸ਼ਖਸੀਅਤਾਂ ਨੇ ਕੁਝ ਨਾ ਕੁਝ ਆਪਣੇ ਇਸ ਵਿਦੇਸ਼ ਪ੍ਰਵਾਸ ਦੌਰਾਨ ਕੁਝ ਨਾ ਕੁਝ ਚੰਗਾ ਕੀਤਾ ਜਾਂ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਜਾਂ ਆਪਣੀਆਂ ਜੜਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਜਾਂ ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਉਣ ਦੇ ਵਿੱਚ ਜਿਹੜੀ ਆਪਣੀ ਯੋਗਦਾਨ ਪਾਉਂਦੇ ਆ ਸੋ ਉਹਨਾਂ ਸ਼ਖਸੀਅਤਾਂ ਚੋਂ ਵਿੱਚੋਂ ਨਾਂ ਆਉਂਦਾ ਸਰਦਾਰ ਗੁਰਮੰਤ ਸਿੰਘ ਬੈਂਸ ਹੋਰਾਂ ਦਾ ਜਿਹੜੇ ਕਿ ਸਿੱਖਿਜ਼ਮ ਜਾਂ ਸਿੱਖੀ ਨਾਲ ਜੁੜੇ ਹੋਏ ਮਾਮਲਿਆਂ ਨਾਲ ਪ੍ਰਤੀ ਕਾਫ਼ੀ ਸੁਚੇਤ ਆ ਤੇ ਕਾਫ਼ੀ ਉਹਨਾਂ ਦੇ ਗਹਿਰੀ ਨਜ਼ਰ ਰੱਖਦੇ ਆ ਤੇ ਵੇਲੇ ਵੇਲੇ ਸਿਰ ਜਿਹੜੇ ਆਪਣੇ ਹੱਕਾਂ ਲਈ ਆਵਾਜ਼ ਵੀ ਬੁਲੰਦ ਕਰਦੇ ਆ ਤੇ ਬਹੁਤ ਸਾਲਾਂ ਤੋਂ ਤੁਸੀਂ ਦੇਖ ਰਹੇ ਹੋਵੋਗੇ ਵੀ ਹਰ ਸਾਲ ਜਿਹੜਾ ਸਿੱਖ ਜੈਨੋਸਾਈਡ ਦੇ ਮਾਮਲੇ ਦੇ ਵਿੱਚ ਇੱਕ ਰੋਸ ਮਾਰਚ ਕੀਤਾ ਜਾਂਦਾ ਮੈਲਬਨ ਦੇ ਵਿੱਚ ਉਹਦੇ ਵੀ ਉਹ ਜਿਹੜੇ ਮੇਨ ਪ੍ਰਬੰਧਕ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਆ ਇਸ ਵਾਰ ਫੇਰ ਜਿਹੜਾ 4 ਤਰੀਕ ਨੂੰ ਇਹ ਜਿਹੜਾ ਪ੍ਰੋਗਰਾਮ ਮੈਲਬਨ ਦੇ ਵਿੱਚ ਹੋ ਰਿਹਾ ਤੇ ਉਹਦੇ ਮਾਮਲੇ ਚ ਕਿੱਥੋਂ ਤੱਕ ਹੋਣ ਤੱਕ ਇੰਨੇ ਸਾਲਾਂ ਦੇ ਵਿੱਚ ਅਸੀਂ ਕੀ ਖੱਟਿਆ ਤੇ ਕੀ ਅਸੀਂ ਖੱਟ ਸਕਦੇ ਹਾਂ ਤੇ ਕੀ ਸਾਨੂੰ ਹੋਰ ਕਰਨਾ ਚਾਹੀਦਾ ਇਸ ਨੂੰ ਕਾਮਯਾਬ ਕਰਨ ਲਈ ਤਾਂ ਕਿ ਅਸੀਂ ਪ੍ਰੈਸ਼ਰ ਕ੍ਰੀਏਟ ਕਰ ਸਕੀਏ ਕਿਉਂ ਇਹ ਕੰਮ ਹੁੰਦਾ ਕੋਈ ਦਿਖਾਵੇ ਲਈ ਨਹੀਂ ਹੁੰਦੇ ਇਹ ਇੱਕ ਪ੍ਰੈਸ਼ਰ ਬਣਾਉਣ ਲਈ ਗੱਲਾਂ ਹੁੰਦੀਆਂ ਸੋ ਆਪਾਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਗੁਰਬਖਸ਼ ਸਿੰਘ ਬੈਂਸ ਹੋਰਾਂ ਦਾ ਤੇ ਫਿਰ ਉਹਨਾਂ ਤੋਂ ਜਾਣਦੇ ਹਾਂ
ਪਰਿਵਾਰ ਜਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਉਹਨਾਂ ਸਾਰਿਆਂ ਦਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਾਈ ਜੀ ਤੁਸੀਂ ਕਾਫੀ ਸਾਲਾਂ ਤੋਂ ਜਿਹੜਾ ਸਿੱਖ ਸੰਘਰਸ਼ ਦੇ ਵਿੱਚ ਜੁੜੇ ਹੋਏ ਹੋ, ਸਿੱਧੇ ਸਿੱਧੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਰੂਪ ਚ ਤੁਸੀਂ ਜਿਹੜਾ ਆਪਦਾ ਬਣਦਾ ਯੋਗਦਾਨ ਪਾ ਰਹੇ ਹੋ, ਤੇ ਇਹ ਵੱਖਰੀ ਗੱਲ ਆਉਂਦੀ ਆ ਵੀ ਜਿਹੜੇ ਸਾਨੂੰ ਪਤਾ ਇਹਨਾਂ ਕੰਮਾਂ ਦੇ ਨਤੀਜੇ ਆਪਣੇ ਸਲੋਹ ਆਉਂਦੇ ਆ, ਪਰ ਜਿਹੜੇ ਬੰਦੇ ਆਸ ਨਾਲ ਲੱਗੇ ਰਹਿੰਦੇ ਆ ਤੇ ਉਹ ਕੁਛ ਨਾ ਕੁਛ ਤਾਂ ਅਖੀਰ ਨੂੰ ਖੱਟ ਹੀ ਲੈਂਦੇ ਆ, ਨਾ ਹੀ ਡਿੱਗਦੇ ਆ। ਸੋ ਜਿਹੜਾ ਮੇਨ ਤੁਸੀਂ ਅੱਜ ਕੱਲ ਆਪਾਂ ਜਿਹੜੀ ਜੈਨੋਸਾਈਡ ਦੇ ਮਾਮਲੇ ਦੀ ਗੱਲ ਕਰਦੀ ਆ, ਇਹ ਕਿੰਨੇ ਸਾਲ ਹੋ ਗਏ ਤੇ ਕੀ ਇਹਦਾ ਸ਼ੁਰੂਆਤ ਸੀ, ਕੀ ਬੇਸ ਸੀ ਤੇ ਹੁਣ ਕਿੱਥੇ ਹੋ?
ਹਾਂਜੀ ਮਿੰਟੂ ਸਾਹਿਬ, ਗੱਲ ਇਹ ਆ ਵੀ ਜਿਹੜਾ ਜੈਨੋਸਾਈਡ ਦਾ ਮੁੱਦਾ ਜਿਹੜਾ ਇਹ ਜਿਹੜੇ ਦਿਨ ਨੇ, ਅੱਜ 30 ਅਕਤੂਬਰ ਹੈ ਤੇ ਕੱਲ ਦੇ 31 ਅਕਤੂਬਰ ਹੋਣਾ, ਤੇ ਕੱਲ ਦਾ ਦਿਨ ਸਾਡੇ ਇਤਿਹਾਸ ਦੇ ਵਿੱਚ ਕਾਫੀ ਮਹੱਤਤਾ ਵਾਲਾ ਦਿਨ ਹੈ। ਸਾਡੀ ਕੌਮ ਦੇ ਬਹੁਤੇ ਹਿੱਸੇ ਨੂੰ ਇਸ ਦਿਨ ਦਾ ਪਤਾ ਨਹੀਂ ਹੈ ਕਿ ਅੱਜ ਤੋਂ 33 ਵਰੇ ਪਹਿਲਾਂ ਜਦੋਂ ਜੂਨ 1983 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਸਾਡਾ ਨਿਜਾਕਾਰਾ ਕਾਰਵਾਈ ਹੋਈ ਸੀ, ਤਾਂ ਉਹਦੇ ਪ੍ਰਤੀਕਰਮ ਦੇ ਵਜੋਂ 31 ਅਕਤੂਬਰ 1983 ਵਾਲੇ ਸਾਲ ਹੀ ਦੇਸ਼ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਹਦੀ ਉਸ ਕੀਤੇ ਕੁਕਰਮ ਦੀ ਸਜ਼ਾ 31 ਅਕਤੂਬਰ ਨੂੰ ਦੇ ਦਿੱਤੀ ਗਈ ਸੀ। ਤੇ ਉਹਦੇ ਪ੍ਰਤੀਕਰਮ ਦੇ ਵਜੋਂ ਇਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਨਵੰਬਰ ਦੀ 1, 2, 3, 4 ਤਰੀਕਾਂ ਨੂੰ ਬਹੁਤ ਵੱਡੇ ਵਿਆਪਕ ਪੈਮਾਨੇ ਦੇ ਉੱਤੇ ਬੜੇ ਸਿਸਟਮੈਟਿਕ ਢੰਗ ਦੇ ਨਾਲ ਬਿਊਰੋਕਰੈਟਿਕ ਬੇਸਿਸ ਦੇ ਆਧਾਰ ਦੇ ਉੱਤੇ ਵੀ, ਅਤੇ ਨਾਲ ਹੀ ਸਟੇਟ ਸਪੋਂਸਰਡ ਉਹ ਜਿਹੜਾ ਕਤਲੇਆਮ ਸਿੱਖਾਂ ਦਾ ਦਿੱਲੀ ਦੇ ਵਿੱਚ ਅਤੇ ਹੋਰ ਬਹੁਤਿਆਂ ਰਾਜਾਂ ਦੇ ਵਿੱਚ ਕੀਤਾ ਸੀ ਵਿਆਪਕ ਪੱਧਰ ਦੇ ਉੱਤੇ, ਜਿਹਦੇ ਵਿੱਚ ਹਜ਼ਾਰਾਂ ਕਹਿ ਲਈਏ ਤੇ 30-35 ਹਜ਼ਾਰ, ਕਿਉਂਕਿ ਸਹੀ ਅੰਕੜੇ ਹਿਸਾਬ ਲਾਉਣਾ ਬਹੁਤ ਮੁਸ਼ਕਿਲ ਹੁੰਦਾ, ਪਰ ਇੰਨਾ ਪਤਾ ਕਿ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਤਲੇਆਮ ਹੋਇਆ ਸੀ। ਤੇ ਉਹ ਜਿਹੜੀ ਜੋ ਇਹ ਵਿਆਪਕ ਪੈਮਾਨੇ ਦੇ ਉੱਤੇ ਕਤਲੇਆਮ ਹੋਇਆ ਸੀ, ਜਿਹਨੂੰ ਆਪਾਂ ਨਸਲਕੁਸ਼ੀ ਦੇ ਲੈਵਲ ਤੇ ਜਾ ਕੇ ਮਹਿਸੂਸ ਕਰਦੇ ਰਹੇ ਹਾਂ ਔਰ ਕਰਨਾ ਚਾਹੀਦਾ, ਤੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਨਾਂ ਦੇ ਵਿੱਚ ਉਹਦੀ ਯਾਦ ਤਾਜ਼ਾ ਰਹੇ, ਕਿਉਂਕਿ ਯਾਦ ਤਾਜ਼ਾ ਰੱਖਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਕਿ ਇਹ ਦੂਜੀ ਵਾਰੀ ਨਾ ਵਾਪਰ ਜਾਵੇ, ਇੱਕ ਵਾਰ ਤੇ ਜੋ ਹੋਣਾ ਹੋ ਗਿਆ ਪਰ ਕਿਤੇ ਦੂਜੀ ਵਾਰੀ ਨਾ ਹੋ ਜਾਵੇ। ਇਸ ਕਰਕੇ ਅਸੀਂ ਯਤਨ ਕਰੀਦਾ ਕਿ ਯਾਦ ਤਾਜ਼ਾ ਬਣੀ ਰਹੇ, ਉਸ ਯਾਦ ਨੂੰ ਤਾਜ਼ਾ ਰੱਖਣ ਦੀ ਖਾਤਰ ਹੀ ਜਿਹੜਾ ਅਸੀਂ ਜੋ ਜੈਨੋਸਾਈਡ ਮਾਰਚ ਕਰਦੇ ਹਾਂ। ਹਾਂਜੀ
ਟਾਈਮ ਲੱਗ ਜਾਂਦਾ ਕਿਸੇ ਵੀ ਗੱਲ ਦੀ ਤਹਿ ਤੇ ਜਾਣ ਲਈ, ਸਿਧਾਂਤਕ ਤੌਰ ਤੇ ਕਈ ਵਾਰੀ ਸਾਨੂੰ ਘੇਰਾਬੰਦੀ ਜਿੱਦਾਂ ਅਸੀਂ ਕਰਦੇ ਹਾਂ ਦੱਸਦੇ ਹਾਂ ਵੀ ਸਾਨੂੰ ਸਿਧਾਂਤਕ ਤੌਰ ਤੇ ਘੇਰਿਆ ਗਿਆ, ਤੇ ਕਾਫੀ ਚਿਰ ਤੋਂ ਸਾਡੇ ਤੋਂ ਇਹੀ ਕਹਾਈ ਗਈ ਵੀ ਇਹ ਦਿੱਲੀ ਦੰਗੇ ਆ ਜੀ, ਦੰਗੇ ਆ, ਦੰਗੇ ਹੋਏ ਜੀ, ਪਰ ਫਿਰ ਅਖੀਰ ਜਾਗਰੂਕ ਲੋਕਾਂ ਨੇ ਇਹਨੂੰ ਜਿਹੜਾ ਦੰਗਿਆਂ ਤੋਂ ਥਾਂ ਤੋਂ ਕੱਢ ਕੇ ਇਹਨੂੰ ਨਸਲ ਖੁਸ਼ੀ ਦਾ ਜਿਹੜਾ ਨਾਮ ਦਿੱਤਾ ਵੀ ਅਸਲ ਚ ਦੰਗੇ ਨਹੀਂ ਸੀ। ਦੰਗੇ ਤਾਂ ਕੋਈ ਵੀ ਦੋ ਕੌਮਾਂ ਭਾਵੇਂ ਕੋਈ ਵੀ ਦੋ ਗਰੁੱਪ ਲੜਦੇ ਆ ਭਿੜਦੇ ਆ ਉਹ ਦੰਗੇ ਹੋ ਸਕਦੇ ਆ, ਇਹ ਤਾਂ ਇੱਕ ਟਾਰਗੇਟ ਕਰਕੇ ਕੀਤਾ ਗਿਆ ਕੰਮ ਸੀਗਾ, ਤੇ ਟਾਰਗੇਟ ਕਰਕੇ ਕੰਮ ਕੀਤੇ ਕਰਕੇ ਖਾਸ ਨਸਲ ਦੇ ਮਾਮਲੇ ਚ ਉਹਨੂੰ ਦਬਾਉਣ ਦੀ ਕੋਸ਼ਿਸ਼ ਸੀ, ਪਰ ਇਹ ਪਹਿਲੇ ਦਿਨੋਂ ਚੱਲਦਾ ਆ ਜੀ। ਸਿੱਖ ਕੌਮ ਦੀ ਜਿਹੜੀ ਨਸਲ ਖੁਸ਼ੀ ਆ ਉਹ ਬਹੁਤ ਪਹਿਲਾਂ ਤੋਂ ਚੱਲਦੀ ਆਈ ਆ, ਪਰ ਉਹ ਅਖੀਰ ਕਹਿੰਦੇ ਨੀ ਫੇਰ ਅਸੀਂ ਡੂਨ ਸਵਾਏ ਹੋਏ ਦਾ ਜਿਹੜਾ ਸਾਨੂੰ ਜਿਹੜਾ ਇੱਕ ਬਾਹਰ ਮਿਲਿਆ ਹੋਇਆ ਤੇ ਉਹ ਹਮੇਸ਼ਾ ਉਹਦੇ ਚ ਨਿਕਲ ਕੇ ਆਉਣੇ ਆ।
ਜੈਨੋਸਾਈਡ ਵੱਖ ਵੱਖ ਕੌਮਾਂ ਦਾ ਇਹ ਸਾਡੀ ਤਰਾਸਤੀ ਆ ਮਨੁੱਖ ਦੀ ਤੇ ਦੁਨੀਆਂ ਦੇ ਵਿੱਚ ਇਹੋ ਜਿਹੇ ਵਰਤਾਰੇ ਬਹੁਤ ਵਾਪਰਦੇ ਆ। ਪਹਿਲੋ ਆਪਾਂ ਅਰਮੀਨੀਆ ਦੀ ਜੈਨੋਸਾਈਡ ਗੱਲ ਕਰ ਲਈਏ ਕਿ 1915 ਦੇ ਵਿੱਚ ਤੁਰਕੀ ਨੇ ਅਰਮੀਨੀਆ ਦਾ ਵੱਡੇ ਪੈਮਾਨੇ ਦੇ ਉੱਤੇ ਅਰਮੀਨੀਆ ਨੇ ਨਸਲ ਨੂੰ ਖਤਮ ਕਰਨ ਦਾ ਯਤਨ ਕੀਤਾ ਸੀ, ਜਿਹੜੀ ਕਿ ਉਸ ਜੈਨੋਸਾਈਡ ਨੂੰ ਵਰਲਡ ਨੇ ਪ੍ਰਵਾਨ ਕਰ ਚੁੱਕੇ ਆ ਕਿ ਉਹ ਕਦੀ ਨਸਲ ਕੁਛੀ ਸੀ। 1933 ਤੋਂ ਲੈ ਕੇ 1945 ਤੱਕ ਜਿਊਜ਼ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਵਿਆਪਕ ਪੈਮਾਨੇ ਦੇ ਉੱਤੇ ਕਤਲ ਹੋਇਆ, ਉਹ ਉਹਨਾਂ ਦੀ ਨਸਲ ਕੁਛੀ ਸੀ। ਇਸ ਸਾਲ ਆਪਾਂ ਦੇਖਿਆ ਬਰਮਾ ਦੇ ਵਿੱਚ ਰੋਹਿੰਗਿਆਂ ਦੇ ਨਾਲ ਕੀ ਕੁਝ ਹੋਇਆ ਅੱਖਾਂ ਦੇ ਸਾਹਮਣੇ, ਸੋ ਇਸੇ ਤਰ੍ਹਾਂ ਸਿੱਖਾਂ ਦੇ ਨਾਲ ਵੀ ਇਹ ਸਾਰੇ ਸੰਸਾਰ ਦੀ ਇੱਕ ਤਰਾਸੀ ਆ, ਪਰ ਕੌਮਾਂ ਦੇ ਉੱਤੇ ਜਿਹਨਾਂ ਦੇ ਉੱਤੇ ਇਹੋ ਜਿਹੇ ਵਰਤਾਰੇ ਵਾਪਰਦੇ ਆ, ਪਰ ਉਹ ਜਿਹੜੀਆਂ ਜਲਦੀਆਂ ਕੌਮਾਂ ਉਹਨੂੰ ਭੁਲਾਉਂਦੀਆਂ ਨੇ, ਉਹਨੂੰ ਯਾਦ ਰੱਖਦੀਆਂ ਨੇ, ਉਹਦੀਆਂ ਵਰੇ ਗੱਲਾਂ ਮਨਾਉਂਦੀਆਂ ਨੇ। ਸੋ ਇਸੇ ਤਰ੍ਹਾਂ ਸਿੱਖਾਂ ਦੇ ਉੱਤੇ ਜਿਹੜਾ ਹੋਇਆ, ਅਸੀਂ ਇਸ ਪੱਖ ਤੋਂ ਸਾਡੀ ਕੌਮ ਜਿਹੜੀ ਆ ਉਹ ਵਿਖਰੀ ਰਹੀ ਆ, ਉਹ ਸਮੇਂ ਦੇ ਹਾਣਦਾ ਬਣ ਕੇ ਨਹੀਂ ਵਿਚਰ ਸਕੀ, ਸਾਡੀ ਇਹ ਗਿਰਾਵਟ ਰਹੀ ਆ। ਸੋ ਮੈਲਬੋਰਨ ਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਕਿ ਮੈਲਬੋਰਨ ਦੇ ਵਿੱਚ ਇਸ ਸਾਲ ਇਹ 5ਵਾਂ ਜੈਨੋਸਾਈਡ ਮਾਰਚਿਆ, ਇੱਥੇ ਨੌਜਵਾਨਾਂ ਨੇ ਕਿਉਂਕਿ ਗੁਰਦੁਆਰਾ ਸਾਹਿਬਾਨ ਦੇ ਵੱਲੋਂ ਆਪਣਾ ਫਰਜ਼ ਜੋ ਅਦਾ ਕਰਨਾ ਚਾਹੀਦਾ ਉਹ ਨਹੀਂ ਕੀਤਾ ਜਾ ਰਿਹਾ, ਇਹਦੇ ਵਿੱਚ ਕੋਈ ਸ਼ੱਕ ਸ਼ੁਬਾ ਨਹੀਂ ਹੈ। ਜਦੋਂ ਉਹਨਾਂ ਨੇ ਇਹੋ ਜਿਹੇ ਜਿਹੜੇ ਸਰੋਕਾਰ ਨੇ ਕੌਮ ਦੇ ਉਹਨਾਂ ਤੋਂ ਕਿਨਾਰਾ ਇਕੱਠੀ ਕਰ ਲਈਆ ਤਾਂ ਕੁਝ ਨੌਜਵਾਨ ਇਕੱਠੇ ਹੋ ਕੇ ਉਹਨਾਂ ਨੇ ਆਪਣੇ ਪੱਧਰ ਦਿੱਤੇ। ਹਾਲਾਂਕਿ ਗੁਰਦੁਆਰਾ ਸਾਹਿਬਾਨ ਵਰਗੀ ਸੰਸਥਾ ਤੋਂ ਬਿਨਾਂ ਇਹ ਕੰਮ ਕਰਨੇ ਬਹੁਤ ਔਖੇ ਨੇ, ਪਰ ਫਿਰ ਵੀ ਉਹਨਾਂ ਨੇ ਸਿਰਰ ਦੇ ਨਾਲ ਲੱਗੇ ਹੋਏ ਨੇ। ਤੇ ਸੁਪਰੀਮ ਕੌਂਸਲ ਆਫ ਆਸਟ੍ਰੇਲੀਆ ਇੱਕ ਜਥੇਬੰਦੀ ਆ ਨੌਜਵਾਨਾਂ ਦੀ, ਜਿਹਨਾਂ ਨੇ ਇੱਥੇ ਪੰਜਵਾਂ ਅੱਠ ਸਾਲ ਮਾਰਚ ਆ, ਇਹ ਪੰਜ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਤੇ ਇਸ ਸਾਲ ਪੰਜਵਾਂ ਮਾਰਚ ਸ਼ਿਬਿਰ ਵਿੱਚ ਕੱਢਿਆ ਜਾਣਾ। ਹਾਂਜੀ, ਸ਼ਨੀਵਾਰ ਦਾ 4 ਨਵੰਬਰ ਦਾ ਤੇ ਸਵੇਰੇ 10 ਵਜੇ ਉੱਥੇ ਇਕੱਠੇ ਹੋਣਾ ਸੰਗਤਾਂ ਨੇ, ਤੇ ਉਹ ਪੁਆਇੰਟ ਜਿਹੜਾ ਜਿੱਥੇ ਇਕੱਠੇ ਹੋਣਾ ਉਹ ਹੈ ਫੈਡਰੇਸ਼ਨ ਸਕੁਏਅਰ, ਜਿਹੜਾ ਸਲਿੰਡਰ ਸਟਰੀਟ ਦੇ ਉੱਤੇ, ਸਲਿੰਡਰ ਸਟਰੀਟ ਸਟੇਸ਼ਨ ਦਾ ਜੋ ਮੇਨ ਸਟੇਸ਼ਨ ਆ ਉਹਦੇ ਓਪੋਜਿਟ ਸਾਰੇ ਤਕਰੀਬਨ ਜਾਣਦੇ ਮੈਡਬੋਂ ਦੇ ਵਿੱਚ ਫੈਡਰੇਸ਼ਨ ਸਕੁਏਅਰ ਨੂੰ, ਤੇ ਉੱਥੇ 10 ਵਜੇ ਉੱਥੇ ਇਕੱਠਾ ਹੋਣਾ ਤੇ 10:30 ਵਜੇ ਉੱਥੇ ਲੀਵ ਕਰ ਜਾਣਾ। ਤੇ 10:30 ਵਜੇ ਲੀਵ ਕਰਕੇ ਤਕਰੀਬਨ ਅੱਧੇ ਘੰਟੇ ਦੀ ਵਾਕ ਆ, ਥੋੜਾ ਜਿਹਾ 1.5 ਕਿਲੋਮੀਟਰ ਦਾ ਵਕਫਾ ਹੈ ਜੀ, ਤੇ ਜਿੱਥੇ ਜਾ ਕੇ ਸਮਾਪਤੀ ਹੋਣੀ ਆ ਉਹ ਸਟੇਟ ਲਾਇਬ੍ਰੇਰੀ ਆ, ਸਟੈਂਡਸਨ ਸਟਰੀਟ ਅਤੇ ਲੈਟਰੋਬ ਦੇ ਖੁੰਜੇ ਦੇ ਉੱਤੇ। ਸਟੇਟ ਲਾਇਬ੍ਰੇਰੀ ਦੇ ਸਾਹਮਣੇ 11 ਵਜੇ ਜਾ ਕੇ ਇਹਦੀ ਸਮਾਪਤੀ ਹੋ ਜਾਣੀ ਆ, ਤੇ 11 ਵਜੇ ਉੱਥੇ ਫਿਰ ਸਟੇਟ ਲਾਇਬ੍ਰੇਰੀ ਦੇ ਸਾਹਮਣੇ ਇੱਥੇ ਕਾਫੀ ਜਗ੍ਹਾ ਹੈ, ਉੱਥੇ ਇਕੱਠ ਹੋ ਕੇ ਫਿਰ ਜਿਹੜੇ ਆਸਟ੍ਰੇਲੀਆ ਦੀਆਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਉੱਥੇ ਆਏ ਹੋਏ ਹੋਣੇ ਆ, ਉਹਨਾਂ ਨੇ 5-5, 10-10 ਮਿੰਟ ਉਹਨਾਂ ਸਾਰਿਆਂ ਨੇ ਇਸ ਪ੍ਰੋਜੈਕਟ ਦੇ ਬਾਰੇ ਜਾਂ ਆਪਣੀ ਸੰਸਥਾ ਦੇ ਬਾਰੇ ਜੈਨੋਸਾਈਡ ਦੇ ਬਾਰੇ ਵਿਚਾਰ ਸਾਂਝੇ ਕਰਨਗੇ। ਤੇ ਉਚੇਚੇ ਤੌਰ ਤੇ ਇੰਡੀਆ ਤੋਂ ਭਾਈ ਸੁਰਿੰਦਰ ਸਿੰਘ ਜੀ ਜਿਹੜੇ ਪੱਤਰਕਾਰ ਨੇ ਜਸ ਪੰਜਾਬੀ ਦੇ ਤੇ ਜਾਂ ਪਹਿਲਾਂ ਡੇ ਐਂਡ ਨਾਈਟ ਨਾਲ ਵੀ ਜੁੜੇ ਰਹੇ ਨੇ, ਉਹ 2 ਤਰੀਕ ਨੂੰ ਉਹ ਆ ਰਹੇ ਨੇ, ਤੇ ਉਚੇਚੇ ਤੌਰ ਦੇ ਉੱਤੇ ਉਹ ਆਪਣੇ ਵਿਚਾਰ ਉੱਥੇ ਸਾਂਝੇ ਕਰਨਗੇ।
ਬਹੁਤ ਵਧੀਆ ਜੀ, ਤੇ ਤੁਸੀਂ ਏਡਾ ਵੱਡਾ ਉਪਰਾਲਾ ਜਿਹੜਾ ਕੀਤਾ ਹੋਇਆ ਤੇ ਉਸ ਨੂੰ ਕਰ ਰਹੇ ਹੋ, ਜਾਰੀ ਰੱਖ ਰਹੇ ਹੋ, ਤਾਂ ਕਿ ਹੁਣ ਜਦੋਂ ਇਹ ਸਾਰਾ ਰੋਸ ਮਾਰਚ ਆਉਂਦਾ, ਸਾਰੇ ਜਾਣੇ ਆਪੋ ਆਪਣੇ ਹੋਰਡਿੰਗ ਲੈ ਕੇ ਵੀ ਚੱਲਦੇ ਆ, ਉਹ ਜਿਹੇ ਡਰੈਸ ਵੀ ਪਾਉਂਦੇ ਆ, ਅਖੀਰ ਕੋਈ ਮੈਮੋਰੈਂਡਮ ਵੀ ਕਿਤੇ ਦਿੱਤਾ ਜਾਂਦਾ?
ਨਹੀਂ ਜੀ, ਇਹਦੇ ਵਿੱਚ ਮੈਮੋਰੈਂਡਮ ਨਹੀਂ ਦਿੱਤਾ ਜਾਂਦਾ, ਕਿਉਂਕਿ 1-2 ਵਾਰ ਸੰਸਥਾਵਾਂ ਨੇ ਟਰਾਈ ਕੀਤੀ ਆ, ਜਿਹੜਾ ਇੰਡੀਅਨ ਹਾਈ ਕਮਿਸ਼ਨਰ ਆ, ਤੇ ਮੈਮੋਰੈਂਡਮ ਦੀ ਗੱਲ ਇਹ ਆ ਕਿ ਜੇ ਤਾਂ ਕੋਈ ਅਚਾਨਕ ਹੋ ਗਿਆ ਹੋਵੇ ਕੋਈ ਕਾਰਾ, ਤੇ ਉੱਥੇ ਚੇਤਾਵਨੀ ਦਿੱਤੀ ਜਾਂਦੀ ਆ, ਪਰ ਇਹ ਤੇ ਸਟੇਟ ਸਪੋਂਸਰ ਸੀਗਾ, ਬਿਲਕੁਲ ਜਿਹੜੀ ਨੀਤੀ ਚਾਲ ਔਰ ਕਾਫੀ ਸਮਾਂ ਪਹਿਲਾਂ ਪਲਾਨ ਕੀਤਾ ਹੋਇਆ, ਠੀਕ ਆ, ਉਹਨੂੰ ਕਰਨ ਦਾ ਸਮਾਂ ਭਾਵੇਂ ਹੋਰ ਹੋ ਗਿਆ ਪਰ ਪਲੈਨਿੰਗ ਪਹਿਲਾਂ ਹੋਈ ਹੋਈ ਸੀ, ਸ਼ਾਇਦ ਕਿਸੇ ਹੋਰ ਵੇਲੇ ਕਰਨ ਲਈ ਕੀਤੀ ਹੋਈ ਸੀ, ਸੋ ਮੈਮੋਰੈਂਡਮ ਇਹਨਾਂ ਨੂੰ ਦੇਣ ਦਾ ਉਹ ਪਾੜ ਕੇ ਟੋਕਰੀ ਸੁੱਟ ਦਿੰਦੇ ਆ, ਤੇ ਇਹ ਜਿਹੜੀ ਸਿੱਖ ਕੌਮ ਮੈਂ ਕਹਿੰਦਾ ਵੀ ਇਸ ਵੇਲੇ ਉਸ ਹਾਲਤ ਚ ਨਹੀਂ ਹੈ, ਜਿਹੜੀ ਹਾਲਤ ਦੇ ਵਿੱਚ ਸੈਕਿੰਡ ਵਰਲਡ ਵਾਰ ਦੀ ਸਮਾਪਤੀ ਤੋਂ 1 ਦਿਨ ਪਹਿਲਾਂ ਜੋ ਅਮਰੀਕਾ ਨੇ ਜਰਮਨ ਦੇ ਡ੍ਰੈਸਡਨ ਸ਼ਹਿਰ ਦੇ ਉੱਤੇ ਕੀਤਾ ਸੀ, ਉਹ ਤਾਕਤਵਰ ਕੌਮ ਸਨ, ਅਸੀਂ ਉਸ ਹਾਲਤ ਵਿੱਚ ਤਾਂ ਨਹੀਂ ਹੈ ਕਿ ਇੰਡੀਆ ਨੂੰ ਉਸ ਪੱਧਰ ਤੋਂ ਦੱਸ ਦਿੱਤੀ ਗੱਲ, ਤੇ ਸਾਡੀ ਇਸ ਵੇਲੇ ਜਿਹੜੀ ਸਾਡੀ ਕੌਮੀ ਹਾਲਤ ਆ ਉਹ ਸਾਡੀ ਚਿੱਠੀ ਪਾੜ ਕੇ ਡਿੜ ਕੇ ਸੁੱਟ ਦਿੰਦੇ ਆ, ਉਹਦਾ ਕੋਈ ਫਾਇਦਾ ਨਹੀਂ ਹੈ, ਜਿੰਨੀ ਦੇਰ ਤੱਕ ਕੌਮ ਇਕੱਤਰ ਹੋ ਕੇ ਆਪਣੀ ਸਟ੍ਰੈਂਥ ਸ਼ੋਅ ਨਹੀਂ ਕਰਦੀ, ਉਹਨਾਂ ਨੇ ਉਨੀ ਦੇਰ ਕੇਅਰ ਨਹੀਂ ਕਰਨੀ।
ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰੂੰਗਾ ਕਿ ਜੇ ਦੇਖੋ ਅਸੀਂ ਕਈ ਵਾਰ ਕਹਿੰਦਾ ਧੜੇਬਾਜ਼ੀਆਂ ਗੁਰੂ ਘਰਾਂ ਦੇ ਨਾਂ ਤੇ ਵੀ ਬਣਾ ਲੈਂਦੇ ਹਾਂ, ਜਿਹੜੀ ਕਿ ਹੋਣੀ ਨੀ ਚਾਹੀਦੀ, ਇਹ ਫਲਾਂ ਗੁਰਦੁਆਰੇ ਦੀ ਸੰਗਤ ਹੈ, ਫਲਾਂ ਗੁਰੂ ਘਰ ਨਾਲ ਜੁੜੀ ਹੋਈ ਆ, ਪਰ ਜਦੋਂ ਕੋਈ ਇੱਕ ਪਲੇਟਫਾਰਮ ਦੀ ਗੱਲ ਆਉਂਦੀ ਆ ਜਾਂ ਕੌਮ ਦੀ ਗੱਲ ਆਉਂਦੀ ਆ ਤਾਂ ਉਦੋਂ ਤਾਂ ਮੈਨੂੰ ਲੱਗਦਾ ਸੀ ਬਾਬੇ ਨਾਨਕ ਦੇ ਸਿੱਖੋ ਜੀ ਦਾ ਜਿੰਨੇ ਲਈਏ, ਤੇ ਉਂਝ ਤਾਂ ਸਾਨੂੰ ਪਰਮਾਨੈਂਟਲੀ ਹੀ ਹੋ ਜਾਣਾ ਚਾਹੀਦਾ ਇਕੱਠੇ ਇੱਕ ਸਾਥ, ਪਰ ਜੇ ਉਹ ਨਹੀਂ ਹੋ ਸਕਦਾ ਦੁਰਲਭ ਆ ਕਿਉਂਕਿ ਅਸੀਂ ਕੋਸ਼ਿਸ਼ਾਂ ਜਾਰੀ ਆ, ਕੋਸ਼ਿਸ਼ਾਂ ਕਰਦੇ ਹਾਂ, ਜਿਹੋ ਜਿਹੇ ਮੌਕੇ ਦੇ ਉੱਤੇ ਤਾਂ ਸਾਨੂੰ ਚਲੋ ਤੁਸੀਂ ਆਪੋ ਆਪਣੇ ਗਰੁੱਪ ਦੇ ਤਾਂ ਝੰਡੇ ਹੇਠਾਂ ਉਹ ਆਓ ਤਾਂ ਸਹੀ ਨਾ ਉੱਥੇ, ਤੇ ਆਉਣਾ ਤਾਂ ਚਾਹੀਦਾ ਤਾਂ ਕਿ ਅਸੀਂ ਜਿੰਨੇ ਕੁ ਲੋਕ ਵੱਧ ਉੱਥੇ ਆਵਾਂਗੇ ਉਹੀ ਸਾਡੀ ਸਟੈਂਡ ਸ਼ੋਅ ਆਊਗੀ, ਉਹੀ ਮੀਡੀਆ ਦੀ ਗੱਲ ਜਾਊ, ਉਹੀ ਸਰਕਾਰਾਂ ਦੇ ਹਾਈ ਕਮਿਸ਼ਨਰਾਂ ਦੇ ਉੱਤੇ ਪ੍ਰੈਸ਼ਰ ਬਣਦਾ, ਤੇ ਜੇ ਅਸੀਂ ਉੱਥੇ ਗਏ ਨਾ ਤੇ ਉਹੀ ਗਿਣਤੀ ਦੇ 100-200 ਬੰਦੇ ਜਿਹੜੇ ਵਿਚਾਰੇ ਆਪਦਾ ਫਰਜ਼ ਨਿਭਾ ਰਹੇ ਆ ਉਹ ਜਾਈ ਜਾਂਦੇ ਆਈ ਜਾਂਦੇ ਆ ਤੇ ਸਾਨੂੰ ਆਪਦੇ ਕੰਮਾਂ ਕਾਰਜਾਂ ਤੋਂ ਵਿਹਲਦੀ ਆ, ਉਹ ਅਸੀਂ ਅਫਸੋਸ ਕਰਨ ਨੂੰ ਫੇਸਬੁੱਕ ਤੇ ਜ਼ਰੂਰ ਇੱਕ ਲਾਈਨ ਲਿਖ ਦਿੰਦੇ ਆ, ਪਰ ਮੇਰਾ ਮੰਨਣਾ ਵੀ ਜੇ ਤੁਸੀਂ ਜਦੋਂ ਤੁਹਾਨੂੰ ਲੱਗਦਾ ਕਿ ਹਾਂ ਕੋਈ ਸਾਡੇ ਨਾਲ ਧੱਕਾ ਹੋਇਆ ਸੀ ਤੇ ਸਾਨੂੰ ਵੀ ਇਹਦੇ ਰੋਸ ਮਾਰਚ ਦੇ ਵਿੱਚ ਸਾਨੂੰ ਸ਼ਾਮਲ ਹੋਣਾ ਚਾਹੀਦਾ, ਤਾਂ ਜ਼ਰੂਰ 4 ਨਵੰਬਰ ਨੂੰ ਜਿਹੜਾ ਮਰਜ਼ੀ ਹੋਰਾਂ ਨੇ ਸਾਨੂੰ ਫੈਡਰੇਸ਼ਨ ਕੇਅਰ ਦੇ ਉੱਤੇ ਟਾਈਮ ਦੱਸਿਆ ਉੱਥੇ ਜ਼ਰੂਰ ਪਹੁੰਚੋ ਤਾਂ ਕਿ ਆਪਾਂ ਇਸ ਗੱਲ ਨੂੰ ਹੋਰ ਅੱਗੇ ਤੋਰ ਸਕੀਏ। ਹੋਰ ਨੀ ਤਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦਾ ਉਹ ਇਸ ਚੀਜ਼ ਨੂੰ ਚੇਤੇ ਰੱਖ ਕੇ ਤੇ ਆਪਦੇ ਆਪਦਾ ਜਿਹੜਾ ਜੀਵਨ ਆ ਉਸ ਜੀਵਨ ਨੂੰ ਉਸ ਢੰਗ ਨਾਲ ਬਣਾਉਣ, ਉਸ ਢੰਗ ਨਾਲ ਬਣਾਉਣ ਵੀ ਭਾਈ ਸਾਡੇ ਨਾਲ ਅੱਜ ਤੱਕ ਕੀ ਹੁੰਦਾ ਹੈ ਤੇ ਕੀ ਹੋ ਸਕਦਾ, ਸਾਨੂੰ ਕਿਵੇਂ ਅਸੀਂ ਉਹਦਾ ਮੁਕਾਬਲਾ ਕਰਨਾ। ਸੋ ਇਹ ਚੀਜ਼ਾਂ ਇਹਨਾਂ ਚੀਜ਼ਾਂ ਦੀ ਵੀ ਜ਼ਰੂਰੀ ਹੁੰਦੀਆਂ। ਸੋ ਬਾਈ ਜੀ ਤੁਸੀਂ ਹੋਰ ਕੋਈ ਇਸ ਵਿਸ਼ੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਜਾਂ ਦੱਸਣੀ ਚਾਹੁੰਦੇ ਹੋ?
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਇੱਕ ਤੇ ਜੋ ਤੁਸੀਂ ਗੱਲ ਕੀਤੀ ਹੈ ਕਿ ਜਿਹੜੀਆਂ ਧਰੇਬੰਦੀਆਂ ਨੇ ਇਹ ਬਹੁਤ ਛੋਟੇ ਪੱਧਰ ਰਹਿ ਜਾਂਦੀਆਂ ਨੇ। ਅੰਤ ਨੂੰ ਤੇ ਅਸੀਂ ਗੁਰੂ ਨਾਨਕ ਸਾਹਿਬ ਦੀ ਸਾਜੀ ਹੋਈ, ਗੁਰੂ ਦਸਮ ਪਾਤਸ਼ਾਹ ਜੀ ਦੀ ਸਾਜੀ ਹੋਈ, ਉਸ ਕੌਮ ਦਾ ਹਿੱਸਾ ਆ। ਇਸ ਕਰਕੇ ਧਰੇਬੰਦੀਆਂ ਤਾਂ ਬਹੁਤ ਪਿੱਛੇ ਰਹਿ ਜਾਣੀਆਂ ਚਾਹੀਦੀਆਂ ਨੇ। ਇਸ ਪੱਧਰ ਤੇ ਜਾ ਕੇ ਜਿਹੜਾ ਕੋਈ ਕੌਮੀ ਪੱਧਰ ਦੇ ਉੱਤੇ ਕੋਈ ਪ੍ਰੋਗਰਾਮ ਲਿਖਿਆ ਜਾਂਦਾ ਉਹਦੇ ਵਿੱਚ ਤਾਂ ਆਪਾਂ ਨੂੰ ਨਹੀਂ ਸੋਚਣਾ ਚਾਹੀਦਾ, ਪਰ ਆਪਾਂ ਸੋਚਦੇ ਹਾਂ ਇਹ ਵੀ ਸਾਡੀ ਇੱਕ ਬਹੁਤ ਕਹਿ ਲਈਏ ਕਿ ਗਿਰਾਵਟ ਵਾਲੀ ਗੱਲ ਹੈ। ਸੋ ਇਹੀ ਬੇਨਤੀ ਮੈਂ ਕਰਾਂਗਾ ਕਿ ਹਮ ਆ ਕੇ ਸਾਰੀ ਆਪਣੇ ਕੰਮਾਂ ਨੂੰ ਛੱਡ ਕੇ ਤਰਜੀਹ ਦੇ ਕੇ ਸਹਿਲ ਦੇ ਕੇ ਇਸ ਪ੍ਰੋਜੈਕਟ ਦੇ ਵਿੱਚ ਮਾਈ ਭਾਈ ਸਾਰੇ ਹਿੱਸਾ ਲੈਣ ਤਾਂ ਕਿ ਉੱਥੇ ਇੰਨਾ ਸਾਬਤ ਹੋ ਸਕੇ। ਘੱਟੋ ਘੱਟ ਅਸੀਂ ਹਿੰਦੂ ਕੌਮ ਦੇ ਜਾਂ ਭਾਈਚਾਰੇ ਦੇ ਵੱਲੋਂ ਆਪਾਂ ਜੋ ਦੁਸਹਿਰਾ ਮੈਂ ਜਾਂਦਾ ਉਹ ਤੋਂ ਆਪਾਂ ਸਬਕ ਸਿੱਖ ਲਈਏ ਕਿ ਜੋ ਰਾਵਣ ਦਾ ਜੋ ਕਸੂਰ ਸੀ ਉਹਨੇ ਕੋਈ ਜੈਨੋਸਾਈਡ ਨਹੀਂ ਸੀ ਕੀਤਾ, ਕੋਈ ਧਾਰਮਿਕ ਮੰਦਰ ਨਹੀਂ ਸੰਟਾਏ, ਉਹ ਵੀ ਇੱਕ ਗਲਤੀ ਸੀ ਜਿਹਦੀ ਬਦੌਲਤ ਅੱਜ ਤੱਕ ਉਹਦੇ ਪੁਤਲੇ ਫੂਕੇ ਜਾਂਦੇ ਤੇ ਯਾਦ ਕੀਤਾ ਜਾਂਦਾ। ਸੋ ਆਪਾਂ ਨੂੰ ਵੀ ਚੰਗੀ ਚੀਜ਼ ਦਾ ਲੈਸਨ ਲੈ ਲੈਣਾ ਚਾਹੀਦਾ ਉਹਨਾਂ ਤੋਂ, ਪਰ ਇਹ ਲੈਸਨ ਲੈਣਾ ਚਾਹੀਦਾ ਕਿ ਸਾਡੇ ਨਾਲ ਜਿਹੜੀ ਹੋਇਆ ਸਾਡੇ ਮੰਦਰ ਸਾਡੇ ਗੁਰਦੁਆਰੇ ਵੀ ਢਾਏ ਗਏ, ਸਾਡੀ ਔਰਤਾਂ ਦੀ ਬੇਪਤੀ ਰੱਜ ਕੇ ਕੀਤੀ ਗਈ, ਤੇ ਉਹਦੇ ਕਰਕੇ ਜੇ ਅਸੀਂ ਇੰਨਾ ਟਾਈਮ ਨਹੀਂ ਕੱਢੀਏ ਤਾਂ ਫਿਰ ਅਸੀਂ ਗੁਰੂ ਦੇ ਦੇਣਦਾਰ ਹੋਵਾਂਗੇ। ਇਹ ਸ਼ਬਦ ਨਾਲ ਹੀ ਤੁਹਾਡਾ ਤੇ ਤੁਹਾਡੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਬਹੁਤ ਮਿਹਰਬਾਨੀ ਮੈਂ ਸਾਹਿਬ ਤੇ ਅਮਿਤਰ ਜੀ, ਸਾਡੇ ਸਰੋਤੇ ਜ਼ਰੂਰ ਇਸ ਵਾਰ ਜਨਸਾਈਡ ਦੇ ਸਮਾਰਕ ਦੇ ਵਿੱਚ ਆਪਣਾ ਹਿੱਸਾ ਪਾਉਣਗੇ ਤੇ ਪਹੁੰਚਣਗੇ, ਤੇ ਜੇ ਕੋਈ ਵੀ ਜ਼ਿਆਦਾ ਜਾਣਕਾਰੀ ਕਿਸੇ ਨੇ ਲੈਣੀ ਹੋਵੇ ਤਾਂ ਜ਼ਰੂਰ ਭਾਈ ਇਹਨਾਂ ਦੀ ਜਿਹੜੀ ਸਿੱਖ ਸੁਪਰੀਮ ਕੌਂਸਲ ਦੇ ਵਿੱਚ ਤੁਸੀਂ ਲਿਖੋਗੇ ਫੇਸਬੁੱਕ ਤੇ ਪੇਜ ਵੀ ਆ ਜਾਏ ਤੇ ਆ ਜਾਊਗਾ, ਤੇ ਨਹੀਂ ਤਾਂ ਭਾਈ ਮੈਂ ਸਾਹਿਬ ਜਾਂ ਹਰਜੀਤ ਸਿੰਘ ਅਜਨੋਹਾ ਹੋਏ ਉਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਹੋਰ ਜਾਣਕਾਰੀ ਕਰ ਸਕਦੇ ਹੋ।
ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਾਪਤਾ ਮੈਨੂੰ ਟਾਈਮ ਦੇਣ ਲਈ, ਮੈਨੂੰ ਨਿਵਾਜਣ ਲਈ ਤੇ ਮੇਰੇ ਸਰੋਤਿਆਂ ਦੇ ਨਾਲ ਤੁਹਾਡੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕਰਨ ਲਈ। ਮੈਂ ਇੱਕ ਵਾਰ ਫਿਰ ਤੁਹਾਡੀ ਸਮੁੱਚੀ ਟੀਮ ਦਾ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ। ਧੰਨਵਾਦ ਜੀ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਲਬਨ ਤੋਂ ਤੁਸੀਂ ਜਿਵੇਂ ਜਾਣਕਾਰੀ ਦਿੱਤੀ ਹੈ, ਪਲੀਜ਼ 4 ਤਰੀਕ ਨੂੰ ਨੋਟ ਕਰ ਲਿਓ ਜੀ, 4 ਤਰੀਕ ਨੂੰ ਸੈਟਰਡੇ ਦਾ ਦਿਨ ਆ ਤੇ ਤੁਸੀਂ ਕੁਝ ਵਕਤ ਜ਼ਰੂਰ ਮਸਲਿਆਂ ਲਈ ਵੀ ਗੱਡੀ ਦਾ ਹੁੰਦਾ ਤੇ ਕੱਢਿਓ, ਤੇ ਆਪਾਂ ਹੁਣ ਛੋਟਾ ਜਿਹਾ ਇੱਕ ਬ੍ਰੇਕ ਲੈਂਦੇ ਹਾਂ ਜੀ, ਤੇ ਬ੍ਰੇਕ ਤੋਂ ਬਾਅਦ ਮੈਂ ਫਿਰ ਸਿੱਖੀ ਹਾਜ਼ਰ ਹੁੰਦਾ ਪ੍ਰੋਗਰਾਮ ਦੇ ਬਾਕੀ।
ਘਰ ਚੋਂ ਪਈਆਂ ਮਾਰਾਂ ਤੋਂ ਕੁਝ ਵਿਕ ਚੁੱਕਿਆ ਅਖਬਾਰਾਂ ਤੋਂ, ਨਾ ਡਰੀ ਕਦੇ ਤਲਵਾਰਾਂ ਤੋਂ ਪਰ ਮੈਂ ਡਰ ਗਈ ਸਰਕਾਰਾਂ ਤੋਂ। ਮੈਨੂੰ ਪੂਜਿਆ ਪੀਰ ਫਕੀਰਾਂ ਵੇ, ਤੂੰ ਦਿੱਤੀਆਂ ਨੂੜ ਜ਼ੰਜੀਰਾਂ ਵੇ, ਮੇਰੇ ਤਨ ਤੇ ਪਾਟੀਆਂ ਲੀਰਾਂ ਵੇ, ਕੋਈ ਦਿਓ ਦੁਪੱਟਾ ਓੜ ਵੇ ਅੱਜ ਤੇਰੀ ਮਾਂ ਬੋਲੀ ਨੂੰ। ਸਰਵਣ ਪੁੱਤਰਾਂ ਦੀ ਲੋੜ ਵੇ ਅੱਜ ਤੇਰੀ ਮਾਂ ਬੋਲੀ ਨੂੰ, ਸਰਵਣ ਪੁੱਤਰਾਂ ਦੀ ਲੋੜ ਵੇ ਅੱਜ ਤੇਰੀ ਮਾਂ ਬੋਲੀ ਨੂੰ। ਨਾਲ ਕਦੇ ਨਾ ਫੱਬੀ ਮੈਂ, ਫਾਈਲਾਂ ਵਿੱਚ ਰਹਿ ਗਈ ਦੱਬੀ ਮੈਂ, ਤੂੰ ਘਰੋਂ ਸਕੂਲੋਂ ਕੱਢੀ ਮੈਂ, ਸਾ ਲੈਂਦੀ ਰੱਬ ਸਬੱਬੀ ਮੈਂ, ਤੂੰ ਛਿੜਕੀ ਤੇ ਦੁਰਕਾਰੀ ਵੇ, ਤੂੰ ਮਾਹੀ ਮਨੋ ਵਿਸਾਰੀ ਵੇ, ਚੱਲ ਲਾ ਲਈ ਚੀਜ਼ ਬਜ਼ਾਰੀ ਵੇ, ਮੇਰੀ ਸਿੱਤੀ ਰੂਹ ਚੰਜੋੜ ਵੇ ਅੱਜ ਤੇਰੀ ਮਾਂ ਬੋਲੀ ਨੂੰ। ਸਰਵਣ ਪੁੱਤਰਾਂ ਦੀ ਲੋੜ ਵੇ ਅੱਜ ਤੇਰੀ ਮਾਂ ਬੋਲੀ ਨੂੰ, ਸਰਵਣ ਪੁੱਤਰਾਂ ਦੀ ਲੋੜ ਵੇ ਅੱਜ ਤੇਰੀ ਮਾਂ ਬੋਲੀ ਨੂੰ। Thank you. ਕਾਗੜੇ ਚਾਲਾ ਨੇ ਮੈਨੂੰ ਖਾ ਲਿਆ ਵੇਚ ਦਲਾਲਾ ਨੇ ਮੇਰੇ ਉੱਤੇ ਲਾਉਣ ਪਾਬੰਦੀਆਂ ਓ ਲੁਕ ਲੁਕ ਕੇ ਕੱਢਦੇ ਦੰਦੀਆਂ ਓ ਮੇਰੇ ਸੂਰ ਮੈਂ ਹੁਣ ਆ ਜਾਵੇ ਮੈਨੂੰ ਤਖਤ ਤਖਤ ਬਿਠਾ ਜਾਵੇ ਵੈਰੀ ਨੂੰ ਸਭ ਕੁਝ ਸਿਖਾ ਜਾਵੇ ਤੇ ਉਹ ਫੜ ਕੇ ਤੌਣ ਮਰੋੜ ਦੇ ਅੱਜ ਤੇਰੀ ਮਾਂ ਬੋਲੀ ਨੂੰ ਸਰਵਣ ਪੁੱਤਰਾਂ ਦੀ ਲੋੜ ਦੇ ਅੱਜ ਤੇਰੀ ਮਾਂ ਬੋਲੀ ਨੂੰ ਸਰਵਣ ਪੁੱਤਰਾਂ ਦੀ ਲੋੜ ਦੇ ਅੱਜ ਤੇਰੀ ਮਾਂ ਬੋਲੀ ਨੂੰ ਸਰਵਣ ਪੁੱਤਰਾਂ ਦੀ ਲੋੜ ਵੇ ਅੱਜ ਤੇਰੀ ਮਾਂ ਬੋਲੀ ਨੂੰ ਸਰਵਣ ਪੁੱਤਰਾਂ ਦੀ ਲੋੜ ਵੇ ਅੱਜ ਤੇਰੀ ਮਾਂ ਬੋਲੀ ਨੂੰ
ਦੋਸਤੋ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਤੇ ਮੈਂ ਤੁਹਾਡਾ ਦੋਸਤ ਕ੍ਰਿਸ਼ਨ ਰਾਜ ਪਟਨਾਲ ਜੀ ਤੇ ਗੱਲਾਂ ਬਾਤਾਂ ਜੋ ਅਸੀਂ ਕੀਤੀਆਂ ਤੋਂ ਮਹਿਮਾਨਾਂ ਗੱਲਾਂ ਬੜੀਆਂ ਹੈ ਸਾਨੂੰ ਤੇ ਅਮੀਰ ਆ ਤੁਹਾਨੂੰ ਜ਼ਰੂਰ ਚੰਗੀਆਂ ਲੱਗੀਆਂ ਹੋਣੀਆਂ ਤੇ ਆਪਾਂ ਤੁਹਾਡੇ ਸੁਣਿਆ ਵੀ ਸਰਦੀ ਘਰੋਂ ਤੋਂ ਸੁਣਦੇ ਹਾਂ ਜੀ ਕੀ ਸੁਣਿਆ ਆਇਆ ਪਰ ਉਸ ਤੋਂ ਪਹਿਲਾਂ ਮੈਂ ਦੱਸਦਾ ਵੀ ਜੇ ਤੁਸੀਂ ਕੋਈ ਕਾਲ ਕਰਕੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਜੀ 0-2-88 ਜਿਹੜਾ ਜਿਵੇਂ 28-11
ਰਣਜੋਤ ਸਿੰਘ ਜੀ ਦੇ ਮੈਸੇਜ ਆਏ ਸੀ ਉਹ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਤੇ ਉਸ ਤੋਂ ਬਾਅਦ ਰੁਪਿੰਦਰ ਸਿੰਘ ਗਿੱਲ ਜੀ ਮੋਗਾ ਕਲਕਲਾਂ ਵਾਲੇ ਜੀ ਮੈਲਬਨ ਤੋਂ ਕਰ ਰਹੇ ਮੈਸੇਜ ਤੇ ਕਹਿੰਦੇ ਜੀ ਇੰਜੋਏ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੈਕਸਟ ਮੈਸੇਜ ਭਾਜੀ ਹੈਗਾ ਜੀ ਆਪਣਾ ਮਹਿੰਦਰ ਸਿੰਘ ਹਾਸ ਬਰੈਂਪਟਨ ਕੈਨੇਡਾ ਤੋਂ ਜੀ ਸੁਣ ਰਹੇ ਆਪਾਂ ਨੂੰ ਤੇ ਅੱਗੇ ਜਗਤਾਰ ਗਿੱਲ ਢੁੱਡ ਕੇ ਹਾਂਗਕਾਂਗ ਤੋਂ ਜੀ ਉਹਨਾਂ ਨੇ ਬਹੁਤ ਲੰਬਾ ਚੌੜਾ ਮੈਸੇਜ ਭੇਜਿਆ ਤੇ ਥੋੜਾ ਜਿਹਾ ਤੁਹਾਨੂੰ ਮੈਂ ਪਹਿਲਾਂ ਸੁਣਾ ਦਿੱਤਾ ਸੀਗਾ ਮੈਂ ਤੇ ਉੱਥੇ ਤੁਸੀਂ ਕਰ ਲਿਓ ਗੱਲ ਬਾਕੀ ਮੈਂ ਪੜ੍ਹ ਦਿੰਦਾ ਅੱਗੇ ਨੈਕਸਟ ਤੇ ਅੱਗੇ ਜੀਮੇਲ ਤੇ ਪ੍ਰਭ ਸਿਮਰਨ ਅਜੀਤ ਸਿੰਘ ਉਹਨਾਂ ਦਾ ਮੈਸੇਜ ਆ ਉਹ ਤੁਸੀਂ ਪੜ੍ਹਤਾ ਸੀਗਾ ਤੇ ਵਿਪਨ ਕੁਮਾਰ ਦਾ ਮੈਸੇਜ ਆਇਆ ਜੀ ਤੇ ਉਹ ਤੁਹਾਨੂੰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਤੇ ਪਾਲਾ ਬੈਂਸ ਕੋਬਰਮ ਤੋਂ ਜੀ ਤੇ ਉਹ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਆਵਾਜ਼ ਅੱਜ ਥੋੜੀ ਜਿਹੀ ਤਿੱਖੀ ਆ ਰਹੀ ਕਿਉਂਕਿ ਤੁਸੀਂ ਫੋਨ ਤੇ ਹੋ ਡਰਾਈਵ ਕਰ ਰਹੇ ਹੋ ਇਸ ਕਰਕੇ ਮਾਮੂਲੀ ਜੀ ਅਸੀਂ ਪਹਿਲਾਂ ਦੱਸਤਾ ਸੀ ਤੇ ਉਹ ਉਹਨਾਂ ਨੇ ਧਿਆਨ ਦਵਾਇਆ ਸਾਡਾ ਤੇ ਬਾਕੀ ਜਗਤਾਰ ਭਾਈ ਦਾ ਮੈਸੇਜ ਮੈਂ ਤੁਹਾਨੂੰ ਡਿਟੇਲ ਚ ਪੜ੍ਹ ਦਿੰਦਾ ਤੇ ਕੱਲ ਦੋਸਤਾਂ ਨਾਲ ਬੈਠੇ ਸੀ ਕਹਿੰਦੇ ਜੀ ਗੱਲ ਨਿਕਲ ਕੇ ਇਨਸਾਨ ਜਿਉਂਦਾ ਕਿਸ ਵਾਸਤੇ ਹੈ ਇਨਸਾਨ ਨੂੰ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਕਿਸ ਚੀਜ਼ ਦੀ ਲੋੜ ਹੈ ਨਤੀਜਾ ਇਹ ਨਿਕਲਿਆ ਕਿ ਹਰ ਇਨਸਾਨ ਚਾਹੇ ਕੋਈ ਅਮੀਰ ਹੋਵੇ ਚਾਹੇ ਗਰੀਬ ਪਰ ਖਾਂਦਾ ਉਹ ਸਿਰਫ 2250 ਗ੍ਰਾਮ ਅੰਨ ਹੀ ਹੈ ਜੇ ਇਹ ਦੁਨੀਆਂ ਚ ਹਰ ਇਨਸਾਨ ਦੀ ਮੁੱਢਲੀ ਲੋੜ ਅੰਨ ਹੈ ਤਾਂ ਅੰਨ ਪੈਦਾ ਕਰਨ ਵਾਲੇ ਦੀ ਹਾਲਤ ਪਤਲੀ ਕਿਉਂ ਕਿ ਤੁਹਾਨੂੰ ਨਹੀਂ ਲੱਗਦਾ ਖਾਸ ਕਰ ਭਾਰਤ ਜੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਹੈ ਤਾਂ 70% ਲੋਕ ਕਿਸਾਨੀ ਤੇ ਨਿਰਭਰ ਕਰਦੇ ਹੈ ਇਸ ਸਾਰੇ ਵਰਤਾਰੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਬਾਕੀ ਅਜੇ ਤੇ ਕਰ ਲਓ ਗੱਲ ਬਾਕੀ ਫਿਰ ਇੱਕ ਹੋਰ ਮੈਸੇਜ ਲੰਬਾ
ਦੇਖੋ ਦੋਸਤਾਂ ਮਿੱਤਰਾਂ ਜਿਨ੍ਹਾਂ ਨੇ ਸੁਨੇਹ ਭੇਜਿਆ ਸਾਰਿਆਂ ਦਾ ਧੰਨਵਾਦ ਹੈ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ ਸੁਨੇਹ ਭੇਜਿਆ ਪਰ ਸਿਕਾਰ ਸਿੰਘ ਗਿੱਲ ਹੋਰਾਂ ਨੇ ਜਿਹੜੇ ਮਸਲੇ ਦੀ ਗੱਲਬਾਤ ਕੀਤੀ ਆ ਤਾਂ ਉਹ ਮਸਲਾ ਹੈ ਅਸੀਂ ਅਕਸਰ ਗੱਲ ਕਰਦੇ ਹਾਂ ਜੈ ਜਵਾਨ ਜੈ ਕਿਸਾਨ ਜਿਹੜਾ ਨਾਰਾ ਸਾਨੂੰ ਲਾਲ ਬਹਾਦਰ ਸ਼ਾਸਤਰੀ ਹੋਰਾਂ ਨੇ ਦਿੱਤਾ ਤੇ ਉਸ ਟਾਈਮ ਦਿੱਤਾ ਜਦੋਂ ਅਨਾਜ ਦੀ ਕਮੀ ਹੋ ਗਈ ਸੀ ਤੇ ਇੱਕ ਟਾਈਮ ਖਾਣਾ ਬਸ ਸਾਰੇ ਮੁਲਕ ਨੂੰ ਕਹਿੰਦਾ ਸੀ ਵੀ ਇੱਕ ਟਾਈਮ ਖਾਣਾ ਬੰਦ ਕਰਦੇ ਸੀ ਤੇ ਉਸ ਟਾਈਮ ਨੇ ਇਹਨੂੰ ਲੱਗਿਆ ਸੀ ਵੀ ਕਿਸਾਨ ਦੀ ਕੀ ਮਾਸਤ ਆ ਤਾਂ ਉਹਨਾਂ ਨੇ ਫਿਰ ਜਵਾਨ ਦੇ ਨਾਲ ਨਾਲ ਕਿਸਾਨ ਦੀ ਵੀ ਜੈ ਦਾ ਜਿਹੜਾ ਨਾਰਾ ਸਾਨੂੰ ਦਿੱਤਾ ਸੀ ਦੇਖੋ ਦੋਸਤੋ ਗੱਲ ਇਹ ਆ ਵੀ ਜੇ ਅਸੀਂ ਹੁਣ ਕਹੀਏ ਵੀ ਹਰ ਬੰਦੇ ਦੀ ਜ਼ਰੂਰਤ ਅੰਨ ਆ ਜਿਵੇਂ ਸਰਕਾਰ ਹੋਰਾਂ ਨੇ ਕਿਹਾ ਤੇ ਫਿਰ ਉਹ ਅੰਨ ਪੈਦਾ ਕਰਨ ਵਾਲਾ ਕੁਝ ਪਿੱਛੀਆਂ ਕਿਉਂ ਕਰ ਰਿਹਾ ਦੇਖੋ ਇਹ ਪਮਾਨਾ ਨਹੀਂ ਹੈਗਾ ਇਹ ਪਮਾਨਾ ਜੇ ਆਪਾਂ ਕਹੀਏ ਵੀ ਇਸ ਪਮਾਨੇ ਕਾਰਨ ਚ ਹੁਣ ਸਾਰੀ ਦੁਨੀਆ ਇਹ ਕਰੇ ਵੀ ਜ਼ਿਮੀਦਾਰ ਦੀ ਪੂਜਾ ਕਰੇ ਤੇ ਉਹਦੇ ਪੈਸਿਆਂ ਚਲਾਵੇ ਤੇ ਉਹਨੂੰ ਰੱਬ ਮੰਨੇ ਵੀ ਤੂੰ ਸਾਡਾ ਢਿੱਡ ਪਾਲਦਾ ਦੇਖੋ ਢਿੱਡ ਜ਼ਿਮੀਦਾਰ ਨਹੀਂ ਪਾਲਦਾ ਪਹਿਲਾਂ ਤਾਂ ਸਾਡਾ ਇਸ ਸਪੈਮ ਚੋਂ ਨਿਕਲਣਾ ਚਾਹੀਦਾ ਢਿੱਡ ਪਾਉਣ ਦਾ ਕਰਤਾ, ਜਿਹੜਾ ਜਿਹੜਾ ਇੱਕ ਕਰਤਾ ਜਿਹਨੇ ਸਾਰਾ ਕੁਛ ਬਣਾਇਆ ਉਹ ਢਿੱਡ ਪਾਲਦਾ, ਉਸ ਢਿੱਡ ਪਾਲਣ ਤੋਂ ਬਾਅਦ ਅੱਡੋ ਅੱਡ ਸਾਡੀਆਂ ਲੱਗੀਆਂ ਡਿਊਟੀਆਂ, ਕਿਸੇ ਦੀ ਡਿਊਟੀ ਕਿਸੇ ਕੰਮ ਤੇ ਲੱਗੀ ਹੈ, ਕਿਸੇ ਦੀ ਡਿਊਟੀ ਕਿਸੇ ਕੰਮ ਤੇ ਲੱਗੀ ਹੈ। ਜਿਮੀਦਾਰੇ ਦਾ ਕੰਮ ਆ ਜਿਹੜਾ ਉਹ ਥੋੜਾ ਜਿਹਾ ਹਾਰਡ ਵਰਕ ਦਾ, ਤੇ ਉਹ ਕਹਿੰਦੇ ਸੀ ਉਹਨੂੰ ਉਹਨੇ ਸਖ਼ਤ ਕੀਤੀ ਹੈ ਤੇ ਉਹਨੂੰ ਉਹਦਾ ਨਤੀਜੇ ਨੀ ਮਿਲਦੇ, ਉਹਦਾ ਰਿਜ਼ਲਟ ਨੀ ਮਿਲਦੇ। ਇੱਦੀ ਵੀ ਗੱਲ ਨੀ ਹੈ, ਥੋੜਾ ਜਿਹਾ ਸਾਨੂੰ ਦੂਜੇ ਪਾਸੇ ਤੋਂ ਵੀ ਸੋਚਣਾ ਪੈਣਾ ਗਾ। ਤੁਸੀਂ ਜਿਮੀਦਾਰ ਦੀ ਜਿਹੜੀ ਲਾਈਫ ਆ ਜਾਂ ਜਿਮੀਦਾਰ ਦਾ ਜਿਹੜਾ ਕੰਮ ਦਾ ਤਰੀਕਾ ਸਖ਼ਤ ਆ, ਉਹਦੇ ਬੱਚੇ ਦੇ ਉਹਨੂੰ ਪੈਸੇ ਨੀ ਮਿਲਦੇ, ਇਸ ਐਂਗਲ ਨੂੰ ਆਪਾਂ ਦੇਖ ਲੈਂਦੇ ਹਾਂ। ਪਰ ਮੇਰਾ ਮੰਨਣਾ ਵੀ ਜਿਮੀਦਾਰ ਜਿੰਨੀ ਵਧੀਆ ਕਿਰਤ ਕਰਦਾ, ਜਿੰਨੇ ਮਿਹਨਤ ਕਰਦਾ, ਨਾ ਉਹਨੂੰ ਕਿਤੇ ਜਿੰਮ ਜਾਣ ਦੀ ਲੋੜ ਪੈਂਦੀ ਆ, ਨਾ ਉਹਨੂੰ ਸਾਈਕਲ ਚਲਾਉਣ ਦੀ ਲੋੜ ਪੈਂਦੀ ਆ, ਨਾ ਉਹਨੂੰ ਕੋਈ ਮਸਾਜ ਕਰਾਉਣ ਦੀ ਲੋੜ ਪੈਂਦੀ ਆ, ਇਹ ਚੀਜ਼ਾਂ ਨਾ ਉਹ ਫਿੱਟ ਫਾਰ ਹੋ ਕੇ ਆਪਦੀ ਕਿਰਤ ਦੀ ਕਮਾਈ ਕਰਕੇ ਆਪਦਾ ਅੱਗਾ ਸਵਾਰਦਾ। ਆਪਦੀ ਆਪਦੀ ਜ਼ਿੰਦਗੀ ਦੇ ਵਿੱਚ ਤੁਸੀਂ ਇੱਕ ਸਾਫ਼ ਸੁਥਰੇ ਇਨਸਾਨ ਦੇ ਤੌਰ ਤੇ ਜ਼ਿੰਦਗੀ ਜਿਉਂਦੇ ਜੀ, ਮੰਨ ਲਓ ਜਾਂ ਤੁਸੀਂ ਹੋਰ ਕੀ ਕਹਿੰਦੇ ਹੋ, ਹੋਰ ਅੱਗਾ ਸਵਾਰਨ ਲਈ ਕੀ ਚੀਜ਼ਾਂ ਆਉਂਦੀਆਂ। ਜਿਹੜੇ ਲੋਕ ਠੱਗੀਆਂ ਚੋਰੀਆਂ ਬੇਈਮਾਨੀਆਂ ਕਰਦੇ ਆ, ਮੈਂਟਲੀ ਜਿਹੜੀ ਡਿਪਰੈਸ਼ਨ ਆ, ਜਿਹੜੀਆਂ ਮੈਂਟਲੀ ਜਿਹੜੀਆਂ ਟੌਨਸਲ ਹੁੰਦੀਆਂ ਗੱਲਾਂ, ਉਹ ਫਿਜ਼ੀਕਲ ਨਾਲੋਂ ਕਿਤੇ ਜ਼ਿਆਦਾ ਹੁੰਦੀਆਂ। ਇਹਨਾਂ ਦਿਨਾਂ ਦੇ ਵਿੱਚ ਹੀ ਦੋ ਚਾਰ ਵੱਡੇ ਕੇਸ ਦੇਖੇ ਹੋਣੇ ਆ। ਹਨੀ ਸਿੰਘ ਮੇਰਾ ਬੈਸਟ ਫਰੈਂਡ ਜਿਹਦੇ ਨਾਲ 2012 ਚ ਮੈਨੂੰ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀ, ਤੇ ਉਸ ਬੰਦੇ ਦਾ ਇੱਕ ਚੋਟੀ ਤੇ ਪਹੁੰਚਿਆ, ਚੋਟੀ ਤੇ ਪਹੁੰਚ ਤੋਂ ਬਾਅਦ ਉਹਨੂੰ ਰੋਗ ਪਤਾ ਕੀ ਲੱਗਿਆ, ਉਹਦੇ ਰੋਗ ਦਾ ਨਾਂ ਦੱਸੋ ਕੀ ਆ, ਉਹਦੇ ਰੋਗ ਨੂੰ ਉਹਨੂੰ ਰੋਗ ਲੱਗਿਆ ਉਹਨੂੰ ਉਹਦੀ ਪਰਸਨੈਲਿਟੀ ਦਾ, ਇਹਦੀ ਪਰਸਨੈਲਿਟੀ ਕੀ ਬਣ ਗਈ ਤੇ ਉਹ ਇੱਥੋਂ ਤੱਕ ਜਾ ਕੇ ਉਹ ਇੰਨੇ ਡਿਪਰੈਸ਼ਨ ਚ ਆਉਣਾ ਵੀ ਇਸ ਟਾਈਮ ਹਾਸ਼ੀਏ ਦੇ ਉੱਤੇ ਆ, ਆਊਗਾ ਕਮ ਬੈਕ ਕਰੂਗਾ ਮੈਨੂੰ ਪਤਾ, ਪਰ ਉਹ ਇੱਕ ਮੁਕਾਮ ਤੇ ਜਾ ਕੇ ਕਿੱਥੇ ਤੱਕ ਕਿੱਥੇ ਪਹੁੰਚਿਆ। ਜਿਹਨੇ ਹੁਣ ਕਪਿਲ ਦੀ ਇੰਟਰਵਿਊ ਸੁਣੀ ਹੋਣੀ ਆ, ਹੁਣ ਕਪਿਲ ਸ਼ਰਮੇ ਦੀ, ਤਾਂ ਤੁਸੀਂ ਹੁਣ ਉਹਨੂੰ ਵੀ ਉਹਦਾ ਵੀ ਦੇਖ ਲਓ ਵੀ ਕਪਿਲ ਨੇ ਖੁਦ ਮੰਨ ਲਿਆ ਵੀ ਮੈਂ ਸੁਸਾਈਡ ਤੱਕ ਪਹੁੰਚ ਗਿਆ, ਇੱਕ ਫੋਟੋ ਸਟੇਟ ਦੀ ਮਸ਼ੀਨ ਚਲਾਉਂਦੇ ਚਲਾਉਂਦੇ ਬੰਦੇ ਨੇ ਇੱਥੋਂ ਤੱਕ ਪਹੁੰਚ ਗਿਆ ਵੀ ਸੁਪਰ ਸਟਾਰ, ਕਿੰਨਾ ਲੋਕਾਂ ਦੀ ਝਲਕ ਨੂੰ ਲੋਕ ਦੱਸਦੇ ਆ ਤੇ ਉਹ ਸੁਪਰ ਸਟਾਰ ਕਪਿਲ ਦੇ ਸ਼ੋਅ ਚਲਾਉਣ ਨੂੰ ਦੱਸਦੇ ਸੀ, ਤਾਂ ਹੁਣ ਦੇਖੋ ਉਹਦੇ ਤੇ ਕੀ ਬੀਤੀ ਨੇ ਕਿੱਥੋਂ ਤੱਕ ਆ। ਅਮੀਰੀ ਜਾਂ ਪੈਸਾ ਇਹੀ ਸਭ ਕੁਛ ਜਿੰਦਾ ਦੁਨੀਆਂ ਦੇ ਉੱਤੇ, ਦੁਨੀਆਂ ਦੇ ਉੱਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ। ਜਿਮੀਦਾਰ ਦੇ ਦਸਾਂ ਨਾਂ ਦੀ ਕਿਰਤ ਕਮਾਈ ਕਰਦਾ ਤਾਂ ਉਹ ਹੋਰ ਵੀ ਬਹੁਤ ਸਾਰੀਆਂ ਜ਼ਿੰਦਗੀ ਦੇ ਝਾਂਜਣ ਜਾਂ ਰਿਲੈਕਸੇਸ਼ਨਾਂ ਝੰਡ ਕਹਿ ਦੋ ਰਿਲੈਕਸੇਸ਼ਨ ਹੈਗੀ ਆ, ਇਹ ਮੰਨਣੀ ਪੈਣੀ ਆ। ਮੈਂ ਖੁਦ ਦੀ ਜੇ ਗੱਲ ਕਰਾਂ, ਮੈਂ ਹੁਣ ਮੰਨ ਲਓ ਪੂਰੀ ਜ਼ਿੰਦਗੀ ਜਾ ਰਿਹਾ ਇੱਕ ਛੋਟਾ ਜਿਹਾ ਕਿਸਾਨ ਵੀ ਆ, ਨਾਲ ਆਪਦੀ ਜੌਬ ਵੀ ਕਰ ਰਿਹਾ, ਬਿਜ਼ਨਸ ਵੀ ਕਰ ਰਿਹਾ, ਪਰ ਜੇ ਮੈਨੂੰ ਰਾਹਤ ਮਿਲਦੀ ਆ ਜਾਂ ਮੈਨੂੰ ਸਕੂਨ ਮਿਲਦਾ ਤਾਂ ਮੇਰੇ ਛੋਟੀ ਜਿਹੀ ਕਿਰਸਾਨੀ ਜੀਵਨ ਚ ਮਿਲਦਾ, ਮੈਨੂੰ ਉਹ ਚੰਗਾ ਲੱਗਦਾ, ਮੈਨੂੰ ਉਹਦੇ ਵਿੱਚ ਵਧੀਆ ਲੱਗਦਾ ਵਿਚਰਨਾ, ਉਹਦੇ ਚ ਕੰਮ ਕਰਨਾ, ਚਾਹੇ ਕਿੰਨੇ ਸਖ਼ਤ ਮਿਹਨਤ ਹੋਵੇ ਮੈਨੂੰ ਕੋਈ ਪ੍ਰੋਬਲਮ ਨੀ ਉੱਥੇ ਕੰਮ ਕਰਨੀ। ਸੋ ਇੰਨਾ ਵੀ ਨਾ ਕਰੀਏ ਆਪਾਂ ਇਸ ਪੱਧਰ ਤੇ ਵੀ ਨਾ ਕਹੀਏ ਵੀ ਸਾਨੂੰ ਜ਼ਿਮੀਦਾਰ ਨੂੰ ਏਦਾਂ ਹੋ ਰਿਹਾ, ਏਦਾਂ ਨੀ ਕੁਛ ਵੀ ਹੋ ਰਿਹਾ, ਇਹ ਤਾਂ ਇੱਕ ਸਾਡੀ ਡਿਊਟੀ ਲਾਈ ਹੋਈ ਆ ਅਕਾਲ ਪੁਰਖ ਦੀ, ਜੇ ਅਸੀਂ ਭਾੜੇ ਨੂੰ ਮੰਨ ਲਿਆ ਜਾਂ ਅਸੀਂ ਅਕਾਲ ਪੁਰਖ ਨੂੰ ਮੰਨ ਲਿਆ ਤਾਂ ਅਸੀਂ ਇਹ ਬਲੇਮ ਕਰਨ ਨੂੰ ਹੱਟ ਜਾਂਗੇ। ਇਹ ਬਲੇਮ ਕਿਦੋਂ ਹੁੰਦੇ ਆ, ਇਹ ਬਲੇਮ ਹੁੰਦਾ ਜਦੋਂ ਅਸੀਂ ਹਰ ਚੀਜ਼ ਨੂੰ ਤਰਕ ਦੇ ਉੱਤੇ ਪਰਖਦੇ ਹਾਂ, ਹਰ ਕੰਮ ਦੇ ਉੱਤੇ ਤਰਕ ਕਰਦੇ ਹਾਂ, ਹਰ ਗੱਲ ਦੇ ਉੱਤੇ ਤਰਕ ਕਰਦੇ ਹਾਂ, ਤਾਂ ਇਹ ਚੀਜ਼ਾਂ ਫਿਰ ਅਸੀਂ ਸ਼ਿਕਵੇ ਸ਼ਿਕਾਇਤ ਕਰਦੇ ਹਾਂ। ਮੈਂ ਦਾਅਵੇ ਨਾਲ ਕਹਿ ਸਕਦਾ ਤੁਹਾਡੀ ਤਾਂ ਚਾਰ ਜਗਤਾਰ ਬਾਈ ਕਿਸਾਨਾਂ ਦੀ ਚਲੋ ਗੱਲਬਾਤ ਹੋਈ, ਚਾਰ ਜ਼ਿਮੀਦਾਰਾਂ ਦੇ ਜਵਾਬ ਬੈਠੇ ਜੁੜ ਕੇ ਤੁਸੀਂ ਚਿੰਤਾ ਕੀਤੀ, ਪਰ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਚਾਰ ਬਿਜ਼ਨਸਮੈਨਾਂ ਦੇ ਜਵਾਬ ਜੁੜਨ ਕੇ ਬੈਠਾਂਗੇ ਨਾ, ਚਾਰ ਕੋਈ ਹੋਰ ਲੈ ਕੇ ਜੁੜਨਗੇ, ਦੁਖੀ ਉਹ ਤੁਹਾਡੇ ਨਾਲ ਵੱਧ ਹੋਣਗੇ, ਤੁਹਾਡੇ ਨਾਲ ਵੱਧ ਰੋਂਦੇ ਪਿੱਟਦੇ ਮੈਂ ਦਿਖਾਊਂਗਾ ਤੁਹਾਨੂੰ। ਸੋ ਇਹ ਗੱਲ ਨੀ ਹੈ, ਅਸੀਂ ਥੋੜਾ ਜਿਹਾ ਇਹਦਾ ਇਲਾਜ ਆ ਜਿਹੜਾ ਰੋਣਾ ਪਿੱਟਣਾ ਨੀ ਹੈਗਾ, ਕਿਵੇਂ ਰੋਣਾ ਪਿੱਟਾ ਹੁੰਦੇ ਨੇ ਤਾਂ ਅਸੀਂ ਇਹਦੇ ਚ ਕੁਛ ਨੀ ਖਰਚ ਲੈਣਾ, ਇਹਦਾ ਇਲਾਜ ਮੇਰੇ ਹਿਸਾਬ ਨਾਲ ਭਾਣੇ ਚ ਜਾਂ ਸਿਸਟਮ ਚ ਮੰਨ ਕੇ ਵੀ ਸਾਡੀ ਡਿਊਟੀ ਇਹ ਲੱਗੀ ਆ ਵੀ ਜਦੋਂ ਕੋਈ ਕੰਮ ਕਾਜ ਹੁੰਦਾ ਖੇਡਾਂ ਹੋਈਆਂ, ਖੇਡਾਂ ਦੇ ਵਿੱਚ ਇੱਡੀ ਟੀਮ ਜੁੜੀ, ਉਹ ਸਾਰੀ ਟੀਮ ਚ ਡਿਊਟੀ ਲੱਗੀ ਸੀ ਵੀ ਭਾਈ ਤੂੰ ਟ੍ਰੈਫਿਕ ਕੰਟਰੋਲ ਕਰਨੀ ਆ, ਤੂੰ ਲੰਗਰ ਦਾ ਕਰਨਾ, ਭਾਈ ਤੂੰ ਫਲਾਣੇ ਦਾ ਕਰਨਾ, ਬਸ ਮੈਸੇਜ ਜ਼ਿੰਦਗੀ ਦੇ ਵਿੱਚ ਉਹੀ ਡਿਊਟੀਆਂ ਸਾਡੀਆਂ ਲੱਗੀਆਂ, ਰੱਬ ਨੇ ਸਾਡੀਆਂ ਕਿਸੇ ਨੂੰ ਜ਼ਿੰਮੇਦਾਰ ਦੇ ਤੌਰ ਤੇ ਲਾਈ ਹੈ, ਕਿਸੇ ਨੂੰ ਕਰਦੇ ਰੋਕ ਦੇ ਰਿਹਾ ਹੈ, ਸੋ ਥੋੜਾ ਜਿਹਾ ਲਾਈਟਲੀ ਲਈਏ ਇਹਨੂੰ, ਉਹ ਇੰਨਾ ਨਾ ਆਪਾਂ ਇਸ ਚੀਜ਼ ਨੂੰ ਲਈਏ ਵੀ ਭਾਈ ਅਸੀਂ ਤਾਂ ਮਾਰੇ ਗਏ ਹੋਏ, ਅਸੀਂ ਤਾਂ ਪੱਟੇ ਗਏ ਹੋਏ, ਸਾਡਾ ਤਾਂ ਕੁਛ ਨੀ ਮੱਟੀ ਦਾ, ਸਭ ਕੁਛ ਮੱਟੀ ਦਾ। ਜਿਹੜੇ ਮੈਂ ਉਹ ਜ਼ਿੰਮੇਦਾਰ ਤੁਹਾਨੂੰ ਮਿਲਾ ਦਿੰਦਾ, ਬਹੁਤ ਸਾਰੇ ਜਿਹੜੇ ਅੱਜ ਦੇ ਯੁੱਗ ਚ ਵੀ ਵਧੀਆ ਜ਼ਿੰਦਗੀ ਜਾ ਰਹੇ ਆ, ਬਹੁਤ ਸਾਰੀ ਉਹਨਾਂ ਕੋਲੇ ਸਾਧਨ ਆ, ਤੇ ਠੇਕੇ ਸਿਆਦਾ ਲੈ ਕੇ ਵੀ ਕਮਾਈ ਕਰ ਰਹੇ, ਆਪਣੀਆਂ ਨੂੰ ਤਾਂ ਛੱਡੋ, ਆਪਣੀਆਂ ਜ਼ਮੀਨਾਂ ਵਾਲਿਆਂ ਦਾ ਹਿੱਸਿਆਂ ਤੇ ਲੈ ਕੇ ਵੀ ਆਪਦੀ ਵਧੀਆ ਜ਼ਿੰਦਗੀ ਨਸਰ ਕਰ ਰਹੇ ਆ। ਪਰ ਗੱਲ ਉਹੀ ਆ ਜਾਂਦੀ ਆ ਵੀ ਮੈਂ ਕਈ ਵਾਰ ਸੁਣਾਈ ਆ ਸਾਡੇ ਸਾਡੇ ਡਾਕਟਰ ਮੰਗਰ ਸਿੰਘ ਦੀ ਗੱਲ ਤੇ ਮੇਰੇ ਆਉਣ ਵਾਲੇ ਇੱਕ ਲੇਖ ਦੇ ਵਿੱਚ ਵੀ ਸ਼ਾਇਦ ਉਹ ਮੈਂ ਦਰਜ ਕੀਤੀ ਹੋਈ ਆ ਗੱਲ। ਪਰ ਮੈਂ ਫੇਰ ਅੱਜ ਜਗਤਾਰ ਭਾਜੀ ਤੁਹਾਡੇ ਕਰਕੇ ਗੱਲ ਸਾਂਝੀ ਕਰਨੀ ਚਾਹਾਂਗਾ। ਮੇਰੇ ਇੱਕ ਪਿੰਡ ਦੇ ਵਿੱਚ ਚਾਚਾ ਲੱਗਦਾ ਮੰਗਰ ਸਿੰਘ, ਚਾਹੇ ਸਾਡਾ ਕੋਈ ਖੂਨੀ ਰਿਸ਼ਤਾ ਨੀ, ਪਿੰਡ ਦੇ ਵਿੱਚੋਂ ਅਸੀਂ ਸਾਰੇ ਪਿੰਡ ਦੀ ਚਾਚੇ ਤਾਏ ਹੁੰਦੇ ਆ, ਪਰ ਉਸ ਇਨਸਾਨ ਤੋਂ ਮੈਂ ਬਹੁਤ ਕੁਛ ਸਿੱਖਿਆ। ਉਸ ਇਨਸਾਨ ਨੂੰ ਮੈਂ ਨੇੜੇ ਤੋਂ ਜਾਣਿਆ, ਉਹ ਮੇਰੇ ਖੇਤ ਦੇ ਕਮਾਂਡ ਦੇ ਸਿੱਖੇ ਦੇ ਵਿੱਚ ਪੈਂਦੇ ਹੁੰਦੇ ਸਨ, ਤਾਂ ਮੈਂ ਉਸ ਤੋਂ ਦੇਖਿਆ ਵੀ ਉਹਨਾਂ ਕੋਲ ਆਪਣੀ ਜਿਹੜੀ ਜੱਦੀ ਜਾਇਦਾਦ ਸੀ ਬਹੁਤ ਥੋੜੀ, ਬਹੁਤ ਥੋੜੀ, ਮੈਨੂੰ ਲੱਗਦਾ 4 ਏਕੜ ਜ਼ਮੀਨ ਦੇ ਥੱਲੇ ਥੱਲੇ ਉਹਨਾਂ ਦੀ ਜਾਇਦਾਦ ਸੀਗੀ। ਸਾਡੇ ਪਿੰਡ ਚ ਜ਼ਮੀਨਾਂ ਚੰਗੀਆਂ ਸੀ ਸਾਰਿਆਂ ਕੋਲੇ, ਉਹ ਇੱਕ ਬਹੁਤ ਥੋੜੀ ਜ਼ਮੀਨ ਦੇ ਮਾਲਕ ਸਨ, ਪਰ ਉਸ ਇਨਸਾਨ ਨੇ ਤੇ ਉਹਦੇ ਘਰ ਵਾਲੀ ਨੇ ਦੱਸਿਆ ਵੀ ਇੱਕ ਸਿਆਣਾ ਤੇ ਸੁਲਝਿਆ ਹੋਇਆ ਬੰਦਾ ਕੀ ਨੀ ਕਰ ਸਕਦਾ। ਮੈਂ ਉਸ ਟਾਈਮ ਦੇ ਵਿੱਚ ਉਹਦੇ ਘਰ ਵਾਲੀ ਨੂੰ ਜਿੰਦਰੀ ਲਾਉਂਦੇ ਦੇਖਿਆ, ਸਾਡੀ ਚਾਚੀ ਨੂੰ ਜਿੰਦਰੀ ਲਾਉਂਦੇ ਦੇਖਿਆ। ਚਾਚਾ ਜਿੰਦਰਾ ਕਿੱਦਾਂ ਹੁੰਦਾ ਸੀ, ਚਾਚੀ ਜਿੰਦਰੀ ਲਾਉਂਦੀ ਹੁੰਦੀ ਸੀ। ਜੇ ਕਿਸੇ ਨੂੰ ਮਾਲਵੇ ਚ ਨਹੀਂ ਪਤਾ, ਮਾਲਵੇ ਦੇ ਲੋਕ ਤਾਂ ਇਹਨੂੰ ਜਿੰਦਰਾ ਹੀ ਜਾਂ ਜਿੰਦਰਾ ਕਹਿੰਦੇ ਆ, ਉਹ ਪੱਟਾਂ ਪਾਉਣ ਲਈ ਬਣਾਇਆ ਹੋਇਆ ਇਹ ਡਿਵਾਈਸ ਆ ਜੀ। ਉਸ ਟਾਈਮ ਪਿੰਡ ਦੇ ਵਿੱਚ ਚਰਚਾ ਚੱਲਦੀ ਸੀ, ਲੋਕ ਬੁਰਾ ਮਨਾਉਂਦੇ ਸੀ ਵੀ ਇੱਕ ਔਰਤ ਇਹ ਕੰਮ ਕਰ ਰਹੀ ਆ, ਤੇ ਲੋਕ ਇਹ ਕਹਿੰਦੇ ਸੀ ਕਿ ਲੋਕ ਕੋਈ ਮੱਘਰ ਸਿੰਘ ਨੂੰ ਮਾੜਾ ਕਹਿੰਦਾ ਸੀ, ਕੋਈ ਕਿਸੇ ਨੂੰ ਕੋਈ ਗੱਲ ਕਹਿੰਦਾ ਸੀ, ਇਹਨਾਂ ਮਤਲਬ ਗੱਲਾਂ ਬਣਾਉਂਦੇ ਸਨ। ਪਰ ਜਿਹੜੇ ਬੰਦੇ ਸਹੀ ਸੀ ਉਹਨਾਂ ਨੂੰ ਪਤਾ ਸੀ ਵੀ ਉਹ ਕਿਸੇ ਦਾ ਮਾੜਾ ਨੀ ਕਰਦੇ, ਕੋਈ ਠੱਗੀ ਨੀ ਮਾਰਦੇ, ਕੋਈ ਹੇਰਾਫੇਰੀ ਨੀ ਕਰ ਰਹੇ, ਉਹ ਮਿਹਨਤ ਕਰ ਰਹੇ ਆ ਦੋਨੇ ਜਾਣੇ, ਇਹ ਇੱਕ ਦੂਜੇ ਨਾਲ ਮੋਢਾ ਮਿਲਾ ਕੇ ਜਿਹੜਾ ਸਾਡੀ ਡਿਊਟੀ ਆ ਉਹ ਕਰਕੇ ਉਹ ਕੰਮ ਕਰ ਰਹੇ ਆ। ਉਹ 4 ਕਿੱਲੇ ਆਉਂਦੀ ਨਾਲ ਹੋਰ 5-10-20 ਕਿੱਲੇ ਜ਼ਮੀਨ ਦੇ ਹਿੱਸੇ ਤੇ ਲੈ ਕੇ ਕੰਮ ਕਰਦੇ ਰਹੇ। ਉਹਨਾਂ ਦੇ ਦੋਨੇ ਬੇਟੇ ਉਹਨਾਂ ਦਾ ਸਾਥ ਦੇਣਾ ਸ਼ੁਰੂ ਕੀਤਾ, ਜਿਵੇਂ ਜਿਵੇਂ ਜਵਾਨ ਹੋਏ ਮੈਂ ਉਹਦੇ ਅੱਖੀ ਦੇਖੀ ਉਹਨਾਂ ਦੀ ਸਾਰੀ ਕਾਮਯਾਬੀ ਦੀ ਸਟੋਰੀ। ਪਰ ਹੁਣ ਪਿਛਲੇ 10 ਸਾਲਾਂ ਤੋਂ ਨਾ ਮੈਂ ਕਈ ਵਾਰੀ ਮੈਨੂੰ ਇਹ ਲੱਗਦਾ ਸੀਗਾ ਵੀ ਮੈਂ ਇੱਥੇ ਆ ਗਿਆ ਤੇ ਮੈਨੂੰ ਪਤਾ ਨੀ ਸੀਗਾ ਵੀ ਉਹਨਾਂ ਦਾ ਕੀ ਹਾਲਾਤ ਆ। ਪਰ ਮੈਨੂੰ ਕੱਲ ਪਰਸੋਂ ਮੇਰੇ ਸੱਜਣ ਮਿੱਤਰ ਨੇ ਫੇਰ ਉਹਨਾਂ ਬਾਰੇ ਚ ਅਪਡੇਟ ਕੀਤਾ, ਪਹਿਲਾਂ 2 ਸਾਲ ਪਹਿਲਾਂ ਸਾਲ ਪਹਿਲਾਂ ਦੱਸਿਆ ਸੀ ਕਿਸੇ ਨੇ, ਤੇ ਪਰ ਕੱਲ ਦੱਸਿਆ ਵੀ ਉਹਨਾਂ ਦਾ ਪਰਿਵਾਰ ਇੱਕ ਪੂਰਾ ਕਾਮਯਾਬ ਪਰਿਵਾਰ ਹੈ, ਇਸ ਟਾਈਮ ਪਿੰਡ ਦੇ ਵਿੱਚ ਹੈ, ਹਰ ਸੁੱਖ ਸੁਵਿਧਾ ਉਹਨਾਂ ਕੋਲ ਉਪਲਬਧ ਹੈ, ਉਹਨਾਂ ਦੇ ਬੱਚਾ ਇੱਕ ਬਾਹਰ, 2 ਬੱਚੇ ਮੈਨੂੰ ਬਾਹਰ ਗਏ ਆ, ਇੱਕ ਫੌਜ ਦੇ ਵਿੱਚ ਭਰਤੀ ਹੋ ਗਿਆ ਉਹਨਾਂ ਦਾ ਪੋਤਾ, ਤੇ ਉਹਨਾਂ ਦੇ ਘਰ ਦਾ ਜਿਹੜਾ ਰੂਪ ਰੇਖਾ ਸਾਡੇ ਪਿੰਡ ਦੇ ਜਿਹਨਾਂ ਕੋਲ 50 ਕਿੱਲੇ ਜ਼ਮੀਨ ਸੀ ਉਹਨਾਂ ਨਾਲੋਂ ਕਈ ਗੁਣਾ ਚੰਗੀ ਆ। 50 ਕਿੱਲਿਆਂ ਵਾਲੀ ਜ਼ਮੀਨ ਵਾਲਾ ਅਜੇ ਕਰਜਾਊ ਹੋਊਗਾ ਜਾਂ ਹੋਰ ਹੋਊਗਾ, ਪਰ ਸਾਡਾ ਚਾਚਾ ਮੱਘਰ ਸਿੰਘ ਆਪਦੀ ਸ਼ਾਨਦਾਰ ਜਿਹੜਾ ਜ਼ਿੰਦਗੀ ਹੈ ਇਸ ਟਾਈਮ ਉਹ ਜਿਉਂ ਰਿਹਾ। ਸੋ ਇਹ ਚੀਜ਼ਾਂ ਨੂੰ ਅਸੀਂ ਕਿਉਂ ਨਾ ਫੈਲਾਈਏ, ਕਿਉਂ ਨਾ ਇਹਨਾਂ ਚੀਜ਼ਾਂ ਨੂੰ ਅਸੀਂ ਵਿਚਾਰੀਏ, ਕਿਉਂ ਅਸੀਂ ਐਂ ਵਿਚਾਰੀ ਜਾਈਏ ਵੀ ਅਸੀਂ ਤਾਂ ਮਾਰੇਗੇ, ਅਸੀਂ ਪੱਟੇਗੇ, ਕੁਛ ਨੀ ਹੁੰਦਾ, ਸਭ ਕੁਛ ਵਧੀਆ ਜੇ ਅਸੀਂ ਉਹਨੂੰ ਸਿਸਟਮ ਨਾਲ ਕਰੀਏ, ਸਿਸਟਮ ਮੁਤਾਬਕ ਬਾਣੇ ਮੁਤਾਬਕ ਕਰ ਲਈਏ, ਕਰ ਸਕਦੇ ਹਾਂ, ਸਭ ਕੁਛ ਕਰ ਸਕਦੇ ਹਾਂ। ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਅਸੀਂ ਰੋਸ ਮੁਜ਼ਾਹਰੇ ਤੇ ਹੋਰ ਚੀਜ਼ਾਂ ਤੇ ਜ਼ਿਆਦਾ ਕਰਦੇ ਹਾਂ, ਜ਼ਿਆਦਾ ਆਸ ਕਰਦੇ ਹਾਂ ਵੀ ਸਾਨੂੰ ਸਤਿ ਸ੍ਰੀ ਅਕਾਲ ਬਹੁਤ ਜ਼ਿਆਦਾ ਬੁਲਾਈ ਜਾਣੀ ਚਾਹੀਦੀ ਹੈ, ਸਾਡੇ ਪੈਰ ਪੁੱਛੇ ਜਾਣੇ ਚਾਹੀਦੇ, ਏਦਾਂ ਨਹੀਂ ਹੁੰਦਾ ਹੁੰਦਾ। ਇਹ ਚੀਜ਼ਾਂ ਕਈ ਚੀਜ਼ਾਂ ਨਾ ਇੱਥੇ ਆ ਕੇ ਸਿੱਖੀ ਆ, ਤੇ ਮੇਰੇ ਯਾਦ ਆ ਵੀ ਸਾਡੇ ਇੱਥੇ ਪੰਦੇਵ ਸਿੰਘ ਧਾਲੀਵਾਲ ਕਾਫੀ ਸੁਲਝੇ ਹੋਏ ਇਨਸਾਨ ਆ, ਤੇ ਉਹਨਾਂ ਨੇ ਉਹ ਇੱਥੇ ਪਹਿਲੇ ਦੂਜੇ ਕੌਂਸਲਰ ਰਹੇ ਆ ਅੱਗੇ ਸਾਊਥ ਇੰਡੀਆ ਦੇ ਵਿੱਚ, ਤੇ ਇੱਕ ਸਿੱਖੀ ਸਰੂਪ ਦੇ ਵਿੱਚ ਕੌਂਸਲਰ ਬਣਨ ਵਾਲੇ ਆਸਟ੍ਰੇਲੀਆ ਦੇ ਵਿੱਚ ਦੂਜੇ ਇਨਸਾਨ ਸਨ। ਉਹ ਅੱਜ ਕੱਲ੍ਹ ਰਿਟਾਇਰਮੈਂਟ ਦੀ ਜ਼ਿੰਦਗੀ ਜਾ ਰਹੇ ਆ, ਪਰ ਕਾਫੀ ਕੁਛ ਅੱਜ ਵੀ ਸਿੱਖੀ ਸਮਲੀ ਕਰ ਰਹੇ ਆ। ਮੈਂ ਇੱਕ ਵਾਰੀ ਨਾ ਮੇਰੀ ਗੁਰਦੁਆਰਾ ਸਾਹਿਬ ਦੀ ਬੋਰਡ ਦੀ ਕੋਈ ਚੱਕਰ ਸੀਗਾ, ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਤੁਸੀਂ ਦੱਸਿਆ ਨੀ ਕੋਈ, ਮੈਂ ਕੋਈ ਸੁਹਾਵਤੀ ਗੱਲ ਕਹੀ ਵੀ ਮੈਨੂੰ ਕੋਈ ਦੱਸਿਆ ਨੀ ਬੋਰਡ ਬਾਰੇ ਜਾਂ ਵੀ ਮੈਂ ਬਣਾ ਸਕਦਾ ਬਿਨਾਂ ਵੀ, ਉਹ ਵੀ ਸੋ ਗੱਲ ਸੀ। ਉਹਨਾਂ ਨੇ ਮੈਨੂੰ ਬੜੇ ਠਰਮੇ ਨਾਲ ਕਿਹਾ ਵੀ ਤੂੰ ਐਜ ਏ ਮੀਡੀਆ ਪਰਸਨ ਆਉਣ ਕਰਕੇ ਤੂੰ ਸਪੈਸ਼ਲ ਟ੍ਰੀਟਮੈਂਟ ਦਿਉਣਾ ਆਪਦੇ ਲਈ। ਮੈਨੂੰ ਉਸ ਟਾਈਮ ਉਹ ਗੱਲ ਚੰਗੀ ਨੀ ਲੱਗੀ, ਮੈਨੂੰ ਐਂ ਲੱਗਿਆ ਵੀ ਮੈਨੂੰ ਐਂ ਕਿਵੇਂ ਬੋਲਦੇ ਹੈ, ਪਰ ਮੈਨੂੰ ਥੋੜੇ ਦਿਨਾਂ ਬਾਅਦ ਉਸ ਚੀਜ਼ ਦਾ ਅਹਿਸਾਸ ਹੋਇਆ, ਤੇ ਅੱਜ ਵੀ ਮੈਨੂੰ ਅਹਿਸਾਸ ਹੁੰਦਾ ਕਿ ਮੈਂ ਆਪਦੇ ਆਪ ਨੂੰ ਸਪੈਸ਼ਲ ਕੈਟਾਗਰੀ ਸਮਝ ਕੇ ਤੇ ਸਪੈਸ਼ਲ ਟ੍ਰੀਟਮੈਂਟ ਦੀ ਚਾਹਤ ਸੀਗਾ ਉਸ ਟਾਈਮ ਤੇ। ਪਰ ਉਹਨਾਂ ਨੇ ਮੈਨੂੰ ਉਸੇ ਟਾਈਮ ਮੈਨੂੰ ਦਰਪਣ ਜਾਂ ਸ਼ੀਸ਼ਾ ਦਿਖਾਇਆ ਜਿਹੜਾ ਮੈਨੂੰ ਜ਼ਿੰਦਗੀ ਵਿੱਚ ਦਿਖਾਇਆ ਵੀ ਨਹੀਂ ਸਪੈਸ਼ਲ ਕੁਛ ਨੀ, ਤੂੰ ਵੀ ਇੱਥੇ ਗਵਰਨਮੈਂਟ ਦਾ ਆਮ ਲੋਕਾਂ ਦਾ ਉਸੇ ਲੈਂਸ ਤੋਂ ਖੜ ਜਿੱਥੇ ਦੁਨੀਆਂ ਖੜਦੀ ਆ, ਕੋਈ ਇੱਥੇ ਸਪੈਸ਼ਲ ਟ੍ਰੀਟਮੈਂਟ ਨਹੀਂ ਹੈ। ਸੋ ਇਹ ਸਾਨੂੰ ਦਿਮਾਗ ਚੋਂ ਕੱਢਣੀ ਪੈਣੀ ਆ, ਸਪੈਸ਼ਲ ਟ੍ਰੀਟਮੈਂਟ ਨਹੀਂ ਅਸੀਂ ਲੈ ਸਕਦੇ, ਸਾਨੂੰ ਸਿੰਪਲੀ ਜਿਹੜੀ ਸਾਡੀ ਡਿਊਟੀ ਲੱਗੀ ਆ ਉਹਨੂੰ ਆਪਦੀ ਮਰਜ਼ੀ ਨੂੰ ਨਿਭਾਈਏ, ਸ਼ਾਂਤੀ ਨਾਲ ਆਪਣਾ ਕੰਮ ਕਰੀਏ, ਸੋਚ ਕੇ ਕੰਮ ਕਰੀਏ, ਜਿੱਥੇ ਸਾਡੇ ਲੋਕ ਆਉਣ ਆ, ਜਿੱਥੇ ਜਿੱਥੇ ਸਾਡੀਆਂ ਕਮਜ਼ੋਰੀਆਂ ਉਹਨਾਂ ਨੂੰ ਦੂਰ ਕਰੀਏ। ਮੇਰਾ ਇਹ ਮੰਨਣਾ, ਜੋ ਮਰਜ਼ੀ ਹੋ ਸਕਦਾ ਕਿਤੇ ਨਾ ਕਿਤੇ ਮੈਂ ਗਲਤ ਨੀ ਆਉਂਦਾ, ਕਿਉਂਕਿ ਅਕਸਰ ਹੀ ਮੇਰੇ ਘਰ ਦੇ ਕਹਿੰਦੇ ਆ ਵੀ ਤੂੰ ਹਰੇਕ ਥਾਂ ਤੇ ਗਲਤ ਆਉਂਦਾ, ਲੋਕ ਤਾਂ ਕਹਿ ਦਿੰਦੇ ਆ ਬਾਹਰੋਂ ਤਾਂ ਬਾਹਰ ਤੱਕ ਹੁੰਦੇ ਨੇ, ਕਹਿੰਦੇ ਬਾਹਰ ਲੈਣ ਤਾਂ ਕਿਹੜੀ ਭੁਲੇਖਾ ਹੁੰਦਾ, ਉਹ ਤਾਂ ਕਹਿ ਦਿੰਦੇ ਆ ਵੀ ਠੀਕ ਆ, ਪਰ ਘਰ ਦੇ ਮੈਨੂੰ ਦੱਸ ਦਿੰਦੇ ਆ ਕਰੋਸ ਕਰਦੇ ਆ, ਇੱਕ ਦਿਨ ਤਾਂ ਕੋਈ ਸਹੀ ਗੱਲ ਕਰ ਲਿਆ ਕਰ, ਹਰ ਥਾਂ ਦੀ ਗਲਤ ਹੀ ਹੁੰਦਾ, ਤੋ ਹੋ ਸਕਦਾ ਵੀ ਮੈਂ ਘਰ ਦੇ ਦੀ ਗੱਲ ਸਹੀ ਹੋਵੇ ਤੇ ਮੈਂ ਗਲਤ ਹੋਵਾਂ ਇਸੇ ਵੀ, ਪਰ ਫਿਰ ਵੀ ਚਲੋ ਦੋਸਤੋ ਤੁਸੀਂ ਅੱਜ ਪ੍ਰੋਗਰਾਮ ਚ ਕਾਲ ਕਰਨੀ ਚਾਹੁੰਦੇ ਸੀ ਤਾਂ ਕਾਲ ਕਰ ਸਕਦੇ ਹੋ, ਪਰ ਮੈਂ ਗਲਤੀ ਤਰ੍ਹਾਂ ਬੇਨਤੀ ਕਰਦਾ ਸਰ ਜੀ, ਜੇ ਕੋਈ ਸਕਦੇ ਆ ਸਕਦਾ ਦਾ ਮਿੱਤਰਾਂ ਦਾ ਹੈ ਤਾਂ ਜ਼ਰੂਰ ਦੱਸਿਓ।
ਸੁਨੇਹੇ ਤੇ ਭਾਜੀ ਇੱਕ ਨੈਕਸਟ ਨਪਿੰਦਰ ਰਹਿਲ ਮੈਲਬਨ ਤੋਂ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਮੈਨੂੰ ਤੇ ਤੁਹਾਨੂੰ ਸਾਰੇ ਸਰੋਤਿਆਂ ਨੂੰ, ਕੰਮ ਕਰ ਰਿਹਾ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਚੱਕੀ ਜੋ ਫੱਟੇ, ਧੰਨਵਾਦ ਜੀ, ਰੱਬ ਸਾਰਿਆਂ ਨੂੰ ਚੜ੍ਹਦੇ ਕਲਾ ਚ ਰੱਖ।
ਬਹੁਤ ਮਿਹਰਬਾਨੀ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ ਤੇ ਸਾਡੇ ਨਾਲ ਸਾਂਝ ਪਾਉਂਦੇ ਆ, ਤੇ ਇੱਕ ਹੋਰ ਆਪਾਂ ਇਨਫੋਰਮੇਸ਼ਨ ਸਾਂਝੀ ਕਰ ਦਿੱਤੀ ਜੀ ਅੱਜ, ਉਹ ਇਨਫੋਰਮੇਸ਼ਨ ਹੈਗੀ ਜੀ ਰਾਤੀ ਨਵੀਂ ਮਲਹਾਸ ਹੋਰਾਂ ਨੇ ਸਾਨੂੰ ਦੱਸੀ ਸੀ, ਕ੍ਰੇਜੀਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇੱਕ 4 ਨਵੰਬਰ ਨੂੰ ਹੀ ਸ਼ਾਮ ਨੂੰ ਆਤਿਸ਼ਬਾਜ਼ੀ ਹੋ ਰਹੀ ਆ, ਤੇ ਉਹ ਮੈਨੂੰ ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਮੇਰੇ ਕੋਲ ਨਹੀਂ ਹੈ, ਪਰ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆ ਕੇ ਆਨਲਾਈਨ ਵੀ ਦੱਸ ਸਕਦੇ ਹੋ, ਜੇ ਕਿਸੇ ਕੋਲ ਫੁੱਲ ਇਨਫੋਰਮੇਸ਼ਨ ਹੈ ਤਾਂ ਜ਼ਰੂਰ ਦੇ ਸਕਦੇ ਹੋ, ਪਰ ਇੱਕ 4 ਜਿਹੜੀ ਤਰੀਕ ਨੂੰ ਉੱਥੇ ਪਹਿਲਾਂ ਆਤਿਸ਼ਬਾਜ਼ੀ ਹੋਣੀ ਆ, ਫਿਰ ਉਸ ਤੋਂ ਬਾਅਦ ਕੀਰਤਨ ਦਰਬਾਰ ਸੱਜਣੇ ਆ, ਜਿਹਨੂੰ ਰਹਿਣ ਸਵਾਈ ਕਹਿ ਸਕਦੇ ਆ, ਤੇ ਉਹ ਰਹਿਣ ਸਵਾਈ ਹੋਣੀ ਆ ਸੋਹਾਂ ਤੱਕ, ਤੇ 4 ਨਵੰਬਰ ਨੂੰ ਹੀ ਰਹਿਣ ਸਵਾਈ ਆ ਜਿਹੜੀ ਉਹ ਰਿਵਰਲੈਂਡ ਦੇ ਵਿੱਚ ਵੀ ਸਰਦਾਰ ਨਰਮਲ ਸਿੰਘ ਗਿੱਲ ਹੋਰਾਂ ਦੀ ਜਾਂਚ ਹਰ ਸਾਲ ਮਨਾਈ ਜਾਂਦੀ ਆ, ਉਹ 4 ਨਵੰਬਰ ਨੂੰ ਜਿਹੜੀ ਲੈਂਡਮਾਰਕ ਦੇ ਵਿੱਚ ਵੀ ਜਿਹੜੀ ਰਹਿਣ ਸਵਾਈ ਹੋ ਰਹੀ ਆ, ਸੋ ਮੈਂ ਬੇਨਤੀ ਕਰਦਾ ਜਿਹੜੇ ਮੈਲਬਨ ਵਾਸੀ ਆ ਉਹ ਮੈਲਬਨ 4 ਨਵੰਬਰ ਨੂੰ ਕ੍ਰੇਜੀਗੰਜ ਦੇ ਵਿੱਚ ਜ਼ਰੂਰ ਜਾਣ, ਤੇ ਜਿਹੜੀ ਆਤਿਸ਼ਬਾਜ਼ੀ ਤੇ ਜਾਂ ਜਿਹੜੀ ਰਹਿਣ ਸਵਾਈ ਕੀਰਤਨ ਦਾ ਜਿਹੜਾ ਆਨੰਦ ਜ਼ਰੂਰ ਮਾਣਨ, ਤੇ ਦੂਜੇ ਪਾਸੇ ਜੇ ਤੁਸੀਂ ਸਾਊਥ ਆਸਟ੍ਰੇਲੀਆ ਚ ਰਹਿੰਦੇ ਹੋ ਤਾਂ ਖਾਸ ਕਰਕੇ ਆਈਲੈਂਡ ਵਾਸੀਆਂ ਨੂੰ ਬੇਨਤੀ ਆ ਵੀ ਰਿਵਰਲੈਂਡ ਦੇ ਵਿੱਚ ਬੜਾ ਹੀ ਵਧੀਆ ਇੱਕ ਦਿਨ ਦਿਹਾੜਾ ਮਨਾਇਆ ਜਾਂਦਾ ਹੈ ਪਿਛਲੇ ਕਈ ਸਾਲਾਂ ਤੋਂ, ਤੇ ਬਹੁਤ ਸਾਰੀ ਸੰਗਤ ਮੈਲਬਨ ਸਿਟੀ ਤੋਂ ਵੀ ਆਉਂਦੀ ਹੁੰਦੀ ਆ, ਉਹ ਸਾਊਥ ਆਸਟ੍ਰੇਲੀਆ ਵਾਲਿਆਂ ਤੁਹਾਡੀ ਵੀ ਆਊਟਿੰਗ ਵੀ ਹੋ ਜੂ ਇੰਨੇ ਭਾਵੇਂ, ਤੇ ਇੰਨੇ ਭਾਵੇਂ ਤੁਸੀਂ ਰਹਿਣ ਸਵਾਈ ਦੇ ਉੱਤੇ ਆ ਕੇ ਕੁਝ ਪਾਲ ਘੜੀਆਂ ਜਿਹੜੇ ਰੱਬ ਦੇ ਨਾਂ ਨਾਲ ਵੀ ਜੁੜ ਜਾਓਗੇ, ਸਿਮਰਨ ਵੀ ਕਰ ਲਓਗੇ, ਉਹ 4 ਨਵੰਬਰ ਦੀ ਤਰੀਕ ਜਿਹੜਾ ਯਾਦ ਰੱਖਿਓ ਜੀ, ਤੇ ਤਕਰੀਬਨ ਦਿਨੇ ਦੀਵਾਨ ਸ਼ਨੀਵਾਰ ਦੇ ਸੱਜ ਦਿੰਦੇ ਰਿਵਰਲੈਂਡ ਦੇ ਵਿੱਚ, ਫਿਰ ਉਸ ਤੋਂ ਬਾਅਦ ਬੱਚਿਆਂ ਦੀ ਇੱਕ ਕੈਂਪ ਲਾਇਆ ਜਾਊਗਾ ਜਿਹਦੇ ਚ ਬੱਚਿਆਂ ਨੂੰ ਐਜੂਕੇਟ ਕੀਤਾ ਜਾਊਗਾ ਸਿੱਖਿਅਤ ਬਾਰੇ, ਸਿੱਖੀ ਬਾਰੇ, ਮਾਂ ਬੋਲੀ ਬਾਰੇ, ਉਸ ਤੋਂ ਬਾਅਦ ਸ਼ਾਮ ਨੂੰ ਜਿਹੜਾ ਅਕੁੱਟ ਜਿਹੜੇ ਲੰਗਰ ਵੀ ਵਰਤਦੇ ਆ ਤੇ ਨਾਲ ਨਾਲ ਜਿਹੜਾ ਕੀਰਤਨ ਦਰਬਾਰ ਸੱਜਦੇ ਆ ਰਾਤ ਦੇ ਤਕਰੀਬਨ ਸਾਰੀ ਰਾਤ ਵਾਂਗੂ ਹੀ ਚੱਲਦਾ ਹੁੰਦਾ, ਤੁਸੀਂ ਜਿੰਨਾ ਵੀ ਚਿਰ ਲਾਉਣਾ ਚਾਹੋਗੇ ਤਾਂ ਜ਼ਰੂਰ ਪਹੁੰਚਿਓ, ਖਾਸ ਕਰਕੇ ਐਡਲੇਡ ਵਾਸਤੇ ਸਾਰੇ ਸਰੋਤਿਆਂ ਨੂੰ ਬੇਨਤੀ ਆ, ਸੋ ਇਹ 2 ਸੂਚਨਾਵਾਂ ਤੋਂ ਬਾਅਦ ਮੈਨੂੰ ਲੱਗਦਾ ਇੱਕ ਆਪਾਂ ਛੋਟਾ ਜਿਹਾ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਕੀਰਤਨ ਦਾ ਅਪਡੇਟ ਆਪਾਂ ਲੈਂਦੇ ਹਾਂ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਸਫਾਤਾਂ ਇਸ਼ਕ ਦੀਆਂ ਵੱਖਰੀ ਕੁੱਲੀ ਦਿਨ ਤੇ ਰਾਤਾਂ ਇਸ਼ਕ ਦੀਆਂ
ਹਾਰੇ ਸੱਜਣਾ ਬਾਜੋ ਜਾਤ ਸਫਾਤਾਂ ਇਸ਼ਕ ਦੀਆਂ ਵੱਖਰੀ ਕੁੱਲੀ ਦਿਨ ਤੇ ਰਾਤਾਂ ਇਸ਼ਕ ਦੀਆਂ
ਲੈ ਜਾਈਏ ਜਿਹੜੇ ਪੋਜੀਸ਼ਨ ਤੇ ਇਹਨਾਂ ਨੂੰ ਮਜਬੂਰੀ ਹੋ ਗਈ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ।
ਅਸੀਂ ਇਸ ਚੀਜ਼ ਤੇ ਨਾ ਆਈਏ ਵੀ ਭਾਈ ਇਹ ਸਾਨੂੰ ਸਾਡਾ ਸਤਿਕਾਰ ਨੀ ਕਰਦੇ, ਇਹਨਾਂ ਆਪਣੇ ਆਪ ਨੂੰ ਇਸ ਲੈਵਲ ਤੇ ਲੈ ਜਾਈਏ ਵੀ ਇਹਨਾਂ ਨੂੰ ਸਤਿਕਾਰ ਕਰਨਾ ਸਾਰੀ ਦੁਨੀਆਂ ਦੀ ਮਜਬੂਰੀ ਹੋ ਜਾਏ। ਜਿਹਨਾਂ ਹੁਣ ਜੇ ਉਦਾਹਰਣ ਦੇਈਏ ਤਾਂ ਉਦਾਹਰਣ ਦੇ ਤੌਰ ਦੇ ਉੱਤੇ ਹੁਣ ਆਸ ਬਹਿਰੀ ਜਿਹੜੀ ਕੋਆਪਰੇਟਿਵ ਸੰਸਥਾ ਆਪਣੇ ਕੌਮ ਸਰਵਰ ਦੀ, ਉਹਦੇ ਨਾਲ ਜੁੜੇ ਹੋਏ ਜਿੰਨੇ ਜ਼ਿਮੀਦਾਰ ਆ 300 ਜ਼ਿਮੀਦਾਰ ਆ ਜਿਹਨਾਂ ਕੰਮ ਦੀ ਸਿੱਧੂ ਵੀ ਜੁੜੇ ਹੋਏ ਆ ਉਸ ਸੰਸਥਾ ਨਾਲ, ਉਹ ਸੰਸਥਾ ਦੇ ਜ਼ਿਮੀਦਾਰ ਨੂੰ ਦੇਖੋ ਸਾਰੀ ਸਾਰਾ ਆਸਟ੍ਰੇਲੀਆ ਹਸਰੀ ਕਾਲ ਆਉਂਦਾ ਉਹਨਾਂ ਨੂੰ ਵੀ ਉਹਨਾਂ ਤੋਂ ਮਿੰਤਾ ਕੱਢ ਕੇ ਵਿਹੜੀ ਲੈਂਦੇ ਆ, ਕਿਉਂਕਿ ਉਹਨਾਂ ਨੇ ਇੱਕ ਸਾਂਝਾ ਉਪਰਾਲਾ ਕੀਤਾ ਹੋਇਆ, ਇਕੱਠੇ ਰਲ ਕੇ ਉਹਨਾਂ ਨੇ ਬਹੁਤ ਸੋਹਣੀ ਇੱਕ ਸੰਸਥਾ ਬਣਾਈ ਹੋਈ ਆ। ਉਹ ਸੰਸਥਾ ਦੇ ਜ਼ਰੀਏ ਉਹ ਮਨ ਮਰਜ਼ੀ ਦਾ ਭਾਰ ਲੈਂਦੇ ਆ। ਇੱਕੋ ਇੱਕ ਮੈਂ ਜ਼ਿਮੀਦਾਰਾਂ ਦਾ ਗਰੁੱਪ ਦੇਖਿਆ ਦੁਨੀਆਂ ਦੇ ਵਿੱਚ ਜਿਹੜਾ ਆਪਦੀ ਫਸਲ ਦਾ ਭਾਅ ਰੱਬ ਤੈਅ ਕਰਦਾ, ਤੇ ਮੈਨੂੰ ਪਿੱਛੇ ਦੀ ਹੈਰਾਨੀ ਹੋਈ ਜਦੋਂ ਇੱਕ ਵਾਰੀ ਇਹਨਾਂ ਨੇ ਦੱਸਿਆ ਮੈਨੂੰ, ਕਹਿੰਦੇ ਜੀ ਇਸ ਵਾਰ ਅਸੀਂ ਸੋਚਦੇ ਹਾਂ ਵੀ ਆਪਦਾ ਭਾਅ ਨਾ 2 ਰੁਪਈਏ ਘਟਾ ਲਈਏ, $2 ਘਟਾ ਲਈਏ। ਮੈਂ ਕਿਹਾ ਹੈ, ਜ਼ਿਮੀਦਾਰ ਕਹਿ ਰਿਹਾ ਵੀ ਮੈਂ ਆਪਦਾ ਭਾਅ ਆਪਦੀ ਫਸਲ ਦਾ $2 ਘਟਾ ਰਿਹਾ। ਮੈਂ ਕਿਹਾ ਕਿਉਂ? ਕਹਿੰਦੇ ਯਾਰ ਐਂ ਲੱਗਦਾ ਸਾਨੂੰ ਵੀ ਪੈਸੇ ਤਾਂ ਬਹੁਤ ਬਣਦੇ ਆ ਪਰ ਆਮ ਲੋਕਾਂ ਤੱਕ ਡੇਰੀ ਪਹੁੰਚ ਨੀ ਰਹੀ, ਉਹਨਾਂ ਦੀ ਪਹੁੰਚ ਚਲੀ ਜਾਵੇ ਤੇ $2 ਨੂੰ ਜੇ ਘਟਾ ਲਈਏ ਭਾਅ ਦਾ। ਮੈਂ ਕਮਾਲ ਹੈ ਜੀ, ਦੇਖੋ ਹੁਣ ਇੱਕ ਅਦਾਰਾ ਜਿਹ ਚ 100 ਦੇ ਲਾਗੇ ਹੁਣ ਜ਼ਿਮੀਦਾਰ ਹੋ ਗਏ ਆ, ਉਹ ਅਦਾਰੇ ਦੇ ਵਿੱਚੋਂ 80% ਤੇ 90% ਪੰਜਾਬੀ ਜ਼ਿਮੀਦਾਰ ਆ, ਤੇ ਉਹ ਵੀ ਤਾਂ ਜ਼ਿਮੀਦਾਰ ਹੀ ਆ ਨਾ। ਉਹਨਾਂ ਦੀ ਵੀ ਤਾਂ ਫਸਲ ਹੁੰਦੀ ਆ, ਉਹਨਾਂ ਦੀ ਫਸਲ ਦਾ ਭਾਅ ਉਹ ਖੁਦ ਤੈਅ ਕਰਦੇ ਆ, ਮਰਜ਼ੀ ਨਾਲ ਵੇਚਦੇ ਆ, ਤੇ ਪਰ ਉਹਦੇ ਪਿੱਛੇ ਜੇ ਤੁਸੀਂ ਕੰਮ ਕਾਜ ਦੇਖੋ ਜਾਂ ਉਹਨਾਂ ਦੀ ਮਿਹਨਤ ਦੇਖੋ ਜਾਂ ਉਹਨਾਂ ਦੀ ਪਰਿਵਾਰਾਂ ਦੀ ਮਿਹਨਤ ਦੇਖੋ, ਤੇ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਉਹ ਕਿਵੇਂ ਦਿਨ ਰਾਤ ਉੱਧੜਦੇ ਆ। ਮੈਂ ਕਈ ਵਾਰ ਤਾਂ ਮੈਂ ਖੁਦ ਇਹ ਸਵਾਲ ਅਮਨਦੀਪ ਹੋਰਾਂ ਨੂੰ ਕਰਦਾ ਹੁੰਦਾ ਵੀ ਮੈਨੂੰ ਇਹ ਤਾਂ ਦੱਸ ਦਿਓ ਤੁਸੀਂ ਇੰਨਾ ਕੰਮ ਸਾਰਾ ਪਰਿਵਾਰ ਕਿਵੇਂ ਕਰ ਲੈਂਦੇ ਹੋ, ਕਿਵੇਂ ਕਰਦੇ ਹੋ 24 ਘੰਟੇ ਹਰ ਪਾਸੇ ਤੁਸੀਂ ਇੰਨਾ ਭਜਦੇ ਹੋ, ਇੰਨੀ ਡੇਅਰੀ ਦਾ ਕੰਮ ਆ, ਇੰਨਾ ਕੁਛ ਆ। ਤਾਂ ਉਦੋਂ ਉਹ ਐਂਗਲ ਦੇਖੀਏ ਤਾਂ ਜ਼ਰੂਰ ਉਹ ਕਰਦੇ ਆ ਮਿਹਨਤ, ਪਰ ਜੇ ਦੂਜਾ ਐਂਗਲ ਦੇਖੀਏ ਤਾਂ ਤੋਟ ਕੋਈ ਨੀ ਰੱਖੀ। ਕਹਿੰਦੇ ਨੀ ਗੁਲਾਮਾਂ ਦੇ ਗਾਣੇ ਨੂੰ ਤੋਟ ਕੋਈ ਨੀ ਹੈਗੀ ਫਿਰ ਕਿਸੇ ਪਾਸੇ। ਸੋ ਦੋਸਤੋ ਬਹਾਨੇ ਕਈ ਵਾਰੀ ਆਪਾਂ ਸੌਖੇ ਲਾ ਲੈਂਦੇ ਹਾਂ, ਬਹਾਨੇ ਲਾਉਣੇ ਸੌਖੇ ਹੁੰਦੇ ਆ, ਜਾਂ ਕਿਸੇ ਵੀ ਚੀਜ਼ ਦਾ ਅੰਤ ਜਾਂ ਕਿਸੇ ਵੀ ਚੀਜ਼ ਦਾ ਸੈਟਿਸਫੈਕਸ਼ਨ ਸੌਖੀ ਸਾਨੂੰ ਬਹਾਨਾ ਲਾ ਕੇ ਮਿਲ ਜਾਂਦੀ ਆ ਵੀ ਐ ਨੀ ਐ ਹੋਣਾ ਚਾਹੀਦਾ ਸੀ। ਜੋ ਹੈ ਉਹਨੂੰ ਅਸੀਂ ਮੰਨਦੇ ਨੀ, ਜੋ ਹੋਣਾ ਚਾਹੀਦਾ ਸੀ ਉਹ ਹੁੰਦਾ ਨੀ। ਸੋ ਫਿਰ ਇਸੇ ਘਟਨਾਕ੍ਰਮ ਦੇ ਇਸ ਚੱਕਰ ਚ ਅਸੀਂ ਦੰਗਾ ਪਿੱਕ ਕਰਕੇ ਤੁਰੇ ਫਿਰਦੇ ਹਾਂ, ਜਿਸੋਂ ਨਾ ਕੁਛ ਨਿਕਲ ਕੇ ਆਇਆ ਤੇ ਨਾ ਨਿਕਲ ਕੇ ਆਵੇ। ਸੋ ਕੋਸ਼ਿਸ਼ ਕਰੋ ਜੀ ਆਪਣੇ ਆਲੇ ਦੁਆਲੇ ਤੇ ਆਪਣੇ ਹੋਰ ਸੱਜਣਾ ਮਿੱਤਰਾਂ ਨੂੰ ਜ਼ਿਮੀਦਾਰਾਂ ਨੂੰ ਜਿੰਨੇ ਵੀ ਆ ਉਹਨਾਂ ਨੂੰ ਇਹੀ ਸਿੱਖਿਆ ਦਿਓ ਵੀ ਮਿਹਨਤ ਕਰੋ, ਦਿਲ ਖੋਲ ਕੇ ਮਿਹਨਤ ਕਰੋ, ਅੱਖਾਂ ਖੋਲ ਕੇ ਕਰੋ, ਨਾਲ ਨਾਲ ਆਲੇ ਦੁਆਲੇ ਬਾਰੇ ਜਾਣੋ, ਦੇਖੋ ਐਵੇਂ ਨਾ ਲਕੀਰ ਦੇ ਫਕੀਰ ਬਣੇ ਰਹੋ, ਦੇਖੋ ਵੀ ਕਿਹੜੀ ਫਸਲ ਕਿੱਥੇ ਮੁਨਾਫੇ ਚ, ਕਿਹੜੀ ਫਸਲ ਨਾਲ ਕੀ ਹੋ ਸਕਦਾ, ਹੁਣ ਕਿਹੜੀ ਬੀਜਣੀ ਚਾਹੀਦੀ ਆ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਚੀਜ਼ ਦੇ ਮਾਰਕੀਟ ਹੋਊਗੀ, ਸਾਨੂੰ ਦਾਲਾਂ ਚ ਫਾਇਦਾ, ਸਾਨੂੰ ਸਬਜ਼ੀਆਂ ਚ ਫਾਇਦਾ, ਸਾਨੂੰ ਫਰੂਟ ਚ ਫਾਇਦਾ। ਜੇ ਤੁਸੀਂ ਇਹਦੀਆਂ ਚੀਜ਼ਾਂ ਕਰਾਂਗੇ, ਐਜੂਕੇਟ ਕਰੋਗੇ ਜਵਾਕਾਂ ਨੂੰ, ਡਾਕਟਰਾਂ ਨਾਲ, ਕ੍ਰਿਸ਼ੀ ਵਿਭਾਗਾਂ ਨਾਲ, ਹੋਰ ਨਾਲ, ਉੱਥੇ ਜਾ ਕੇ ਇੱਕ ਠੋਕ ਕੇ ਆਪਣੇ ਹੱਕ ਮੰਗੋ। ਜੇ ਥੋੜਾ ਵੀ ਤੁਸੀਂ ਜਾ ਕੇ ਉੱਥੇ ਜੇ ਸਾਡੇ ਵੀ ਕਮੀ ਆ, ਸਾਨੂੰ ਕਹਿੰਦੇ ਪਟਵਾਰੀ ਲੁੱਟਦਾ, ਉਹ ਗੁਰਬਾਣੀ ਦੇ ਵਿੱਚ ਵੀ ਤੁਕ ਨੀ ਆਉਂਦੀ, ਮੌਕੋ ਨੋ ਨਿਤ ਦੱਸਿਆ ਪਟਵਾਰੀ, ਜੋ ਕਹਿੰਦੇ ਸਾਨੂੰ ਪਟਵਾਰੀ ਦੱਸਦਾ, ਅਸੀਂ ਆਹ ਵੀ ਕਹਿਣੇ ਆਏ ਗੱਲ। ਪਟਵਾਰੀ ਤਾਂ ਦੱਸਦਾ ਨਾ, ਪਟਵਾਰੀ ਨੂੰ ਅਸੀਂ ਦਿਨ ਰਾਤ ਖੁਸ਼ਰੀ ਗਾਲ ਬੁਲਾਉਣੇ ਆ, ਤੇ ਉਹਦੇ ਤੋਂ ਆਪਦਾ ਹੱਕ ਹੀ ਨੀ ਮੰਗ ਸਕਦੇ। ਅਸੀਂ ਆਪਦਾ ਹੱਕ ਤਾਂ ਮੰਗ ਕੇ ਦੇਖੀਏ, ਹੱਕ ਮੰਗੋ, ਹਰੇਕ ਚੀਜ਼ ਇੰਸਪੈਕਟਰਾਂ ਕੋਲ ਜਾਂਦੇ ਹਾਂ, ਜਾਂ ਕਿਤੇ ਵੀ ਜਾਂਦੇ ਹੋ, ਕਿਸੇ ਕ੍ਰਿਸ਼ੀ ਡਿਪਾਰਟਮੈਂਟ ਜਾਂਦੇ ਹੋ, ਕਿਸੇ ਵਿਭਾਗ ਜਾਂਦੇ ਹੋ, ਉੱਥੇ ਤੁਸੀਂ ਹੱਕ ਮੰਗੋ ਆਪਦਾ। ਉਹਨਾਂ ਨੂੰ ਦੱਸੋ ਵੀ ਅਸੀਂ ਤੁਸੀਂ ਕਿੰਨੇ ਜਾਗਰੂਕ ਆ, ਤੁਸੀਂ ਕਿੱਥੋਂ ਤਨਖਾਹ ਲੈਂਦੇ ਹੋ, ਤੇ ਤੁਹਾਡੀ ਡਿਊਟੀ ਕੀ ਆ। ਸੋ ਗੱਲ ਤਾਂ ਇਹ ਆ ਜਾਂਦੀ ਹੈ ਵੀ ਅਸੀਂ ਕਿਸੇ ਨਾ ਕਿਸੇ ਤੌਰ ਤੇ ਆਪ ਨੂੰ ਨਾ ਊਣੇ ਜਿਹੇ ਬਣਾ ਕੇ ਕਰਦੇ ਰਹਿੰਦੇ ਹਾਂ, ਜਾਂ ਆਪਣੇ ਆਪ ਨੂੰ ਕੁਛ ਤਾਂ ਵਿਚਾਰਿਆਂ ਵਾਲੀ ਚੁੱਕੀ ਪਾ ਕੇ ਰੱਖ ਦਾਂਗੇ, ਅਸੀਂ ਤਾਂ ਵਿਚਾਰੇ ਹਾਂ। ਅਸੀਂ ਕੋਈ ਵਿਚਾਰੇ ਵਿਚੂਰੇ ਨਹੀਂ ਹੈ, ਅਸੀਂ ਆਪਦੀ ਜ਼ਿੰਦਗੀ ਆਪਦੀ ਵਧੀਆ ਜ਼ਿੰਦਗੀ ਜਿਉਣੀ ਹੈ, ਵਧੀਆ ਮੌਜ ਨਾਲ ਰਹਿਣਾ, ਤੇ ਆਪਦਾ ਮਿਹਨਤ ਕਰਨੀ ਹੈ, ਮਿਹਨਤ ਦਾ ਸਾਨੂੰ ਹੱਕ ਲੋਕ ਮਾਰ ਲੈਣਗੇ, ਰੱਬ ਨਹੀਂ ਮਾਰਦਾ ਹੱਕ। ਜੇ ਮੇਰੀ ਗੱਲ ਲਿਖ ਲਿਓ, ਜੇ ਤੁਸੀਂ ਮਿਹਨਤ ਕੀਤੀ ਹੈ ਨਾ, ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚੋਂ ਜ਼ਰੂਰ ਮਿਲੂਗੀ। ਸੋ ਐਵੇਂ ਨਾ ਫਾਲਤੂ ਦੇ ਤਰਕਾਂ ਦੀ ਗੱਲਾਂ ਕਰਿਆ ਕਰੀਏ, ਕੋਈ ਆਪਾਂ ਕੀਤੀ ਮਤਲਬ ਗੱਲਾਂ ਕਰੀਏ। ਸੋ ਜਾਂਦੇ ਜਾਂਦੇ ਆਪਾਂ ਮੈਸੇਜ ਲੈਣਗੇ ਜੀ, ਬਹੁਤ ਸਾਰੇ ਸੁਨੇਹੇ ਆਏ ਆ ਸੱਜਣਾ ਮਿੱਤਰਾਂ ਦੇ।
ਹਾਂਜੀ ਭਾਜੀ, ਆਪਣੇ ਹਰਪ੍ਰੀਤ ਕੋਹਲੀ ਜੀ ਦਾ ਮੈਸੇਜ ਵੀ ਆਇਆ ਜੀ, ਤੇ ਉਹਨਾਂ ਨੇ ਕਰੀਬ ਆਪਣੇ ਜਿਹੜੀ ਗੁਰਦੁਆਰਾ ਸਾਹਿਬ ਤੁਸੀਂ ਦੱਸੀ ਨੇ ਗੱਲ ਆਤਿਸ਼ਬਾਜ਼ੀ ਹੋਣੀ ਆ, ਤੇ ਉਹਨਾਂ ਨੇ ਵੀ ਇਹ ਮੈਸੇਜ ਸਾਨੂੰ ਸਾਂਝਾ ਕੀਤਾ।
ਹਾਂਜੀ
ਹਾਂਜੀ, ਕਰੇਗੀ ਵਰਨ ਜੀ। ਅੱਗੇ ਆਪਣੇ ਈਮੇਲ ਤੇ ਮੈਸੇਜ ਆਇਆ ਜੀ ਆਪਣਾ ਵਿਪਨ ਕੁਮਾਰ ਜੀ ਦਾ ਮੈਸੇਜ ਆਇਆ ਸੀ ਤੇ ਜੱਸੀ ਭਾਟੀਆ ਜੀ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਤੁਹਾਨੂੰ ਟੂ ਥਿੰਕ ਟੈਂਕ ਆਫ ਹਰਮਨ ਰੇਡੀਓ ਮਿੰਟੂ ਜੀ ਤੇ ਸਰਬਜੀਤ ਭਾਜੀ ਨੂੰ ਵੀ ਪ੍ਰੋਗਰਾਮ ਗੋਇੰਗ ਵੈਰੀ ਗੁੱਡ ਪਲੀਜ਼ ਪਲੇ ਸੌਂਗ ਤਲਵਾਰ ਮੈਂ ਕਲਗੀ ਧਰਦੀ ਆ ਚਮਕੀਲਾ ਜੀ ਦਾ ਤੇ ਅੱਗੇ ਮੈਂ ਕਰਤਾ ਜੀ ਕਿਉਂ ਗਾਣਾ ਇਹ ਤੁਹਾਨੂੰ ਸੁਣਾਵਾਂਗੇ ਜ਼ਰੂਰ ਆਪਣਾ ਅੱਗੇ ਨੈਕਸਟ ਮੈਸੇਜ ਆਇਆ ਭਾਜੀ ਕੁਲਦੀਪ ਕੌਰ ਜੀ ਦਾ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਦੇ ਬੇੜੇ ਜੁੜ ਬੈਠੇ ਸਾਰੇ ਪਰਿਵਾਰ ਨੂੰ ਤੇ ਆਪਾਂ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਤੇ ਇਹ ਅਰਦਾਸ ਕਰਦੇ ਆ ਜੀ ਉਹ ਤੇ ਬਹੁਤ ਖੂਬ ਚੱਲ ਰਿਹਾ ਪ੍ਰੋਗਰਾਮ ਤੇ ਇੱਕ ਉਹਨਾਂ ਨੇ ਵਿਚਾਰ ਸਾਂਝਾ ਕੀਤਾ ਵੀ ਜਦੋਂ ਪਰਮਾਤਮਾ ਤੁਹਾਨੂੰ ਪੈਸੇ ਦੀ ਬਰਕਤ ਨਾਲ ਨਵਾਜੇ ਤਾਂ ਉਹ ਉਸ ਪੈਸੇ ਨੂੰ ਸਿਰਫ ਦਿਖਾਵੇ ਲਈ ਨਾ ਵਰਤੋ ਬਲਕਿ ਉਸ ਨਾਲ ਕੋਈ ਲੋੜਵੰਦਾਂ ਦੀ ਮਦਦ ਵੀ ਕਰੋ ਤੇ ਇੱਕ ਮੈਸੇਜ ਨਾਲ ਦੇ ਨਾਲ ਇੱਕ ਹੋਰ ਲੈ ਲਈਏ ਭਾਜੀ ਹਰਪ੍ਰੀਤ ਸਿੰਘ ਜੀ ਦਾ ਹੈਗਾ ਤੇ ਸਤਿ ਸ੍ਰੀ ਅਕਾਲ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਫਸਟ ਟਾਈਮ ਸੈਂਡਿੰਗ ਮੈਸੇਜ ਤੇ ਬੜਾ ਸਵਾਗਤ ਹੈ ਭਾਜੀ ਇਹਨਾਂ ਦਾ ਪਹਿਲੀ ਵਾਰ ਮੈਸੇਜ ਭੇਜ ਰਿਹਾ ਸੁਣਦੇ ਤਾਂ ਹੋਣਗੇ ਵੈਸੇ ਪ੍ਰੋਗਰਾਮ ਤੇ ਕਿਸਾਨਾਂ ਨੂੰ ਹਾਂਜੀ ਮੈਂ ਪੜ੍ਹਦਾ ਮੈਸੇਜ ਆਪਣਾ ਕੁਲਦੀਪ ਕੌਰ ਜੀ ਦਾ ਮੈਸੇਜ ਲੈ ਲਓ ਜਦ ਤੱਕ ਮੈਂ ਪੜ੍ਹਦਾ
ਛੇਤੀ ਭਰ ਜਾਂਦੇ ਆ ਛੇਤੀ ਭਰ ਜਾਂਦੇ ਆ ਉਹ ਸਾਨੂੰ ਨਾ ਸਾਡੀ ਬਰਾਤ ਚ ਹੀ ਰੱਖਿਆ ਕਰੋ ਉਹ ਮਾੜਾ ਮੋਟਾ ਕਿ ਅਸੀਂ ਜੇ ਬੰਦਾ ਐ ਨੀ ਕਹਿੰਦਾ ਵੱਡੇ ਦੇ ਵੱਡੇ ਕਰਕੇ ਰੁਤਲੇ ਜੇ ਬਣ ਜਾਂਦੇ ਆ ਤੇ ਮੇਰੇ ਵਰਗਾ ਬਿਜਲੀ ਨੀ ਜੀ ਆ ਜਾਂਦਾ ਹੁਣ ਆਪਣੇ ਦੋ ਸ਼ਬਦਾਂ ਨੇ ਚਾਹੇ ਪੰਪ ਹੀ ਦਊਗਾ ਮੈਨੂੰ ਉਹ ਕਿਤੇ ਰਹੇ ਮੈਂ ਹੁਣ ਖੇਤ ਪਾਣੀ ਲਾਉਣਾ ਸੀਗਾ ਸਾਰਾ ਦਿਨ ਮੈਨੂੰ ਪਾਣੀ ਲਾਉਣਾ ਨਾ ਔਖਾ ਹੋ ਜੇ ਤੋ ਬੜਾ ਸਿੰਪਲ ਸਾ
ਅੰਕਲ ਜੀ ਗਿਆਨ
ਜੀ 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 ਕਾਲ ਲੈ ਲੈਂਦੇ ਪਰ ਜਾਂਦੇ ਜਾਂਦੇ ਜੀ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਰਾਜ ਸਾਹਿਬ ਸਾਰੇ ਪਰਿਵਾਰ ਨੂੰ ਔਰ ਸਾਹਿਬ ਗੁਰਬਖਸ਼ ਸਿੰਘ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਦਿੰਦਾ ਜਿਹੜਾ ਇਹ ਕਦਮ ਚੱਕ ਰਹੇ ਨੇ ਜਿਹੜਾ ਇਹ ਨਾਰਾ ਹੈ ਜੈ ਜਵਾਨ ਤੇ ਜੈ ਕਿਸਾਨ ਜਿਸ ਵੇਲੇ ਅਮਰੀਕਾ ਨੇ PL 480 ਇੱਕ ਕਣਕ ਦਾ ਐਗਰੀਮੈਂਟ ਸੀ ਇੰਡੀਅਨ ਗਵਰਨਮੈਂਟ ਦੇ ਨਾਲ ਉਹ ਤੋਂ ਖੜੇ ਪੈਰ ਜਵਾਬ ਦੇ ਦਿੱਤਾ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਉਹਨਾਂ ਨੇ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ ਇੱਕ ਬੇਨਤੀ ਕੀਤੀ ਕਿ ਹਰ ਇੱਕ ਬੰਦਾ ਇੱਕ ਮੁੱਠ ਅਨਾਜ ਦੀ ਭਰ ਕੇ ਘੜੇ ਦੇ ਵਿੱਚ ਜਮ੍ਹਾਂ ਕਰੇ ਔਰ ਉਸ ਤੋਂ ਬਾਅਦ ਇੱਕ ਬੀ ਨਿਕਲਿਆ ਮੈਕਸੀਕਨ ਕਣਕ ਦਾ ਇੱਕ ਦਾਸ ਉਹ ਆਪਣੇ ਖੇਤਾਂ ਚ ਬੀਜਦਾ ਰਿਹਾ ਉਸ ਵੇਲੇ ਆਪ ਔਰ ਉਸ ਕਣਕ ਨੇ PV18 ਨੇ ਹੋਰ ਜਿਹੜੇ ਨਵੇਂ ਬੀ ਨਿਕਲੇ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਇੱਕ ਖਰਾ ਇਨਕਲਾਬ ਲਿਆਂਦਾ ਉਸ ਅੰਨ ਦੀ ਜਿਹੜੀ ਥੁੜ ਸੀ ਉਹਨੂੰ ਪੂਰਾ ਕੀਤਾ ਜੱਟ ਜਿਹੜੇ ਨੇ ਉਹ ਜੇ ਖੁਦਕਸ਼ੀਆਂ ਕਰਦੇ ਨੇ ਤਾਂ ਕਿਆ ਖਿਆਲ ਹੈ ਉਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਜਾਂ ਹੈਲੋ ਹਾਂਜੀ ਆਪਣੀਆਂ ਕਮਜ਼ੋਰੀਆਂ ਜਾਂ ਆਪਣੇ ਆਪ ਨੂੰ ਉਹ ਅਰੇਂਜ ਨਹੀਂ ਕਰ ਸਕਦੇ ਅਸੀਂ ਚਾਦਰ ਜਿਹੜੀ ਆ ਉਹ ਦੇਖ ਕੇ ਪੈਰ ਨਹੀਂ ਪਸਾਰਦੇ ਸਾਡੇ ਦੁਆਬੇ ਦੇ ਵਿੱਚ ਬਹੁਤ ਥੋੜੀਆਂ ਜ਼ਮੀਨਾਂ ਨੇ ਪਰ ਫੇਰ ਵੀ ਅਗਰ ਤੁਸੀਂ ਬੰਗਾ ਤੋਂ ਸੈਲੇ ਦੀ ਸੜਕ ਨੂੰ ਜਾਓ ਉੱਥੇ ਕੋਈ ਸੈਣੀ ਬਰਾਦਰੀ ਦੇ ਪਿੰਡ ਚੇਕਾ ਲੁਧਾਣਾ ਹੋਰ ਇਸ ਤਰ੍ਹਾਂ ਦੇ ਪਿੰਡ ਨੇ ਉਹਨਾਂ ਲੋਕਾਂ ਕੋਲ ਬਹੁਤ ਥੋੜੀ ਜ਼ਮੀਨ ਹੈ ਲੇਕਿਨ ਉਹ ਬਹੁਤ ਅੱਛੀ ਜ਼ਿੰਦਗੀ ਬਤੀਤ ਕਰਦੇ ਆ ਉਹਨਾਂ ਦੇ ਸਾਰਾ ਪਰਿਵਾਰ ਕੰਮ ਕਰਦਾ ਖੇਤਾਂ ਦੇ ਵਿੱਚ ਤੇ ਸਾਡੇ ਤਾਂ ਕਰਦਾ ਕੋਈ ਨਹੀਂ ਹੈ ਪੁੱਤ ਤਾਂ ਚੱਕ ਕੇ ਬੁੱਢ ਤੇ ਬੈਠੇ ਪਟਾਕੇ ਵਜਾਉਂਦੇ ਆ ਹਾਂਜੀ ਇਹ ਹੈ ਬਾਕੀ ਦੂਸਰੀ ਬੇਨਤੀ ਆ ਵੀ ਜਿਹੜਾ ਤੁਸੀਂ ਉਹ ਜੈਨੋਸਾਈਡ ਦੀ ਗੱਲ ਕੀਤੀ ਹੈ ਮੈਂ ਥੋੜੀ ਜਿਹੀ ਇਹਦੇ ਬਾਰੇ ਬੋਲਣਾ ਚਾਹੁੰਦਾ ਇਹ ਸਭ ਕੁਛ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ ਅਗਰ ਉਸ ਸਮੇਂ ਦੀ ਗੌਰਮੈਂਟ ਇਹ ਚਾਹੁੰਦੀ ਕਿ ਦਿੱਲੀ ਦੇ ਵਿੱਚ ਦੰਗੇ ਨਾ ਹੁੰਦੇ, 5 ਮਿੰਟ ਦਾ ਕੰਮ ਸੀ। ਉੱਥੇ ਆਰਮੀ ਦਾ ਸੈਂਟਰ ਹੈ, ਰਾਜ ਰਾਈਫਲ ਦਾ ਸੈਂਟਰ ਹੈ, ਮੇਰਠ ਬਹੁਤੀ ਦੂਰ ਨਹੀਂ ਹੈ, 3-4 ਸੈਂਟਰ ਉੱਤੇ ਨੇ ਫੌਜ ਮੰਗਾਈ ਜਾ ਸਕਦੀ ਸੀ, ਨਹੀਂ ਮੰਗਾਈ ਗਈ। ਇਹ ਨੀਤ ਦੇ ਵਿੱਚ ਫਰਕ ਸੀ। ਜਿਸ ਵੇਲੇ ਨਾਦਰ ਸ਼ਾਹ ਨੇ ਦਿੱਲੀ ਦੇ ਵਿੱਚ ਕਤਲੇਆਮ ਦਾ ਹੁਕਮ ਦਿੱਤਾ, ਲੋਕਾਂ ਨੇ ਅਫਵਾਹ ਉਡਾ ਦਿੱਤੀ ਕਿ ਨਾਦਰ ਸ਼ਾਹ ਮਾਰਿਆ ਗਿਆ, ਉਹਨੂੰ ਗੁੱਸਾ ਆ ਗਿਆ, ਉਹਨੇ ਕਤਲੇਆਮ ਤਲਵਾਰ ਬਾਹਰ ਕੱਢ ਲਈ ਆਪਣੀ, ਔਰ ਉਹਨਾਂ ਨੇ ਦੇਖਿਆ ਨੀ ਵੀ ਹਿੰਦੂ ਆ ਮੁਸਲਮਾਨ ਹੈ ਕੌਣ ਹੈ, ਉਹ ਉਹਨੂੰ ਅਸੀਂ ਕਤਲੇਆਮ ਕਹਿ ਸਕਦੇ, ਲੇਕਿਨ ਪਾਰਟੀਕੁਲਰੀ ਸਿੱਖਾਂ ਦੇ ਘਰਾਂ ਦੇ ਉੱਪਰ ਨਿਸ਼ਾਨ ਲਾ ਕੇ ਔਰ ਸਿੱਖਾਂ ਨੂੰ ਮਾਰਿਆ ਜਾ, ਇਹਨੂੰ ਅਸੀਂ ਇਹ ਕਹਾਂਗੇ ਵੀ ਸਾਡੀ ਜਿਹੜੀ ਕੌਮ ਹੈ ਉਹਦਾ ਖਾਤਮਾ ਕਰਨ ਦਾ ਪੂਰਾ ਪ੍ਰੋਗਰਾਮ ਬਣਾਇਆ ਸੀ, ਜੈਨੋਸਾਈਡ ਜਿਹਨੂੰ ਅਸੀਂ ਕਹਿੰਦੇ ਹਾਂ। ਜਿਸ ਵੇਲੇ ਇੰਦਰਾ ਗਾਂਧੀ ਦਾ ਕਤਲ ਹੋਇਆ, ਉਸ ਵੇਲੇ ਰਾਜੀਵ ਗਾਂਧੀ ਕਿਤੇ ਬਾਹਰ ਗਿਆ ਹੋਇਆ ਸੀ, ਆਇਆ ਉਹਨੇ ਪਹਿਲਾਂ ਇਹ ਲਫ਼ਜ਼ ਕਿਹਾ, ਜਦ ਕੋਈ ਬੜਾ ਦਰਖਤ ਗਿਰਤਾ ਹੈ ਤਾਂ ਧਰਤੀ ਕਾਂਪਦੀ ਹੈ। ਮਹਾਤਮਾ ਗਾਂਧੀ ਨੂੰ ਬੜਾ ਦਰਖਤ ਗਿਰਿਆ ਸੀ, ਉਸ ਵੇਲੇ ਕਿਉਂ ਨੀ ਧਰਤੀ ਕੰਬੀ, ਉਸ ਵੇਲੇ ਕਿਉਂ ਨੱਥੂ ਰਾਮ ਗੌਡਸੇ ਨੂੰ ਫਾਂਸੀ ਹੋਈ? ਇਹ ਕੰਬੀ ਨੀ, ਇਹ ਕੰਬਾਈ ਗਈ, ਜਾਣ ਕੇ ਕੰਬਾਈ ਗਈ ਹੈ ਨੂਨ ਲਈ, ਕਿ ਇਹ ਜਿਹੜੀ ਕੌਮ ਹੈ ਇਹਨੇ ਸਾਡਾ, ਇਹਨਾਂ ਨੂੰ ਪਤਾ ਸੀ ਜੇ ਸਾਡੇ ਗੱਲ ਨੂੰ ਹੱਥ ਪਾਉਣਾ ਤਾਂ ਪੰਜਾਬ ਨੇ ਪਾਉਣਾ, ਸਿੱਖਾਂ ਨੇ ਪਾਉਣਾ। ਸੋ ਮੈਂ ਆਪਣਾ ਦੋ ਲਾਈਨਾਂ ਸਾਂਝੀਆਂ ਕਰਦਾ ਹਾਂ। ਕਹਿੰਦਾ ਦੇਸ਼ ਵਾਸੀਓ ਮਿੱਤਰੋ ਮਿਹਰਬਾਨੋ, ਦੇਸ਼ ਵਾਸੀਓ ਮਿੱਤਰੋ ਮਿਹਰਬਾਨੋ, ਤੁਹਾਡਾ ਧਰਮ ਬਚਾਇਆ ਤਾਂ ਖਾਲਸੇ ਦੇ, ਤੁਹਾਡੇ ਕਾਲੇ ਇਤਿਹਾਸ ਦੇ ਪੰਨਿਆਂ ਨੂੰ ਜੀਣ ਜੋਗਾ ਬਣਾਇਆ ਤਾਂ ਖਾਲਸੇ ਨੇ, ਤੁਹਾਡੇ ਕਾਲੇ ਤਵੇ ਵਰਗੇ ਚਿਹਰਿਆਂ ਤੇ ਲਾਲ ਰੰਗ ਚੜਾਇਆ ਤਾਂ ਖਾਲਸੇ ਨੇ, ਆਪ ਫਾਂਸੀ ਦੇ ਤਖ਼ਤ ਤੇ ਝੂਲਦੇ ਰਹਿ ਤੁਹਾਨੂੰ ਤਖ਼ਤ ਬਟਾਇਆ ਤਾਂ ਖਾਲਸੇ ਨੇ, ਅੱਜ ਖਾਲਸਾ ਪੰਥ ਦੇ ਦੋਖੀਆਂ ਨੂੰ ਦਿਓ ਥਾਪੜਾ ਤੁਸੀਂ ਸਮੇਰ ਬਣ ਕੇ, ਲੱਖ ਲਾਂਹ ਬਿਆਨਖੀ ਦੀ ਸਿੰਘਾਂ ਜੀਣਾ ਹੈ ਜੱਗ ਤੇ ਸ਼ੇਰ ਬਣ ਕੇ। ਸੋ ਸਾਰੇ ਪਰਿਵਾਰ ਨੂੰ ਡਾਕਟਰ ਸਾਹਿਬ ਨੂੰ ਸਪੈਸ਼ਲ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ, ਬੜੀ ਮਿਹਰਬਾਨੀ ਕੀਤੀ ਡਾਕਟਰ ਸਾਹਿਬ ਨੇ ਚਰਨ ਪਾਏ ਗਰੀਬਾਂ ਦੇ ਘਰ ਦੇ ਵਿੱਚ,
ਬਹੁਤ ਸ਼ੁਕਰੀਆ, ਖੂਬਸੂਰਤ ਜੀ, ਬਹੁਤ ਖੂਬਸੂਰਤ, ਬਹੁਤ ਮਿਹਰਬਾਨੀ ਸਰਦਾਰ ਗਿਆਨ ਸਿੰਘ ਕੰਗ ਅੰਕਲ ਜੀ, ਤੇ ਪ੍ਰੋਗਰਾਮ ਦਾ ਵਧੀਆ ਸਮਾਪਨ ਹੋਇਆ। ਅੰਕਲ ਜਾਂਦੇ ਜਾਂਦੇ ਇੱਕ ਗੱਲ ਹੋਰ ਦੱਸੋ, ਕੱਲ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਕਾਫੀ ਵੱਡਾ ਕੱਪ ਸੀ, ਉਹਨਾਂ ਦੀ ਕਾਲ ਕੱਟ ਗਈ ਹੈ ਕਾਲ, ਚਲੋ ਕੋਈ ਨੀ ਜੀ, ਪ੍ਰੋਗਰਾਮ ਦਾ ਵੀ ਅੰਤ ਹੋ ਗਿਆ ਤੇ ਮੈਂ ਅਪਡੇਟ ਲੈਣਾ ਚਾਹੁੰਦਾ ਸੀ ਬ੍ਰਿਸਬਨ ਤੋਂ ਕਿ ਸੱਜਣਾ ਮਿੱਤਰਾਂ ਤੋਂ ਕੱਲ ਹੋਏ ਇੱਕ ਪੰਜਾਬ ਕੱਪ ਬਾਰੇ ਵੀ ਕਿੱਦਾਂ ਦਾ ਰਿਹਾ ਜੀ ਸਾਰਾ ਸਮਾਗਮ, ਤੇ ਚਲੋ ਕੋਈ ਨੀ ਅਗਲੇ ਪ੍ਰੋਗਰਾਮ ਚ ਆਪਾਂ ਪ੍ਰਬੰਧਕਾਂ ਨਾਲ ਗੱਲਬਾਤ ਕਰਾਂਗੇ। ਫਿਲਹਾਲ ਹੁਣ ਮੈਨੂੰ ਦਿਓ ਜੀ ਆਜ਼ਾਦ ਰਿਵਰਲੈਂਡ ਤੋਂ, ਤੇ ਸਰਬਜੀਤ ਸਿੰਘ ਨੂੰ ਦਿਓ ਪਟਿਆਲੇ ਤੋਂ, ਤੇ ਅੱਜ ਦੇ ਪ੍ਰੋਗਰਾਮ ਦੌਰਾਨ ਕਈ ਗਲਤੀਆਂ ਹੁਣ ਤਾਈਆਂ ਹੋਈਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਜਾਂ ਆਵਾਜ਼ ਚ ਪ੍ਰੋਬਲਮ, ਤਾਂ ਉਹਦੇ ਲਈ ਮਾਫ਼ੀ ਮੰਗਾ ਜੀ, ਤੇ ਮੈਨੂੰ ਉਮੀਦ ਆ ਵੀ ਤੁਸੀਂ ਵੱਡਾ ਜਿਗਰਾ ਰੱਖਦੇ ਹੋ, ਮਾਫ਼ ਵੀ ਮੈਨੂੰ ਬਹੁਤ ਛੇਤੀ ਕਰ ਦਿੰਦੇ ਹੋ। ਸੋ ਮਿਲਦੇ ਹਾਂ ਜੀ ਹੁਣ ਕੱਲ ਦੇ ਪ੍ਰੋਗਰਾਮ ਚ ਅਮਰਦੀਪ ਹੋਰਾਂ ਦੇ ਨਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ
ਜੀ।
ਦੋ ਘੰਟਾ ਨਾਲ ਚਲੋ ਠੀਕ ਹੈ ਜੀ, ਕਰਦੇ ਹਾਂ ਸਰ ਜੀ, ਫਿਰ ਮੈਂ ਸੁਭਾਣਾ।
ਤਲਵਾਰ ਮੈਂ ਕਲਗੀ ਤਰਦੀ ਹਾਂ, ਮੈਂ ਨਹੀਂ ਕਿਸੇ ਤੋਂ ਡਰਦੀ ਹਾਂ, ਮੈਨੂੰ ਚੌਕੀ ਜਦੋਂ ਚਲਾਉਂਦੇ ਨੇ ਮੈਂ ਲੋਥਾਂ ਢੇਰੀ ਕਰਦੀ ਹਾਂ, ਤਲਵਾਰ ਮੈਂ ਕਲਗੀ ਤਰਦੀ ਹਾਂ, ਹੋ
ਮੈਂ ਤੀਰ ਸੱਚੀ ਸਰਕਾਰ ਦਾ ਹਾਂ, ਮੈਂ ਨਹੀਂ ਕਿਸੇ ਤੋਂ ਹਾਰਦਾ ਹਾਂ, ਮੈਨੂੰ ਸਤਿਗੁਰ ਜਦੋਂ ਚਲਾਉਂਦੇ ਨੇ ਮੈਂ ਚੁਣ ਚੁਣ ਬਹਿਰੀ ਮਾਰਦਾ ਹਾਂ, ਮੈਂ ਤੀਰ ਸੱਚੀ ਸਰਕਾਰ ਦਾ ਹਾਂ, ਹੋ
मैनू मेरे सतगुरु रख दे सदा नहिक नाल लाई जीवन पर मैं वख नहीं होना ऐसी प्रीत मैं पाई मैं हस के वार नजर दी हां मैं नहीं किसे तो डर दी हां तलवार में कलगी तर दी हां
हो मैनू कितना प्यार ने कर दे की दसा तलवार हर दम मोटे लाके रख दे मैनू पी तुम प्यारे मैं साथी बख्शन हार दहा मैं नहीं किसे तो हार दहा मैनू सतगुर जदों चलाउंदे ने मैं चुन चुन वैरी मारदा हां मैं तीर सच्ची सरकार दहा ओ
बिजली दे वांगर लिशका वैरी कर दिया अन्ने ताइयों तीरा सारी दुनिया मेरा लोहा मन्ने मैं अग दे वांगू वर्दी हां मैं नहीं किसे तो डर दी हां तलवार में कलगी तर दी हां हो
शूटा जद मैं बिच हवा दे कंब दे पर्वत सारे जद आजाद कमानो होमा चढ़ चढ़ पैन अंगारे मैं हर दम जिंदड़ी बार दहा मैं नहीं किसे तो हार दहा मैनू सतगुर जदों चलाउंदे ने मैं चुन चुन वैरी मार दहा मैं तीर सच्ची सरकार दहा
तलवार में कलगी तर दी हां
मैं तीर सच्ची सरकार दहा
तलवार में कलगी तर